सतनाम श्री वाहेगुरु तम श्री गुरु नानक देव जी हो दंडौत वंदन यन कुमार सर्व कला समरथ डोलन तेरा खो प्रभु नानक दे कर हथ फिरत फिरत प्रवे आया परया तो शरणाए नानक की प्रभ बेनती अपनी भगती लाए मैं नहीं कछ आओ नहीं कुछ आए न मोरा अवसर लगा राख लै सदना जन तेरा अनाथ विचारा कम नहीं अनाथ विचारा कम अनाथ विचारा कम अनाथ विचारा ਕਵਨ ਮੂਲ ਤੇ ਮਾਨੁਖ ਕਰਿਆ ਇਹੋ ਪ੍ਰਤਾਪ ਤੁਹਾਰਾ ਜੀ ਪ੍ਰਾਣ ਸਰਬ ਕੇ ਦਾਤਾ ਗੁਣ ਕਹੇ ਨਾ ਜਾਹੇ ਅਪਾਰਾ ਸਭ ਕੈ ਪ੍ਰੀਤਮ ਸਰਬ ਪ੍ਰਤਪਾਲਕ ਸਰਬ ਘਟਾਇਆ ਧਾਰਾ
ਸਾਗਰ
जगत कुमार संगत लेके संताते करियो महला जन्म कुमार संगत लेके संताते
ਸਾਧੂਆਂ ਦੀ ਕਿਸ਼ਤੀ ਵਿੱਚ ਬਿਠਾ ਕੇ ਸਾਧ ਨਾਮ ਬਿਠਾਵੋ ਨਾਨਕ, ਮੈਨੂੰ ਉਸ ਕਿਸ਼ਤੀ ਦੇ ਵਿੱਚ ਬਿਠਾ ਦਿਓ, ਕਿਉਂਕਿ ਬਾਕੀ ਜਿਹੜੀਆਂ ਕਿਸ਼ਤੀਆਂ ਨੇ ਨਾ ਪੰਡਤਾਂ ਦੀਆਂ, ਨਾ ਗਿਆਨੀਆਂ ਦੀਆਂ, ਨਾ ਧਿਆਨੀਆਂ ਦੀਆਂ, ਨਾ ਕਥਾਕਾਰਾਂ ਦੀਆਂ, ਨਾ ਕਿਸੇ ਹੋਰ ਦੀਆਂ ਕਿਸ਼ਤੀਆਂ ਭਵ ਸਾਗਰ ਤੋਂ ਪਾਰ ਨਹੀਂ ਲੰਘ ਸਕਦੀਆਂ, ਡੁੱਬ ਜਾਇਆ ਕਰਦੀਆਂ। ਕਿਰਪਾ ਕਰਕੇ ਮੈਨੂੰ ਉਹ ਕਿਸ਼ਤੀ ਦੇ ਦਿਓ ਜਿਹਦੇ ਵਿੱਚ ਬੈਠ ਕੇ ਮੈਂ ਭਵ ਸਾਗਰ ਤੋਂ ਪਾਰ ਹੋ ਜਾਵਾਂ, ਕਿਉਂਕਿ ਭਵ ਸਾਗਰ ਜਿਹੜਾ ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ, ਅਥਾਹ ਲਹਿਰ ਹੈ ਇਹ ਜਿਹਦਾ ਕੋਈ ਥਾਂ ਹੀ ਨਹੀਂ ਪੈਂਦਾ। ਅਰਦਾਸ ਕਰਦੇ ਹਾਂ ਕਿ ਹੇ ਪ੍ਰਭੂ ਮੈਨੂੰ ਇਹਦੇ ਵਿੱਚੋਂ ਤਾਰ ਲੈ, ਮੇਤੇ ਨਹੀਂ ਇਹ ਤਰਿਆ ਜਾਣਾ, ਬੜਾ ਮੁਸ਼ਕਲ ਭਵ ਸਾਗਰ ਹੈ, ਕਿਉਂਕਿ ਜੋ ਕੁਛ ਮੈਨੂੰ ਦਿਸਦਾ ਉਹ ਹੈ ਨਹੀਂ, ਜਿਹੜਾ ਕੁਛ ਮੈਨੂੰ ਦਿਸਦਾ ਨਹੀਂ ਹੈਗਾ ਉਹ ਹੈਗਾ। ਅਜੀਬ ਗੱਲ ਹੈ, ਕਹਾਣੀ ਐਸੀ ਹੈ ਜਿਹੜੀ ਕਥੀ ਨਹੀਂ ਜਾ ਸਕਦੀ, ਅਤੇ ਇਹਦੇ ਚੋਂ ਤਰਿਆ ਕਿਵੇਂ ਜਾਵੇ। ਸੋ ਉਹ ਕੇਵਲ ਇੱਕੋ ਹੀ ਰਸਤਾ ਦੱਸਿਆ ਕਿ ਇਹ ਆਵਾਜ਼ ਨਾ ਗੁੰਜਦੀ ਹੈ ਨਾਲ, ਕਿ ਸਾਧੂਆਂ ਦੀ ਸੰਗਤ ਮਿਲ ਜਾਵੇ, ਬੰਦਗੀ ਕਰਨ ਵਾਲੇ ਮਹਾਂਪੁਰਸ਼ਾਂ ਦੀ ਸੰਗਤ ਮਿਲ ਜਾਵੇ, ਉਸ ਅਵਸਥਾ ਵਾਲਿਆਂ ਦੀ ਸੰਗਤ ਮਿਲ ਜਾਵੇ ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨੇ ਆ, ਭੇਦ ਨਾ ਜਾਣੋ ਮੂਲ ਸਾਈ ਜੇ, ਜਿਨ੍ਹਾਂ ਦੇ ਵਿੱਚ ਤੇ ਪਰਮੇਸ਼ਰ ਚ ਫਰਕ ਨਾ ਨਜ਼ਰ ਆਉਂਦਾ ਹੋਵੇ, ਪੂਰਨ ਮਹਾਂਪੁਰਸ਼ ਹੋਣ। ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਸੰਤ ਅਨੰਤ ਹੈ ਨਾ ਹੀ ਅੰਤਰ, ਜਿਨ੍ਹਾਂ ਦੇ ਵਿੱਚ ਕੋਈ ਭੇਦ ਨਹੀਂ ਹੁੰਦਾ ਉਹਨਾਂ ਦੀ ਮੈਨੂੰ ਸੰਗਤ ਦੇ ਦੇ, ਕਿਉਂਕਿ ਉਹਨਾਂ ਦੀ ਬੋਲੀ ਮੈਂ ਸਮਝ ਲਾਂਗਾ, ਉਹ ਮੈਨੂੰ ਜਾਣ ਜਾਣਗੇ ਵੀ ਕਿੱਥੇ ਮੈਂ ਹੈਗਾ, ਮੈਨੂੰ ਕਿਹੜੀ ਕਿਹੜੀ ਪੜ੍ਹਾਈ ਦੀ ਲੋੜ ਹੈ, ਕਿਹੜੀ ਕਿਹੜੀ ਕਿਤਾਬ ਪੜ੍ਹਨੀ ਚਾਹੀਦੀ ਹੈ, ਕਿਹੜੇ ਸਬਜੈਕਟ ਦੇ ਵਿੱਚ ਮੈਂ ਕਮਜ਼ੋਰ ਹਾਂ, ਮੈਨੂੰ ਉਹ ਨਿਗਾ ਦੇਣਗੇ। ਸੋ ਸੰਗਤ ਬਹੁਤ ਜ਼ਰੂਰੀ ਹੈ। ਸੋ ਆਪ ਸਾਰੇ ਘਰਾਂ ਤੋਂ ਗੁਰੂ ਮਹਾਰਾਜ ਦੀ ਪ੍ਰੇਰਨਾ ਦੇ ਸਦਕੇ ਬੈਠੇ ਹੋ। ਪਿਛਲੀ ਵਾਰੀ ਇੱਕ ਬੇਨਤੀ ਕੀਤੀ ਗਈ ਸੀ, ਆਪਾਂ ਵਿਚਾਰ ਕੀਤੀ ਗਈ ਸੀ ਕਿ ਗੁਰੂ ਨਾਨਕ ਪਾਤਸ਼ਾਹ ਦੂਸਰੀ ਉਦਾਸੀ ਤੋਂ ਬਾਅਦ ਬੜੇ ਲੰਮੇ ਸਮੇਂ 12 ਸਾਲ ਤੋਂ ਬਾਅਦ ਆਪ ਘਰ ਆਏ। ਬੜਾ ਵੈਰਾਗ ਸੀ ਸਾਰਿਆਂ ਦੇ ਹਿਰਦਿਆਂ ਦੇ ਅੰਦਰ। ਮਾਤਾ ਜੀ ਨੂੰ ਬਹੁਤ ਵੈਰਾਗ ਦੇ ਅੰਦਰ ਭੇਜ ਗਏ। ਪਿਤਾ ਪਹਿਲਾਂ ਕੌੜੀਆਂ ਗੱਲਾਂ ਕਿਹਾ ਕਰਦਾ ਸੀ, ਪਰ ਐਤਕੀ ਕੁਛ ਨਹੀਂ ਕਿਹਾ, ਕੋਈ ਗੱਲ ਨਹੀਂ ਕਹੀ। ਇੰਨਾ ਹੀ ਕਿਹਾ ਵੀ ਤੁਸੀਂ ਚੰਗਾ ਖਾ ਲਓ, ਚੰਗਾ ਪਹਿਨ ਲਓ, ਚੰਗੀ ਸਵਾਰੀ ਤੇ ਚੜ੍ਹ ਜਾਓ, ਚੰਗੀਆਂ ਘਰਾਂ ਚ ਰਹੋ, ਦਰਬ ਦਰ ਫਿਰਦੇ ਪਏ ਹੋ ਤੁਸੀਂ, ਖਾਣ ਨੂੰ ਮਿਲਦਾ ਕਦੇ ਕੁਛ ਨਹੀਂ ਮਿਲਦਾ। ਉਹ ਗੁਰੂ ਨਾਨਕ ਪਾਤਸ਼ਾਹ ਨੇ ਸਾਰੇ ਉੱਤਰ ਦੇਣ ਤੋਂ ਬਾਅਦ ਬੇਨਤੀ ਕਰਕੇ ਆਪ ਨੂੰ ਘਰ ਲਿਆ। ਉਸ ਵੇਲੇ ਪਿਤਾ ਜੀ ਆਪਦੇ ਹਿਸਾਬ ਦੇ ਨਾਲ ਜਿਵੇਂ ਦੁਨੀਆਦਾਰਾਂ ਨੂੰ ਗੱਲਬਾਤ ਕਰਨੀ ਆਉਂਦੀ ਹੈ ਜਾਂ ਕਰਦੇ ਨੇ, ਉਸਦੇ ਹਿਸਾਬ ਨਾਲ ਕਹਿਣ ਲੱਗੇ, ਹੇ ਬੇਟਾ ਨਾਨਕ, ਦੁਨੀਆ ਵੱਲ ਤੂੰ ਦੇਖ, ਲੋਕ ਪੁੱਤਰਾਂ ਦੇ ਵਾਸਤੇ ਬੜੇ ਬੜੇ ਜਫ਼ਰ ਜਾਲਦੇ ਹੈ, ਜਿਹਦੇ ਪੁੱਤਰ ਨਹੀਂ ਹੁੰਦਾ ਉਹ ਥਾਂ ਥਾਂ ਤੇ ਜਾ ਕੇ ਸੁੱਖਣਾ ਸੁੱਖਦੇ ਨੇ, ਬੜੇ ਬੜੇ ਤਪ ਕਰਦੇ ਹੈ, ਦਾਨ ਕਰਦੇ ਨੇ, ਕਾਹਦੇ ਵਾਸਤੇ ਕਰਦੇ ਨੇ ਕਿ ਪੁੱਤਰ ਦਾ ਧਰਮ ਹੋਇਆ ਕਰਦਾ ਹੈ ਮਾਂ ਬਾਪ ਨੂੰ ਸੰਭਾਲਣਾ ਬੁਢਾਪੇ ਦੇ ਅੰਦਰ। ਸਾਡੀ ਜਿਹੜੀ ਸੰਸਕ੍ਰਿਤੀ ਹੈ, ਸਮਾਜ ਹੈ ਭਾਰਤ ਵਰਸ਼ ਦੀ, ਉਹਦੇ ਚ ਇਹ ਹੈ ਕਿ ਪਹਿਲਾਂ ਜਦ ਤੱਕ ਪੁੱਤਰ ਦੀ ਸ਼ਾਦੀ ਨਹੀਂ ਹੁੰਦੀ ਤੇ ਕਿਸੇ ਕਾਰੋਬਾਰ ਤੇ ਨਹੀਂ ਲੱਗਦਾ, ਉਨੀ ਦੇਰ ਤੱਕ ਮਾਂ ਬਾਪ ਦਾ ਇਹ ਧਰਮ ਹੋਇਆ ਕਰਦਾ ਕਿ ਪੁੱਤਰ ਨੂੰ ਚੰਗਾ ਪੜ੍ਹਾ ਲਿਖਾ ਕੇ ਕਾਬਲ ਬਣਾ ਕੇ ਸਮਾਜ ਦੇ ਫਿੱਟ ਬਣਾ ਕੇ ਉਸਨੂੰ ਉਹਦੇ ਜੀਵਨ ਨਈਆ ਦੇ ਵਿੱਚ ਉਸਨੂੰ ਬਿਠਾਓ। ਤੇ ਪੁੱਤਰ ਦਾ ਇਹ ਧਰਮ ਹੋਇਆ ਕਰਦਾ ਕਿ ਜਦੋਂ ਮਾਂ ਬਾਪ ਬਿਰਧ ਹੋ ਜਾਣ ਉਸ ਵੇਲੇ ਉਹਨਾਂ ਨੂੰ ਬੜੀ ਚਾਹ ਹੋਇਆ ਕਰਦੀ ਹੈ, ਬੜੀ ਲੋਚਾ ਹੋਇਆ ਕਰਦੀ ਹੈ ਕਿ ਸਾਡੇ ਘਰ ਸਾਡੇ ਪੁੱਤਰ ਦੀ ਵੇਲ ਵਧੇ ਤੇ ਭੋਲੇ ਭਾਲੇ ਬੱਚੇ ਸਾਡੇ ਪਰਿਵਾਰ ਵਿੱਚ ਆਉਣ। ਪੁੱਤਰ ਰੁਝੇਵਿਆਂ ਵਿੱਚ ਹੋ ਜਾਂਦਾ, ਟਾਈਮ ਘੱਟ ਰਹਿ ਜਾਂਦਾ, ਉਧਰੋਂ ਬੁਢਾਪੇ ਜਾ ਜਾਂਦੇ ਨੇ, ਉਹਨਾਂ ਨੂੰ ਲੋੜ ਹੁੰਦੀ ਹੈ ਕਿਸੇ ਦਰਦ ਵਾਲੇ ਦੀ, ਕਿਸੇ ਪਿਆਰ ਵਾਲੇ ਦੀ। ਤੋ ਆਪਣੇ ਪੋਤੇ ਪੋਤਰੀਆਂ ਦੇ ਨਾਲ ਉਹ ਆਪਣਾ ਸਮਾਂ ਬਤੀਤ ਕਰਦੇ ਨੇ, ਕਿਉਂਕਿ ਉਹ ਨਿਰਛਲ ਹੁੰਦੇ ਨੇ, ਕੋਈ ਰਾਗ ਦੁਆਇਸ਼ ਉਹਨਾਂ ਚ ਨਹੀਂ ਹੋਇਆ ਕਰਦੀ। ਸੋ ਆਪਣੇ ਪੁੱਤਰ ਨੂੰ ਵੀ ਕੋਲ ਦੇਖਣਾ ਚਾਹੁੰਦੇ ਨੇ ਤਾਂ ਕਿ ਬੁਢਾਪੇ ਦੇ ਵਿੱਚ ਸੰਭਾਲੇ। ਉਸ ਵੇਲੇ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਦੱਸਿਆ ਕਿ ਦੇਖ ਬੇਟਾ, ਕਿੰਨੇ ਸਾਲ ਹੋ ਗਏ ਤੈਨੂੰ ਬਾਹਰ ਗਏ ਤੇ ਅਸੀਂ ਇਕੱਲੇ ਹਾਂ, ਇਹ ਆਈਸੋਲੇਟਡ ਹਾਂ, ਆਈਸੋਲੇਸ਼ਨ ਜਿਹੜੀ ਹੈ ਸਾਡੇ ਉੱਤੇ ਬੜਾ ਭਾਰਾ ਅਸਰ ਕਰ ਰਹੀ ਹੈ। ਜਿੰਨੇ ਸਾਡੇ ਅੜੋਸ ਪੜੋਸ ਦੇ ਨੇ ਉਹ ਸਾਰੇ ਆਪਣੇ ਬੱਚਿਆਂ ਚ ਬੈਠਦੇ ਨੇ, ਰਾਤ ਨੂੰ ਪਰਿਵਾਰ ਇਕੱਠਾ ਹੁੰਦਾ, ਕਮਾਈ ਕਰਨ ਵਾਲੇ ਬੱਚੇ ਆ ਕੇ ਦੱਸਦੇ ਨੇ ਕਿ ਪਿਤਾ ਜੀ ਅੱਜ ਆਹ ਕੰਮ ਮੈਂ ਕਰਿਆ, ਆਹ ਕਮਾਈ ਕਰੀ, ਆਹ ਵਪਾਰ ਕਰਿਆ। ਦੁੱਖ ਸੁੱਖ ਦੇ ਸਾਂਝੀ ਹੁੰਦੇ ਨੇ, ਇੱਕ ਦੂਜੇ ਦੇ ਦਰਦ ਨੂੰ ਜਾਣਨ ਦਾ ਯਤਨ ਕਰਦੇ ਨੇ। ਬੇਟਾ, ਤੇਰੀ ਮਾਤਾ ਤੇ ਮੈਂ ਅਸੀਂ ਬਿਲਕੁਲ ਇਕੱਲੇ ਹਾਂ, ਆਈਸੋਲੇਸ਼ਨ ਹੈ। ਵੱਡੀ ਭੈਣ ਦੇ ਤੇਰੀ ਦਾ ਵਿਆਹ ਹੋ ਗਿਆ ਤੇ ਉਹ ਤਾਂ ਆਪਣੇ ਸਸੁਰਾਲ ਰਹਿੰਦੀ ਹੈ ਤੇ ਅਸੀਂ ਇੱਥੇ ਇਕੱਲੇ ਹਾਂ। ਇਕੱਲਤਾ ਦਾ ਦੁੱਖ ਦੇਖ ਲਓ ਕਿੰਨਾ ਹੋਇਆ ਕਰਦਾ ਹੈ, ਵੀ ਉਹ ਸਾਨੂੰ ਦੁੱਖ ਬੜਾ ਭਾਰਾ ਤੰਗ ਕਰਦਾ। ਦੂਸਰਾ ਇਹ ਹੈ ਕਿ ਪੁੱਤਰਾਂ ਦੇ ਪਿਆਰ ਤੋਂ ਬਗੈਰ, ਮਾਪਿਆਂ ਦੇ ਪਿਆਰ ਤੋਂ ਬਗੈਰ ਇਹ ਜੀਵਨ ਸੁੰਨਾ ਹੋ ਜਾਂਦਾ, ਇਹਦੇ ਸਾਰੇ ਸੈੱਲ ਜਿਹੜੇ ਨੇ ਬਾਡੀ ਦੇ ਖੁਸ਼ਕ ਹੋ ਕੇ ਮਰਨੇ ਸ਼ੁਰੂ ਹੋ ਜਾਂਦੇ ਨੇ। ਉਹ ਪਰਮੇਸ਼ਰ ਨੇ ਹੀ ਮੋਹ ਪੈਦਾ ਕੀਤਾ, ਕੁਰਬਾਨ ਕੀਤਾ ਤੁਸੀਂ ਬੇਟੋਂ ਜਿਨ ਮੋਹ ਮਿੱਠਾ ਲਾਇਆ। ਮਹਾਰਾਜ ਕਹਿੰਦੇ ਕੁਰਬਾਨ ਹੈ ਜਿਨ੍ਹਾਂ ਨੇ ਮੋਹ ਨੂੰ, ਭਾਵੇਂ ਮੋਹ ਬਹੁਤ ਬੁਰੀ ਚੀਜ਼ ਹੈ, ਹੱਥ ਤੋਂ ਜਾ ਰਹੇ ਇਹ ਬਾਰ ਬਾਰ ਜੀਵ ਨੂੰ ਜੰਮਣ ਮਰਨ ਦੇ ਚੱਕਰ ਚ ਪਾਉਂਦੀ ਹੈ, ਪਰ ਫੇਰ ਮਿੱਠਾ ਲੱਗਦਾ। ਮਾਇਆ ਭਾਵੇਂ ਜ਼ਹਿਰੀਲੀ ਹੈ ਪਰ ਇਹ ਮਿੱਠੀ ਲੱਗਦੀ ਹੈ। ਸਾਰੀ ਦੁਨੀਆ ਹੀ ਮਾਇਆ ਚ ਪਰਚੀ ਪਈ ਹੈ ਇਸ ਮਿੱਠੀ ਚ। ਤੇ ਮੋਹ ਦੇ ਨਾਲ ਕਹਿੰਦੇ ਪੁੱਤਰ ਆਉਂਦਾ ਜਾਂਦਾ ਜਾਂ ਬਾਹਰੋਂ ਆਵੇ ਤਾਂ ਵੀ ਅਸੀਂ ਦੇਖੀਏ, ਤੇਰਾ ਵਪਾਰ ਵਧਦਾ ਦੇਖੀਏ, ਤੇਰਾ ਕਾਰੋਬਾਰ ਵਧਦਾ ਦੇਖੀਏ, ਤੈਨੂੰ ਪਰਿਵਾਰ ਚ ਬੈਠੇ ਦੇਖੀਏ। ਸੋ ਹੁਣ ਤੂੰ ਐਸਾ ਕਰਕੇ ਸਾਡੇ ਕੋਲ ਰਹਿ, ਜਿਹਾ ਜਿਹਾ ਤੇਰਾ ਮਨ ਕਰਦਾ ਉਹੋ ਜਿਹਾ ਖਾ। ਬਥੇਰਾ ਧਨ ਮੈਂ ਇਕੱਠਾ ਕਰ ਲਿਆ, ਜ਼ਮੀਨ ਬਥੇਰੀ ਹੈ, ਪਸ਼ੂ ਬਥੇਰੇ ਨੇ, ਕਾਰੋਬਾਰ ਬਥੇਰਾ, ਮਾਣ ਇੱਜ਼ਤ ਬਹੁਤ ਹੈ, ਤੇ ਤੇਰੀ ਵੀ ਇਸ ਤੋਂ ਕਿਤੇ ਵੱਧ ਕੇ ਇੱਜ਼ਤ ਤੇ ਮਾਣ ਤੇਰਾ ਹੋਵੇਗਾ। ਤੇ ਤੂੰ ਹੁਣ ਜਾ ਨਾ, ਜੇ ਤਾਂ ਕੋਈ ਕੰਮ ਨਹੀਂ ਨਾ ਕਰਨਾ ਤਾਂ ਤੂੰ ਐਂ ਕਰਿਆ ਕਰ, ਜਿੱਥੇ ਤੇਰਾ ਜੀ ਕਰਦਾ ਬੈਠਾ ਰਿਹਾ ਕਰ। ਦਿਨ ਵਿੱਚ ਜੰਗਲ ਚਲਿਆ ਗਿਆ, ਉੱਥੇ ਭਜਨ ਬੰਦਗੀ ਕਰੀ, ਰਾਤ ਨੂੰ ਆ ਗਿਆ, ਇੱਕ ਵਾਰੀ ਸਾਨੂੰ ਦਰਸ਼ਨ ਜ਼ਰੂਰ ਦੇ ਦਿਆ ਕਰ। ਤੇ ਅਸੀਂ ਸੁਣਿਆ ਕਿ ਤੇਰੇ ਦਰਸ਼ਨ ਕਰਨ ਵਾਸਤੇ ਦੁਨੀਆ ਦੂਰ ਦੂਰ ਤੋਂ ਆਉਂਦੀ ਹੈ, ਪਰ ਅਸੀਂ ਤੇਰੇ ਮਾਤਾ ਪਿਤਾ ਹੋ ਕੇ ਵੀ ਤੇਰੇ ਦਰਸ਼ਨ ਤੋਂ ਵਾਂਝੇ ਰਹਿੰਦੇ ਹਾਂ। ਇਸ ਤਰ੍ਹਾਂ ਮੋਹ ਦੀਆਂ ਗੱਲਾਂ ਜਿਸ ਵਾਰ ਗੁਰੂ ਨਾਨਕ ਪਾਤਸ਼ਾਹ ਸੁਣਦੇ ਨੇ, ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਪਿਤਾ ਜੀ ਇਹ ਜਿਹੜਾ ਸੰਸਾਰ ਹੈ ਨਾ, ਇਹਨੂੰ ਸਮਝਣ ਦਾ ਯਤਨ ਕਰੋ। ਕਹਿੰਦੇ ਜਿਹੜੀ ਆਪਣੀ ਮੱਤ ਹੈ ਇਹ ਤਾਂ ਹੈਗੀ ਕਿਸ਼ਤੀ, ਇਹ ਜਿਹੜਾ ਮਾਲ ਧਨ ਪ੍ਰੋਪਰਟੀਆਂ ਸਮਾਜ ਪਰਿਵਾਰ ਮੋਹ ਹੈ, ਇਹਦੇ ਵਿੱਚ ਚੀਜ਼ਾਂ ਪੈ ਜਾਂਦੀਆਂ ਨੇ ਭਾਰੀਆਂ। ਤੇ ਇਹ ਇੱਕ ਨਦੀ ਚੱਲਦੀ ਹੈ ਮੋਹ ਦੀ ਤੇ ਦਰਵ ਦੀ, ਮਾਇਆ ਦੀ ਨਦੀ ਚੱਲ ਰਹੀ ਹੈ, ਜਿਹਦੇ ਚ ਸੁਰਤ ਦੀ ਕਿਸ਼ਤੀ ਪਾ ਕੇ ਪਾਰ ਲੰਘਣਾ। ਪਰ ਇਸ ਨਦੀ ਦੇ ਵਿੱਚ ਬਹੁਤ ਖਤਰਨਾਕ ਚੀਜ਼ਾਂ ਨੇ, ਤੇ ਇਹਦੇ ਵਿੱਚ ਬੜੇ ਬੜੇ ਮਗਰਮੱਛ ਨੇ, ਆਸਾ ਤੇ ਅੰਦੇਸ਼ਾ ਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਿਆ ਚੁਗਲੀ ਦੀਆਂ ਬੜੀਆਂ ਬੜੀਆਂ ਘੁੰਮਣ ਘੇਰੀਆਂ, ਜਿਨ੍ਹਾਂ ਦੇ ਵਿੱਚ ਜੇ ਕਿਸ਼ਤੀ ਫਸ ਜਾਵੇ ਡੁੱਬ ਜਾਇਆ ਕਰਦੀ ਹੈ। ਦੂਸਰਾ, ਪਿਤਾ ਜੀ ਕਿਸ਼ਤੀ ਭਰੀ ਹੋਈ ਹੈ ਤੇ ਜੇ ਪਾਣੀ ਦੀਆਂ ਛੱਲਾਂ ਕਿੱਡੀਆਂ ਉੱਚੀਆਂ ਉੱਚੀਆਂ ਆ ਰਹੀਆਂ, ਜੇ ਬੈਲੈਂਸ ਸਹੀ ਨਾ ਰਹੇ ਤਾਂ ਕਿਸ਼ਤੀ 'ਚ ਪਾਣੀ ਪੈ ਜਾਵੇ ਤਾਂ ਕਿਸ਼ਤੀ ਡੁੱਬ ਜਾਂਦੀ ਹੈ। ਸੋ ਇਹ ਲੰਘਦੀ ਨਹੀਂ ਪਾਰ, ਡੁੱਬ ਜਾਂਦੀ ਹੈ ਰਾਹ 'ਚ। ਤੇ ਇਹਨੂੰ ਮਲਾਹ ਚਾਹੀਦਾ ਕੋਈ ਪੂਰਾ, ਉਹ ਪੂਰਾ ਮਲਾਹ ਇਸ ਨੂੰ ਸੁਚੇਤ ਰਹਿ ਕੇ ਪਾਰ ਲੰਘਾਉਂਦਾ। ਪਾਰਲਾ ਜਿਹੜਾ ਕਿਨਾਰਾ ਹੈ, ਇੱਧਰਲਾ ਕਿਨਾਰਾ ਤਾਂ ਹੈ ਦਲਦਲ ਦਾ, ਫਸਣ ਦਾ, ਦੁੱਖਾਂ ਦਾ, ਅੰਦੇਸ਼ਿਆਂ ਦਾ, ਘਾਟਿਆਂ ਦਾ, ਚਿੰਤਾਵਾਂ ਦਾ। ਇਸ ਕਿਨਾਰੇ ਚੋਂ ਲੰਘ ਕੇ ਅਸੀਂ ਕਿਸ਼ਤੀ ਵਿੱਚ ਬੈਠ ਕੇ ਪਾਰ ਲੰਘਣਾ ਚਾਹੁੰਦੇ ਹਾਂ, ਪਰ ਜਿਹੜਾ ਪਾਰ ਦਾ ਕਿਨਾਰਾ ਹੈ ਪਿਤਾ ਜੀ, ਉਹ ਆਤਮ ਸੂਝ ਦਾ ਕਿਨਾਰਾ ਹੈ। ਇੱਧਰ ਦੁਨੀਆ ਦੀ ਦਲਦਲ ਹੈ, ਉੱਧਰ ਆਤਮ ਸੂਝ ਦਾ ਬਹੁਤ ਹੀ ਸੁੰਦਰ ਕਿਨਾਰਾ ਹੈ। ਜੇ ਤਾਂ ਇਹ ਪਾਰ ਲੰਘ ਗਏ, ਆਤਮ ਸੂਝ ਸਾਨੂੰ ਪ੍ਰਾਪਤ ਹੋ ਗਈ, ਤਾਂ ਅਸੀਂ ਜਨਮ ਜਿੱਤ ਲਿਆ। ਜੇ ਨਾ ਪ੍ਰਾਪਤ ਹੋਵੇ ਤਾਂ ਜੀਵ ਜਿਹੜਾ ਉਹ ਜੰਮਦਾ ਤੇ ਮਰਦਾ ਰਹਿੰਦਾ, ਮੁੜ ਮੁੜ ਕੇ ਜੰਮਦਾ, ਮੁੜ ਮੁੜ ਕੇ ਮਰਦਾ। ਸੋ ਇਹ ਮੋਹ ਦਾ ਜਿਹੜਾ ਜਾਲ ਹੈ, ਇਹ ਠੀਕ ਉਸੇ ਤਰ੍ਹਾਂ ਨਾਲ ਜੀਵ ਨੂੰ ਫਸਾਉਂਦਾ ਜਿਸ ਤਰ੍ਹਾਂ ਦੇ ਨਾਲ ਮੱਛੀ ਨੂੰ ਬੱਧਕ ਦਾ ਲਾਇਆ ਹੋਇਆ ਜਾਲ ਫਸਾ ਲਿਆ ਕਰਦਾ। ਤੇ ਗੁਰੂ ਮਹਾਰਾਜ ਉਹਦੇ ਬਾਰੇ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਨੇ।
ਭੋਲੀ ਮੱਛਲੀਏ ਤੈਂ ਜਾਲ ਨਾ ਜਾਣਿਆ, ਭੋਲੀ ਮੱਛਲੀਏ ਤੈਂ ਜਾਲ ਨਾ ਚਲੀਏ ਬੋਲੀ ਨਾ ਚਲੀਏ।
Thank you.
ਮੱਛੀ ਤੇ ਮਾਨ ਸਾਹਿਬ ਪਵੇ ਚਿੰਤਾ ਜਾਲ। ਇਹ ਜਾਲ ਦੱਸ ਕੇ ਨਹੀਂ ਪੈਂਦਾ ਹੈਗਾ, ਅਚਾਨਕ ਪੈਂਦਾ, ਹੈਰਾਨ ਹੋ ਜਾਂਦੇ ਨੇ ਵੀ ਇਹ ਕੀ ਹੋ ਗਿਆ। ਲੇਕਿਨ ਇਹਦੇ ਵਿੱਚ ਮਹਾਰਾਜ ਕਹਿੰਦੇ ਸਭ ਜਗ ਵਾਧੋ ਕਾਲ ਕੋ ਬਿਨ ਗੁਰ ਕਾਲ ਅਫਾਰ, ਕਾਲ ਮੁੜਦਾ ਨਹੀਂ ਹੈ ਸਵਾਏ ਗੁਰੂ ਤੋਂ, ਬਾਕੀ ਤਾਂ ਸਾਰਾ ਸੰਸਾਰ ਕਾਲ ਚ ਬੰਨਿਆ ਪਿਆ। ਸੱਚ ਰੱਤੇ ਸੇ ਉਭਰੇ ਦੁਬਦਾ ਛੋੜ ਵਿਕਾਰ, ਜਿਹੜੇ ਤਾਂ ਵਾਹਿਗੁਰੂ ਦੇ ਨਾਲ ਪਿਆਰ ਵਿਚ ਰੰਗੇ ਗਏ ਉਹ ਤਾਂ ਬਚ ਗਏ, ਜਿਹੜੇ ਦਚਿੱਤੀ ਚ ਪਏ ਹੋਏ ਨੇ ਇਸ ਨਾਵ ਦੇ ਵਿਚ ਪਏ ਹੋਏ ਨੇ ਤੇ ਪਾਣੀ ਭਰ ਰਿਹਾ ਨਾਵ ਦੇ ਅੰਦਰ ਮੋਹ ਦਾ, ਲੋਭ ਦਾ, ਕ੍ਰੋਧ ਦਾ, ਕਾਮ ਦਾ, ਹੰਕਾਰ ਦਾ, ਛੱਲਾਂ ਉੱਠ ਰਹੀਆਂ ਨੇ ਬਹੁਤ ਵੱਡੀਆਂ ਵੱਡੀਆਂ। ਕਹਿੰਦੇ ਉਹ ਜਿਹੜੇ ਨੇ ਉਹ ਡੁੱਬ ਜਾਣਗੇ, ਦੂਏ ਤਰ ਜਾਂਦੇ ਨੇ। ਹੁਣ ਤਿੰਨ ਕਹਿ ਬਲਿਹਾਰ ਨੇ ਦਰ ਸੱਚਾ ਸੱਚਿਆ ਸੀ ਜਾਣੇ ਜਿਉਂ ਪੰਛੀਆਂ। ਕਹਿੰਦੇ ਪੰਛੀ ਚੋਗਾ ਚੁਗਦਾ, ਅਚਾਨਕ ਆ ਕੇ ਬਾਜ ਪੈ ਜਾਂਦਾ, ਬਾਜ ਪਏ ਤਿਸ ਰੱਬ ਦੇ ਜਾਲੀ ਬੱਧਕ ਹਾਥ। ਮੱਛੀ ਜਿਹੜੀ ਹੈ ਜਾਲੀ ਜਿਹੜਾ ਬੱਧਕ ਹੈ ਉਹ ਜਾਲ ਲਈ ਫਿਰਦਾ। ਗੁਰ ਰਾਖੇ ਸੇ ਉਭਰੇ ਹੋਰ ਫਾਥੇ ਚੋਗਾ ਸਾਥ, ਜਿਹੜੇ ਚੋਗ ਚੁਗਦੇ ਨੇ ਇਹਨਾਂ ਚੀਜ਼ਾਂ ਦਾ ਕਹਿੰਦੇ ਉਹ ਫਸ ਜਾਂਦੇ।
ਪੰਛੀ ਚੋਗ ਦੇ ਲੋਭ ਵਿੱਚ ਫਸਿਆ, ਮਾਇਆ ਵਾਲਾ ਜਾਲ ਪੈ ਗਿਆ। ਮਾਇਆ ਵਾਲਾ
ਰੱਖ ਲੈ ਗੁਰ ਰਾਖੇ ਸੇ ਉਭਰੇ ਹੋਰ ਫਾਥੇ ਚੋਗੈ ਸਾਜ ਚੋਗ ਦੇ ਵਿੱਚ ਆ ਕੇ ਬਾਕੀ ਸਾਰਾ ਸੰਸਾਰ ਫਸਿਆ ਪਿਆ ਕਿਸੇ ਨੂੰ ਚੋਗਾ ਪੈਸੇ ਦਾ ਪੈ ਰਿਹਾ ਕਿਸੇ ਨੂੰ ਅਹੁਦਿਆਂ ਦਾ ਪੈ ਰਿਹਾ ਕਿਸੇ ਨੂੰ ਪੁੱਤਰਾਂ ਦਾ ਪੈ ਰਿਹਾ ਕਿਸੇ ਨੂੰ ਜਾਇਦਾਦ ਦਾ ਪੈ ਰਿਹਾ ਕਿਸੇ ਨੂੰ ਮਾਣ ਦਾ ਪੈ ਰਿਹਾ ਬੇਅੰਤ ਕਿਸਮ ਦੇ ਚੋਗੇ ਨੇ ਜਿਹਦੇ ਨਾਲ ਜੀਵ ਪੰਛੀ ਉੱਡਦਾ ਉੱਡਦਾ ਆ ਕੇ ਫਸ ਗਿਆ ਨਿਕਲ ਨਹੀਂ ਸਕਦਾ ਮਾਇਆ ਜਾਲ ਪਸਾਰਿਆ ਪੀਤਰ ਚੋਗ ਬਣਾਏ ਤ੍ਰਿਸ਼ਨਾ ਪੰਖੀ ਫਸਿਆ ਤ੍ਰਿਸ਼ਨਾ ਦੇ ਵਸ ਹੋ ਕੇ ਪੰਖੀ ਫੜਿਆ ਗਿਆ ਇੱਕ ਕੋਈ ਗਰੀਬ ਬੰਦਾ ਸੀ ਗੁਜ਼ਾਰਾ ਚੱਲਦਾ ਨਹੀਂ ਸੀ ਤੇ ਉਸਨੇ ਮਹਾਂਪੁਰਸ਼ਾਂ ਤੋਂ ਸਰਵਣ ਕੀਤਾ ਕਿ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ ਲੱਗੇ ਜੇ ਕਿਸੇ ਨੇ ਚਾਰ ਪਦਾਰਥ ਚਾਹੀਦੇ ਨੇ ਮੰਗਣੇ ਨੇ ਉਹ ਸਾਧੂਆਂ ਬੰਦਗੀ ਕਰਨ ਵਾਲਿਆਂ ਦੇ ਕੋਲ ਸਹਿਜ ਸੁਭਾਅ ਹੋਇਆ ਕਰਦੇ ਨੇ ਉਹਨਾਂ ਦੀ ਸੇਵਾ ਲੱਗ ਜਾਵੇ ਪ੍ਰਸੰਨ ਹੋ ਜਾਣ ਉਹ ਸੇਵਾ ਤੋਂ ਚਾਰੇ ਪਦਾਰਥ ਮਿਲ ਜਾਂਦੇ ਨੇ ਧਰਮ ਅਰਥ ਕਾਮ ਮੋਖ ਇਹਦੇ ਮਨ ਚ ਵੀ ਆਇਆ ਕਿ ਚੱਲੀਏ ਸੇਵਾ ਕਰੀਏ ਮਹਾਂਪੁਰਸ਼ਾਂ ਦੀ ਇੱਕ ਤਾਂ ਉਹ ਹੁੰਦੇ ਨੇ ਸੁਣਦੇ ਨੇ ਕਿ ਫਲਾਣੇ ਥਾਂ ਤੇ ਕੋਈ ਮਹਾਤਮਾ ਨੱਠੇ ਨੱਠੇ ਆਉਂਦੇ ਨੇ ਤੇ ਜਿਸ ਤਰ੍ਹਾਂ ਇੱਕ ਮੰਗਤਾ ਘਰ ਵਿੱਚ ਆ ਜਾਵੇ ਸਾਡੇ ਕੋਲ ਹੱਦ ਤੋਂ ਜ਼ਿਆਦਾ ਕੀਮਤੀ ਚੀਜ਼ਾਂ ਪਈਆਂ ਹੋਣ ਤੇ ਉਹ ਕਹੇ ਜੀ ਜਿਹੜਾ 9 ਲੱਖਾਂ ਹਾਰ ਹੈ ਉਹ ਮੈਨੂੰ ਦੇ ਦਿਓ ਛੇਤੀ ਕੇ ਮੈਂ ਫਲਾਣੇ ਥਾਂ ਤੇ ਸੁਣ ਕੇ ਆਇਆ ਕੋਈ ਕਹਿੰਦਾ ਜੀ ਮੈਨੂੰ ਹੀਰੇ ਦੇ ਦਿਓ ਮੈਨੂੰ ਲਾਲ ਦੇ ਦਿਓ ਮੈਨੂੰ 1000 ਰੁਪਈਆ ਦੇ ਦਿਓ ਦੌੜੇ ਦੌੜੇ ਆਉਂਦੇ ਨੇ ਦੌੜੇ ਦੌੜੇ ਜਦੇ ਹੀ ਮੰਗ ਕੇ ਜਦੇ ਹੀ ਕਹਿੰਦੇ ਨੇ ਵੀ ਹੁਣੇ ਹੋ ਜਾਵੇ ਕਿੱਡੀਆਂ ਕਿੱਡੀਆਂ ਵੱਡੀਆਂ ਦੌਲਤਾਂ ਹੁੰਦੀਆਂ ਪੁੱਤਰ ਕਰੋੜਾਂ ਰੁਪਈਆਂ ਤੇ ਪ੍ਰਾਪਤ ਨਹੀਂ ਹੁੰਦਾ ਸਿਹਤ ਲੱਖਾਂ ਰੁਪਏ ਲਾ ਲਓ ਤਾਂ ਵੀ ਪ੍ਰਾਪਤ ਨਹੀਂ ਹੁੰਦੀ ਤੁਰੇ ਜਾਂਦੇ ਕਹਿੰਦੇ ਨੇ ਵੀ ਅਸੀਂ ਹੁਣੇ ਹੀ ਸਾਨੂੰ ਮਿਲ ਜੇ ਐਸੇ ਵੀ ਪ੍ਰੇਮੀ ਹੋਇਆ ਕਰਦੇ ਨੇ ਇੱਕ ਐਸੇ ਹੁੰਦੇ ਜਿਹਨਾਂ ਨੂੰ ਪਤਾ ਹੁੰਦਾ ਵੀ ਸਾਧੂ ਜੇ ਪ੍ਰਸੰਨ ਹੋ ਜਾਵੇ ਉਹਦੇ ਚਿੱਤ ਵਿੱਚੋਂ ਆਪੇ ਹੀ ਆਵਾਜ਼ ਨਿਕਲੇ ਤਾਂ ਚੀਜ਼ਾਂ ਸਾਰੀਆਂ ਮਿਲ ਜਾਂਦੀਆਂ ਕਿਉਂਕਿ ਉਹਦਾ ਦਿਲ ਦੇਣ ਨੂੰ ਕਰਦਾ ਹੁੰਦਾ ਦੋ ਚੀਜ਼ਾਂ ਉਹ ਦੇਣੀਆਂ ਚਾਹੁੰਦਾ ਇੱਕ ਤਾਂ ਇਹ ਕਿ ਇਸ ਨੂੰ ਐਸੀ ਚੀਜ਼ ਦੇ ਦਈਏ ਜਿਹਦੇ ਨਾਲ ਇਹਦਾ ਜੰਮਣ ਮਰਨ ਖਤਮ ਹੋ ਜਾਏ ਤੇ ਚੱਕਰ ਚੋਂ ਨਿਕਲ ਜਾਵੇ ਤੇ ਇਹਨੂੰ ਪਰਮ ਅਵਸਥਾ ਦੀ ਪ੍ਰਾਪਤੀ ਹੋ ਜਾਵੇ ਉਹ ਉਹਨਾਂ ਨੂੰ ਮਿਲਦੀ ਹੈ ਜਿਹੜੇ ਮੰਗਿਆ ਨਹੀਂ ਕਰਦੇ ਕਿਉਂਕਿ ਬਹੁਤ ਵੱਡੀ ਦਾਤ ਹੈ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿੰਨਾ ਬਾਗ ਮਥਾਏ ਸੇ ਨਾਨਕ ਰੰਗ ਮਾਣ ਦੋ ਸ਼ਰਤਾਂ ਨੇ ਉਹਦੀਆਂ ਵੀ ਜੇ ਨਾਮ ਲੈਣਾ ਪਹਿਲਾਂ ਮਰਨ ਕਬੂਲ ਜੀਵਨ ਕੀ ਛਡਾਸ ਹੋ ਸਭਨ ਕੀ ਰੇਣਕਾ ਤੋ ਹਮਾਰੇ ਪਾਸ ਇੱਕ ਧੰਦੇ ਦੇ ਹੋਇਆ ਕਰਦੇ ਨੇ ਉਹ ਦੁਨੀਆਂ ਮੰਗਦੇ ਨੇ ਦੁਨੀਆਂ ਵੀ ਮਿਲ ਜਾਂਦੀ ਹੈ ਉਹਨਾਂ ਦੇ ਕੋਲੋਂ। ਤੀਰਥ ਕੀ ਹੈ? ਏਕ ਫਲ ਸੰਤ ਮਿਲੇ ਫਲ ਚਾਰ, ਗੁਰੂ ਮਿਲੇ ਫਲ ਅਨੇਕ ਹੈ, ਕਹਿਤ ਕਬੀਰ ਵਿਚਾਰ। ਸੋ ਸੇਵਾ ਚ ਲੱਗ ਜਾਂਦੇ ਨੇ, ਸੇਵਾ ਕਰਦੇ ਕਰਦੇ ਸਮਾਂ ਲੰਘ ਜਾਂਦਾ। ਜਿਸ ਨੇ ਵੀ ਪ੍ਰਾਪਤ ਕੀਤਾ ਸੇਵਾ ਕਰਕੇ ਕੀਤਾ, ਭਾਈ ਆਦਮ ਬਰਾੜ ਫਰੀਦਕੋਟ ਦੇ ਜ਼ਿਲ੍ਹੇ ਦੇ ਅੱਜ ਕੱਲ੍ਹ ਜਾਂ ਫਿਰੋਜ਼ਪੁਰ ਦੇ, ਆਪਨੇ ਵੱਡੀ ਉਮਰ ਤੱਕ ਆਪਣੇ ਇੰਤਜ਼ਾਰ ਵਿੱਚ ਰਹੇ ਕਿ ਮੈਂ ਸ਼ਾਇਦ ਮੇਰੇ ਘਰ ਪੁੱਤਰ ਹੋ ਜਾਵੇ। 70 ਸਾਲ ਦੀ ਉਮਰ ਤੱਕ ਕੋਈ ਔਲਾਦ ਨਾ ਹੋਈ, ਇੱਕ ਲੜਕੀ ਹੋਈ। ਉਸ ਵੇਲੇ ਬੜੇ ਸਾਧੂ ਮਹਾਂਪੁਰਸ਼ਾਂ ਦੀ ਸੇਵਾ ਕਰੀ ਅਤੇ ਉਹਨਾਂ ਨੇ ਦੱਸਿਆ ਕਿ ਦਾਤ ਤਾਂ ਗੁਰੂ ਰਾਮਦਾਸ ਮਹਾਰਾਜ ਦੇ ਪਾਸ ਹੈ। ਤੂੰ ਜਾ ਕਾ ਕਿਹਾ ਦਰਗਾਹ ਚਲੇ ਸੋ ਕਿਸ ਕੋ ਨਜ਼ਰ ਲੈ ਆਵੇ ਤਲੇ, ਉੱਥੇ ਜਾ ਤੂੰ ਸੇਵਾ ਕਰ, ਉਹਨਾਂ ਨੂੰ ਪ੍ਰਸੰਨ ਕਰ ਲੈ, ਮਹਾਤਮਾ ਦਾ ਚਿੱਤ ਪ੍ਰਸੰਨ ਹੋ ਜਾਵੇ, ਸਭ ਚੀਜ਼ਾਂ ਹੀ ਮਿਲ ਜਾਇਆ ਕਰਨੀ। ਉੱਥੇ ਆ ਕੇ ਸੇਵਾ ਕਰਨ ਲੱਗ ਗਿਆ, ਲੜਕੀ ਨਾਲ ਹੈ, ਘਰਵਾਲੀ ਨਾਲ ਹੈ। ਪ੍ਰਸ਼ਾਦੇ ਦਾ ਬੰਦੋਬਸਤ ਇਹ ਕਰਿਆ ਕਿ ਇੱਕ ਭਰਾ ਲੱਕੜੀਆਂ ਦਾ ਚੋਕੇ ਲਿਆ ਕੇ ਬਾਜ਼ਾਰ ਵਿੱਚ ਦੇ ਕੇ ਪ੍ਰਸ਼ਾਦਾ ਛਕਦਾ ਸੀ, ਇੱਕ ਭਰਾ ਗੁਰੂ ਕੇ ਲੰਗਰ ਚ ਲਿਆਉਂਦਾ ਸੀ ਰੋਜ਼, ਬਾਲਣ ਨਹੀਂ ਸੀ ਛੋੜਨ ਦਿੰਦਾ। ਤੇ ਇਸ ਤਰ੍ਹਾਂ ਕਰਦੇ ਕਰਦੇ ਕਈ ਮਹੀਨੇ ਸਾਲਾਂ ਦੇ ਕਰੀਬ ਲੰਘ ਗਏ ਤੇ ਇੱਕ ਵਾਰੀ ਗੁਰੂ ਚੌਥੇ ਪਾਤਸ਼ਾਹ ਮਹਾਰਾਜ ਬਾਹਰ ਗਏ ਹੋਏ ਨੇ, ਸਿਆਲਾਂ ਦਾ ਮਹੀਨਾ, ਬਾਰਿਸ਼ ਪੈਣ ਲੱਗ ਗਈ, ਬਸਤਰ ਭਿੱਜ ਗਏ, ਬਹੁਤ ਠੰਡੀ ਹਵਾ ਚੱਲ ਰਹੀ ਹੈ, ਠੱਕਾ ਚੱਲ ਰਿਹਾ ਹੈ। ਉੱਥੇ ਮਹਾਰਾਜ ਜੀ ਜਦ ਵਾਪਸ ਆਏ ਕਹਿਣ ਲੱਗੇ ਦੇਖੋ ਬਈ ਅੱਜ ਬਹੁਤ ਠੰਡ ਹੈ ਤੇ ਸੰਗਤ ਦੇ ਕੋਲ ਇੰਨੇ ਕੱਪੜੇ ਨਹੀਂ, ਦੂਰ ਦਰਾਜ ਤੋਂ ਆਉਂਦੇ ਆ, ਬਿਸਤਰੇ ਤਾਂ ਉਹ ਚੱਕੇ ਨਹੀਂ ਸੀ ਸਕਦੇ, ਵੀ ਭਾਰੇ ਬਿਸਤਰੇ ਸਿਰਾਂ ਤੇ ਚੱਕੀ ਜਾਂਦੇ, ਖੇਸ ਹੋਇਆ ਕਰਦੇ, ਕੰਬਲ ਵੀ ਨਹੀਂ ਸੀ ਹੋਇਆ ਕਰਦੇ, ਬਈ ਪਤਲੇ ਕੱਪੜੇ ਨੇ, ਗਰਮ ਕੱਪੜੇ ਨਹੀਂ ਸੀ ਜਦ ਹੋਇਆ ਕਰਦੇ, ਬਹੁਤ ਘੱਟ ਹੋਇਆ ਕਰਦੇ ਸੀ। ਕਹਿੰਦੇ ਸੰਗਤ ਨੂੰ ਠੰਡ ਲੱਗ ਰਹੀ ਹੈ ਭਾਈ, ਲੰਗਰ ਵਿੱਚੋਂ ਲੱਕੜੀਆਂ ਲੈ ਕੇ ਸਾਰੇ ਡੇਰਿਆਂ ਦੇ ਅੱਗੇ ਇੱਕ ਇੱਕ ਧੂਣੀ ਲਾ ਦਿਓ ਤਾਂ ਕਿ ਗਰਮ ਹਵਾ ਅੰਦਰ ਨੂੰ ਜਾਵੇ ਤੇ ਉਹ ਆਰਾਮ ਦੇ ਨਾਲ 2 ਘੜੀ ਜਿਹੜਾ ਆਰਾਮ ਕਰਨਾ ਹੈ ਉਹ ਆਰਾਮ ਕਰ ਸਕਣ। ਉਸ ਵੇਲੇ ਲਾਂਗਰੀ ਸਿੰਘ ਨੇ ਅਰਜ ਕੀਤੀ ਕਿ ਪਾਤਸ਼ਾਹ ਲੱਕੜਾਂ ਜਮ੍ਹਾਂ ਨਹੀਂ ਹਨ, ਲੰਗਰ ਜੋਗੀਆਂ ਹੀ ਹੈਗੀਆਂ, ਕੱਲ੍ਹ ਜੋ ਸਵੇਰ ਨੂੰ ਬਣਾਉਣਾ ਹੈ ਤੇ ਆਗਿਆ ਦਿਓ। ਇੰਨੀ ਵਚਨ ਸੁਣ ਕੇ, ਬੇਨਤੀ ਸੁਣ ਕੇ ਮਹਾਰਾਜ ਅੰਦਰ ਚਲੇ ਗਏ। ਇੱਧਰ ਭਾਈ ਆਦਮ ਉਹ ਵੀ ਮਹਾਰਾਜ ਦੇ ਸਤਿਕਾਰ ਵਾਸਤੇ ਸੰਗਤ ਵਿੱਚ ਖੜਾ ਸੀ, ਉਸਨੇ ਸੁਣਿਆ, ਕੋਈ ਗੱਲ ਨਹੀਂ ਕਰੀ, ਘਰ ਚਲਿਆ ਗਿਆ। ਜਾ ਕੇ ਜਿੰਨੀਆਂ 6 ਮਹੀਨੇ ਜਾਂ ਸਾਲ ਵਿੱਚ ਲੱਕੜਾਂ ਇਕੱਠੀਆਂ ਹੋਈਆਂ ਸੀ, 3 ਜਣੇ ਲੱਗ ਗਏ ਭਰੇ ਬੰਨ ਕੇ ਹਰੇਕ ਦੇ ਡੇਰੇ ਦੇ ਅੱਗੇ ਲਿਆ ਕੇ ਧੂਣੀਆਂ ਜਾਲੀਆਂ। ਅੰਮ੍ਰਿਤ ਵੇਲਾ ਜਦ ਹੋਇਆ ਮਹਾਰਾਜ ਨੇ ਦੇਖਿਆ ਵੀ ਇੱਧਰ ਚਾਨਣਾ ਹੀ ਚਾਨਣਾ ਹੋਇਆ ਪਿਆ, ਪੁੱਛਿਆ ਵੀ ਇਹ ਚਾਨਣਾ ਕਾਹਦਾ ਹੈ? ਕਹਿੰਦੇ ਮਹਾਰਾਜ ਆਪਨੇ ਫਰਮਾਨ ਕੀਤਾ ਸੀ ਨਾ ਵੀ ਸੰਗਤਾਂ ਨੂੰ ਪਾਲਾ ਬਹੁਤ ਲੱਗ ਰਿਹਾ ਤੇ ਇਹਨਾਂ ਨੂੰ ਭਾਈ ਕੋਈ ਧੂਣੀਆਂ ਸੁਕਾਓ, ਅੱਗ ਸੁਕਾਓ, ਲੰਗਰ ਚ ਤਾਂ ਹੈ ਨਹੀਂ ਸੀ। ਮਹਾਰਾਜ ਇੱਥੇ ਇੱਕ ਸਿੱਖ ਰਹਿੰਦਾ, ਬਰਾੜ ਹੈ ਉਹ, ਆਦਮ ਉਹਦਾ ਨਾਂ ਹੈ, ਤੇ ਉਸ ਨੇ ਆਪਣੇ ਘਰ ਵਿੱਚੋਂ ਜਿੰਨੀਆਂ ਲੱਕੜੀਆਂ ਜੋੜੀਆਂ ਹੋਈਆਂ ਸੀ ਉਹ ਸਾਰੀਆਂ ਲਿਆ ਕੇ ਸੰਗਤਾਂ ਦੇ ਆਰਾਮ ਵਾਸਤੇ ਧੂਣੀਆਂ ਜਾਲ ਦਿੱਤੀਆਂ। ਉਸ ਵੇਲੇ ਮਹਾਰਾਜ ਜੀ ਕਹਿਣ ਲੱਗੇ ਅੱਜ ਦੀਵਾਨ ਦੀ ਸਮਾਪਤੀ ਤੋਂ ਬਾਅਦ ਉਸ ਨੂੰ ਸਾਡੇ ਪੇਸ਼ ਕਰਿਓ। ਪੇਸ਼ ਕੀਤਾ, ਭਾਈ ਆਦਮ ਤੇਰੀ ਸੇਵਾ ਦੇ ਉੱਤੇ ਅਸੀਂ ਬਹੁਤ ਪ੍ਰਸੰਨ ਹੋਏ, ਮੰਗ ਕੀ ਮੰਗਦਾ? ਦੱਸ ਨਾ ਸਕਿਆ, ਉਮਰ ਵਡੇਰੀ ਸੀ, ਵੀ ਮਹਾਰਾਜ ਤੇ ਮੈਂ ਕੀ ਮੰਗਾਂ। ਰੋਜ਼ ਸੰਗਤ ਦੇ ਵਿੱਚ ਆਉਂਦਾ ਸੀ, ਸੁਣਦਾ ਸੀ, ਬਈ ਨਾਮ ਬੜੀ ਵੱਡੀ ਚੀਜ਼ ਹੈ। ਕਹਿੰਦਾ ਮਹਾਰਾਜ ਸਿੱਖੀ ਸਿੱਖ ਦੇ ਨਾਮ ਦਿਓ। ਕਹਿੰਦੇ ਇਹ ਨਹੀਂ, ਜਿਹੜੀ ਚੀਜ਼ ਤੂੰ ਮੰਗਣ ਵਾਸਤੇ ਆਇਆ ਉਹ ਗੱਲ ਕਰ। ਚੁੱਪ ਰਿਹਾ ਤੇ ਉਸ ਦੇ ਬਾਅਦ ਕਿਹਾ ਚੰਗਾ ਸਵੇਰੇ ਫੇਰ ਕਰ ਲਿਓ। ਦੂਸਰੇ ਦਿਨ ਲੜਕੀ ਆ ਨਾਲ ਆ ਗਈ, ਜਦ ਮਹਾਰਾਜ ਨੇ ਫੇਰ ਦੀਵਾਨ ਚ ਖੜੇ ਕਰੇ, ਨਾਲੇ ਖੜੀ ਹੋ ਗਈ, ਕਹਿਣ ਲੱਗੀ ਸੱਚੇ ਪਾਤਸ਼ਾਹ ਇਹ ਦੱਸ ਨਹੀਂ ਸਕਦੇ, ਮੈਨੂੰ ਇੱਕ ਬੀਰ ਦੀ ਲੋੜ ਹੈ। ਮਹਾਰਾਜ ਅੰਤਰ ਧਿਆਨ ਹੋ ਗਏ, ਅੰਤਰ ਧਿਆਨ ਹੋਏ, ਕਹਿਣ ਲੱਗੇ ਭਾਈ ਆਦਮ ਤੇਰੀ ਕਿਸਮਤ ਦੇ ਅੰਦਰ 7 ਜਨਮ ਤੱਕ ਕੋਈ ਪੁੱਤਰ ਨਹੀਂ ਲਿਖਿਆ ਹੋਇਆ ਤੇ ਤੈਂ ਸੇਵਾ ਕਰਕੇ ਸਾਨੂੰ ਪ੍ਰਸੰਨ ਕਰ ਲਿਆ ਹੈ, ਤੇ ਹੁਣ ਤੂੰ ਐ ਕਰ, ਸਾਡੇ ਜਿਹੜਾ ਚੌਥਾ ਪੁੱਤਰ ਹੋਣਾ ਹੈ ਨਾ, ਉਹ ਅਸੀਂ ਤੇਰੇ ਘਰ ਭੇਜ ਦਿੰਦੇ ਹਾਂ, ਪਰ ਤੂੰ ਉਹਦਾ ਨਾਂ ਰੱਖੀ ਤੇ ਉਹ ਜਮਾਂਦਰੂ ਸਿੱਧ ਹੋਵੇਗਾ ਤੇ ਉਹਦਾ ਆਦਰ ਸਤਿਕਾਰ ਕਰੀ, ਕਿਤੇ ਕੋਈ ਵਰਦ ਲੈਂਦਾ ਲੈਂਦਾ ਸਰਾਫ ਨਾ ਲੈ ਲਈ। ਸੋ ਪ੍ਰਸੰਨ ਹੋ ਗਏ ਮਹਾਰਾਜ ਤੇ ਪੁੱਤਰ ਦੀ ਦਾਤ ਮਿਲ ਗਈ ਉਸਨੂੰ। ਕੈਂਥਲ ਵਾਲੇ ਜਿਹੜੇ ਰਾਜੇ ਸੀਗੇ ਉਹ ਇਸੇ ਦੀ ਔਲਾਦ ਵਿਚੋਂ ਸੀਗੇ। ਸੋ ਇਸ ਤਰ੍ਹਾਂ ਇੱਕ ਤਾਂ ਉਹ ਨੇ ਜਿਹੜੇ ਤੁਰੇ ਜਾਂਦੇ ਜਾਂਦੇ ਕਹਿੰਦੇ ਨੇ ਵੀ ਹੁਣੇ ਵੱਡੀ ਆ ਤੇ ਵੱਡੀ ਚੀਜ਼ ਸਾਨੂੰ ਮਿਲ ਗਏ, ਹੁਣੇ ਮਿਲ ਗਏ। ਜਦ ਮਿਲ ਗਈ ਫੇਰ ਨਾ ਮੁੜ ਕੇ ਜਾਣਨਾ ਨਾ ਪਛਾਣਨਾ, ਕਿਉਂਕਿ ਬਹੁਤ ਸਸਤੀ ਚੀਜ਼ ਮਿਲ ਜਾਂਦੀ ਹੈ। ਇੱਕ ਉਹ ਹੁੰਦੇ ਨੇ ਜਿਨ੍ਹਾਂ ਨੂੰ ਵਿਧੀ ਦਾ ਪਤਾ ਵੀ ਜਾ ਕੇ ਸੇਵਾ ਕਰੋ, ਕਿਤੇ ਮਹਾਂਪੁਰਸ਼ ਪ੍ਰਸੰਨ ਹੋਣਗੇ, ਬੁਲਾ ਕੇ ਪੁੱਛਣਗੇ ਤੇ ਫੇਰ ਬੇਨਤੀ ਕਰਾਂਗੇ। ਸੋ ਇਹ ਪ੍ਰੇਮੀ ਜਾ ਕੇ ਮਹਾਂਪੁਰਸ਼ਾਂ ਦੀ ਸੇਵਾ ਕਰਨ ਲੱਗ ਗਿਆ। ਕਰਦੇ ਕਰਦੇ ਸਾਲ ਦੋ ਸਾਲ ਬੀਤ ਗਏ ਤੇ ਮਹਾਂਪੁਰਸ਼ਾਂ ਨੇ ਦੇਖਿਆ ਵੀ ਇਹ ਪ੍ਰੇਮੀ ਸੇਵਾ ਬਹੁਤ ਕਰਦਾ ਹੈ ਪਰ ਮੰਗਦਾ ਨਹੀਂ ਹੈ ਕੁਛ, ਕਿਉਂਕਿ ਮੰਗਣ ਦੀ ਮੈਂ ਬੇਨਤੀ ਕਰਦਾ, ਮੰਗਦਾ ਹੁੰਦਾ ਮੰਗਤਾ, ਮਜ਼ਦੂਰ ਮੰਗਦਾ ਹੁੰਦਾ ਮਿਹਨਤ ਕਰਕੇ ਦਿਹਾੜੀ ਲਾ ਕੇ, ਪੰਜੀ ਸੱਤੀ ਦਿਨੀ ਦਸਵੀਂ ਦਿਨੀ ਕਹਿੰਦਾ ਜੀ ਮੇਰੀ ਦਿਹਾੜੀਆਂ ਦਿਓ। ਤਨਖਾਹ ਲੈਂਦੇ ਨੇ ਕਰਮਚਾਰੀ ਮਹੀਨਾ ਭਰ ਕੰਮ ਕਰਨ ਤੋਂ ਬਾਅਦ ਤਨਖਾਹ ਮੰਗਦੇ ਨੇ ਸਰਕਾਰ ਤੋਂ। ਸੋ ਉਹ ਦੇਣੀ ਕੋਈ ਔਖੀ ਨਹੀਂ ਹੁੰਦੀ ਮਹਾਂਪੁਰਸ਼, ਮਹਾਰਾਜ ਜੀ ਕਹਿੰਦੇ ਹੁੰਦੇ, ਕਹਿੰਦੇ ਜਿਹੜੇ ਸਾਤੋਂ ਮੰਗਦੇ ਨੇ ਸਾਨੂੰ ਕੋਈ ਵੀ ਚੀਜ਼ ਔਖੀ ਨਹੀਂ ਹੈ, ਜਿਹੜੀ ਨਾ ਦੇ ਸਕੀਏ ਸਾਰੀਆਂ ਦਿੰਦੇ। ਪਰ ਇੱਕ ਐਸੇ ਨੇ ਜਿਹੜੇ ਸੇਵਾ ਦਿਨ ਰਾਤ ਕਰਦੇ ਨੇ, ਮੰਗਦੇ ਕਦੇ ਵੀ ਨਹੀਂ ਹੈਗੇ। ਕਹਿੰਦੇ ਉਹ ਕੌਣ ਹੁੰਦੇ ਨੇ? ਕਹਿੰਦੇ ਉਹ ਪੁੱਤਰ ਹੋਇਆ ਕਰਦੇ ਨੇ, ਜਾਇਦਾਦ ਦੇ ਮਾਲਕ ਹੁੰਦੇ ਨੇ ਮਹਾਂਪੁਰਸ਼ਾਂ ਦੇ, ਕਿਉਂਕਿ ਮੰਗਿਆ ਨਹੀਂ ਸਾਰੀ ਜ਼ਿੰਦਗੀ, ਉਹ ਜਾਂਦੇ ਹੋਏ ਸਾਰੀ ਜਾਇਦਾਦ ਰੂਹਾਨੀ ਜਾਇਦਾਦ ਉਹਨਾਂ ਨੂੰ ਦੇ ਦਿੰਦੇ ਨੇ ਜਿਹੜੇ ਸੇਵਾ ਕਰਦੇ ਨੇ ਪਰ ਮੰਗਦੇ ਨਹੀਂ। ਸੋ ਇਹ ਪ੍ਰੇਮੀ ਸੇਵਾ ਕਰਦਾ ਰਿਹਾ। ਜਾਂ ਦੋ ਢਾਈ ਸਾਲ ਲੰਘੇ, ਇੱਕ ਦਿਨ ਪੁੱਛਿਆ, ਕਹਿੰਦੇ ਪ੍ਰੇਮੀਆਂ ਨਾ ਤਾਂ ਤੂੰ ਕਰ ਗਿਆ ਗ੍ਰਿਸਤੀ ਆਦਮੀ ਹੈ? ਕਹਿੰਦਾ ਹਾਂ ਮਹਾਰਾਜ। ਤੇ ਸੇਵਾ ਕਰਦੇ ਵੀ ਤੈਨੂੰ ਕਈ ਸਾਲ ਬੀਤ ਗਏ, ਤੂੰ ਦੱਸ ਸਾਨੂੰ ਕੋਈ ਤੂੰ ਇੱਛਾ ਕਰਕੇ ਇੱਥੇ ਆਇਆ, ਤੇਰੀ ਇੱਛਾ ਪੂਰੀ ਕਰੀਏ ਕਿਉਂਕਿ ਅਸੀਂ ਤੇਰੀ ਸੇਵਾ ਤੇ ਬਹੁਤ ਪ੍ਰਸੰਨ ਹੋਏ ਹਾਂ। ਉਸ ਵੇਲੇ ਕਹਿਣ ਲੱਗਿਆ ਮਹਾਰਾਜ ਮੈਂ ਇਸ ਕਰਕੇ ਆਪਦੇ ਚਰਨਾਂ 'ਚ ਹਾਜ਼ਰ ਹੋਇਆ ਸੀ ਕਿ ਗਰੀਬੀ ਘਰ ਵਿੱਚ ਬਹੁਤ ਹੈ ਤੇ ਦੋ ਡੰਗ ਦਾ ਪ੍ਰਸ਼ਾਦਾ ਮਿਲ ਜਾਵੇ ਜਿਹਦੇ ਨਾਲ ਅਸੀਂ ਨਾਮ ਵੀ ਜਪੀਏ ਤੇ ਪ੍ਰਸ਼ਾਦ ਪਾਣੀ ਕੱਪੜੇ ਲੀੜੇ ਤਿੰਨ ਚੀਜ਼ਾਂ ਦੀ ਲੋੜ ਹੁੰਦੀ ਹੈ, ਕੁੱਲੀ ਜੁੱਲੀ ਗੁੱਲੀ ਯਥਾ ਸ਼ਕਤ ਉਹ ਮਿਲ ਜਾਵੇ। ਮਹਾਂਪੁਰਸ਼ ਕਹਿਣ ਲੱਗੇ ਵੀ ਪ੍ਰੇਮੀਆਂ ਉਹ ਤਾਂ ਮਿਲ ਜਾਂਦੀਆਂ, ਕੋਈ ਔਖੀ ਗੱਲ ਨਹੀਂ, ਲੇਕਿਨ ਜਿਹੜੀ ਇਹਦੇ ਅੰਦਰ ਹਿਰਦੇ ਦੇ ਅੱਗ ਮੱਚਦੀ ਹੈ ਉਹ ਬੁਝਾਉਣੀ ਔਖੀ ਹੈ, ਕਿ ਪਦਾਰਥ ਜਿੰਨਾ ਪਾਈ ਜਾਓ ਓਨੀ ਉਹ ਗਾਂ ਵੱਧ ਜਾਂਦੀ ਹੈ। ਮਿੱਟੀ ਦਾ ਤੇਲ ਜਿੰਨਾ ਪਾਓ, ਡੀਜ਼ਲ ਜਿੰਨਾ ਪਾਓ ਅੱਗ ਦੇ ਉੱਤੇ, ਓਡਾ ਹੀ ਭਾਂਬੜ ਵੱਡਾ ਮੱਚਦਾ, ਜਿੰਨਾ ਬਾਲਣ ਪਾਓ ਬਹੁਤਾ ਓਡਾ ਹੀ ਭਾਂਬੜ ਵੱਡਾ ਮੱਚਣਾ ਸ਼ੁਰੂ ਹੋ ਜਾਂਦਾ, ਤ੍ਰਿਸ਼ਨਾ ਓਡੀ ਓ ਵੱਡੀ ਹੋ ਜਾਂਦੀ ਹੈ। ਤ੍ਰਿਸ਼ਨਾ ਬਿਰਲੇ ਹੀ ਕੀ ਬੂਝੀ ਹੈ, ਲਾਖ ਜੋੜੇ ਲਾਖ ਕਰੋੜੇ ਮਨ ਨਾ ਹੋ ਰਿਹਾ, ਪਰੇ ਪਰੇ ਹੀ ਕੋ ਲੂਜੀ ਬੁਝਦੇ ਨਹੀਂ ਹੈ। ਸਾਰਾ ਸੰਸਾਰ ਤ੍ਰਿਸ਼ਨਾ ਦੀ ਅੱਗ ਵਿੱਚ ਫਸਿਆ ਹੋਇਆ, ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਮਰਨਾ ਭੁੱਲ ਜਾਇਆ ਕਰ। ਕਹਿੰਦੇ ਚੰਗਾ ਤਾਂ ਸੇਵਾ ਕੀਤੀ ਹੈ, ਅਸੀਂ ਤੈਨੂੰ ਚਾਰ ਬੱਤੀਆਂ ਦਿੰਦੇ ਹਾਂ, ਆ ਪਹਿਲੇ ਨੰਬਰ ਦੀ ਬੱਤੀ ਤੂੰ ਪੂਰਬ ਵੱਲ ਨੂੰ ਜਾ ਕੇ ਰਾਤ ਨੂੰ ਇਹਨੂੰ ਜਲਾ ਲਈ, ਜਲਾ ਕੇ ਪੂਰਬ ਵੱਲ ਨੂੰ ਚਲੇ ਜਾਈ, ਜਿੱਥੇ ਜਾ ਕੇ ਬੁੱਝੂਗੀ ਉੱਥੇ ਥਾਂ ਪੱਟ ਲਈ, ਉੱਥੇ ਤੈਨੂੰ ਗੁਜ਼ਾਰੇ ਜੋਗਾ ਧਨ ਮਿਲ ਜਾਏਗਾ। ਮਹਾਰਾਜ ਇਹ ਦੂਜੀ ਬੱਤੀ ਕਹਿੰਦੇ ਹੈਗੀ ਉੱਤਰ ਦਿਸ਼ਾ ਦੀ, ਜੇ ਤੈਨੂੰ ਖਾਂਦੇ ਖਾਂਦੇ ਖਰਚਦੇ ਖਰਚਦੇ ਐਸਾ ਮਹਿਸੂਸ ਹੋਏ ਕਿ ਖਤਮ ਹੋ ਜਾਏਗਾ ਤਾਂ ਫਿਰ ਤੂੰ ਇਹ ਜਾਲ ਕੇ ਚਲੇ ਜਾਈ, ਜਿੱਥੇ ਜਾ ਕੇ ਬੁਝੇ ਉੱਥੋਂ ਪਟ ਲਈ, ਉਹ ਤੇਰੇ ਵਾਸਤੇ ਬਹੁਤ ਹੋਏਗਾ ਜ਼ਿੰਦਗੀ ਵਾਸਤੇ। ਤੀਸਰੀ ਕਹਿੰਦੇ ਤੀਸਰੀ ਹੈਗੀ ਪੱਛਮ ਦੀ, ਇੱਥੇ ਵੀ ਜਦ ਦੋਏ ਮੁੱਕ ਜਾਣ ਤਾਂ ਤੂੰ ਇੱਥੋਂ ਕੱਢ ਲਈ। ਫਿਰ ਇਹ ਚੌਥੀ ਬੱਤੀ ਕਹਿੰਦੇ ਇਹ ਤਾਂ ਤੈਨੂੰ ਪੈਸੇ ਦਿੱਤੀ ਹੈ, ਇਹ ਵਰਤਣੀ ਨਹੀਂ ਹੈ, ਇਹ ਦੱਖਣ ਦਿਸ਼ਾ ਦੀ ਕਰੂਰ ਦਿਸ਼ਾ ਦੀ ਬੱਤੀ ਹੈ ਤੇ ਇਹ ਜਾਲ ਕੇ ਨਹੀਂ ਕਦੇ ਵੀ ਤੁਰਨਾ। ਸੋ ਘਰ ਆ ਗਿਆ, ਬੜਾ ਪ੍ਰਸੰਨ ਹੋਇਆ, ਨੀਂਦ ਨਹੀਂ ਆਉਂਦੀ, ਰਾਤ ਪਈ, ਅੱਧੀ ਰਾਤ ਹੋਈ, ਬੱਤੀ ਜਲਾਈ ਤੇ ਤੁਰ ਪਿਆ, ਕਈ ਮੋਢੇ ਤੇ ਚੱਕ ਲਈ, ਉੱਥੇ ਜਾ ਕੇ ਜਿੱਥੇ ਬੁਝੀ ਥਾਂ ਪੱਟਿਆ, ਪੰਜ ਸੱਤ ਫੁੱਟ ਡੂੰਘਾ ਜਦ ਪਟਿਆ ਤਾਂ ਕੀ ਦੇਖਦਾ ਕਿ ਤਾਂਬੇ ਦਾ ਖਜ਼ਾਨਾ ਪਿਆ, ਪੈਸੇ ਹੀ ਪੈਸੇ ਨਿਕਲੇ। ਖੁਸ਼ ਹੋ ਗਿਆ ਕਿ ਬੜਾ ਧਨ ਹੈ, ਬਹੁਤ ਆਇਆ ਤਾਂ, ਬੜੇ ਦੂਰ ਤੱਕ ਦੱਬੇ ਹੋਏ ਨੇ। ਮਿੱਟੀ ਪਾ ਦਿੱਤੀ ਉਸੇ ਤਰ੍ਹਾਂ ਦੇ ਨਾਲ, ਝਾੜੀਆਂ ਝੂੜੀਆਂ ਲਿਆ ਕੇ ਉੱਥੇ ਰੱਖ ਦਿੱਤੀਆਂ, ਜਿਹੜੀਆਂ ਦੀਆਂ ਚੱਕਲੀਆਂ ਕੱਢੀਆਂ ਸੀ ਬਈ ਪਤਾ ਨਾ ਲੱਗ ਜਾਵੇ ਕਿਸੇ ਨੂੰ, ਬਈ ਰਾਤ ਨੂੰ ਕੱਢਾਂਗੇ, ਜਿਉਂਤ ਬਣਾਵਾਂਗੇ, ਕੋਈ ਗੱਡਾ ਵਗੈਰਾ ਲਿਆਵਾਂਗੇ, ਉਹਦੇ ਚ ਢੋ ਲਾਂਗੇ ਇਹਨੂੰ। ਲੇਕਿਨ ਦੂਸਰੇ ਦਿਨ ਤ੍ਰਿਸ਼ਨਾ ਦੀ ਹਵਾ ਚੱਲੀ ਹੋਈ ਹੈ, ਕਹਿਣ ਲੱਗਿਆ ਵੀ ਇਹ ਤਾਂ ਠੀਕ ਹੈ, ਇੱਧਰਲਾ ਵੀ ਪਤਾ ਲੱਗ ਜਾਵੇ ਪੂਰਬ ਵੱਲ ਉੱਤਰ ਵੱਲ ਕੀ ਹੈ। ਕੱਢਿਆ ਨਹੀਂ, ਉੱਤਰ ਵੱਲ ਨੂੰ ਤੁਰ ਪਿਆ, ਜਿੱਥੇ ਜਾ ਕੇ ਬੁਝੀ ਉੱਥੇ ਪਟਦਾ ਹੈ ਤਾਂ ਕੀ ਦੇਖਦਾ ਕਿ ਉੱਥੇ ਤਾਂ ਪੈਸੇ ਸੀ, ਇੱਥੇ ਰੁਪਈਏ ਹੀ ਰੁਪਈਏ ਪਏ। ਕਹਿੰਦਾ ਲੈ ਪੈਸੇ ਕਾਹਨੂੰ, ਟੱਕਰਾਂ ਮਾਰਨੀਆਂ ਸੀ, ਰੁਪਈਏ ਹੀ ਲੈ ਜਾਂਗੇ। ਰਾਤ ਪੈ ਗਈ, ਫੇਰ ਆਇਆ ਵੀ ਇੱਧਰਲਾ ਪਾਸਾ ਵੀ ਦੇਖ ਲਈਏ। ਜਦ ਪੱਛਮ ਵੱਲ ਨੂੰ ਲੈ ਕੇ ਤੁਰਿਆ ਉੱਥੇ ਕੀ ਦੇਖਦਾ, ਉੱਥੇ ਨਾ ਪੈਸੇ ਨੇ ਨਾ ਰੁਪਈਏ ਨੇ, ਉੱਥੇ ਹੀਰੇ ਜਵਾਹਰਾਤ ਚਿਲਮਿਲ ਚਿਲਮਿਲ ਕਰਦੇ। ਇੱਕ ਇੱਕ ਹੀਰਾ ਹਜ਼ਾਰਾਂ ਰੁਪਈਆਂ ਦਾ, ਇੱਕ ਇੱਕ ਜਵਾਹਰ ਰਤਨ। ਖੁਸ਼ ਹੋ ਗਿਆ ਵੀ ਉਹ ਤਾਂ ਐਵੇਂ ਹੀ ਸੀਗੇ ਦੋ, ਤਾਂ ਇਹਨਾਂ ਦਾ ਲੋੜ ਹੀ ਨਹੀਂ ਮੈਨੂੰ ਕੱਢਣ ਨੂੰ, ਆਹੀ ਬਹੁਤ ਹੈ। ਆ ਗਿਆ, ਤਿਆਰੀ ਕਰਨ ਲੱਗ ਗਿਆ ਵੀ ਮਹਾਤਮਾ ਨੇ ਇਹ ਗੱਲ ਕਹੀ ਹੈ ਵੀ ਦੱਖਣ ਨੂੰ ਨਾ ਜਾਏ। ਲੇਕਿਨ ਜਿਹੜਾ ਮਨ ਹੈ ਸਾਧ ਸਿੰਘ ਜੀ, ਇਹਨੂੰ ਕੋਈ ਵੀ ਦੁਨੀਆਂ ਦੇ ਵਿੱਚ ਸੂਰਮਾ ਨਹੀਂ ਆਇਆ ਸਿਵਾਏ ਬ੍ਰਹਮ ਗਿਆਨੀ ਤੋਂ, ਜਿਹੜਾ ਇਹਨੂੰ ਕਾਬੂ ਕਰ ਲਵੇ, ਬਾਕੀਆਂ ਦੇ ਉੱਤੇ ਇਹ ਕਾਠੀ ਪਾ ਲੈਂਦਾ। ਮਨ ਦੇ ਮਾਰੇ ਮਰ ਗਏ ਕਾਜੀ ਮੁੱਲਾ ਸੇਖ, ਬੜੇ ਬੜੇ ਜਿਹੜੇ ਨੇ ਰਿਸ਼ੀ ਮੁਨੀ, ਸਭ ਮਨ ਨੇ ਮਾਰ ਦਿੱਤੇ। ਮਨ ਦਾ ਹੀ ਸਾਡਾ ਸੰਬੰਧ ਹੈ, ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹੇ ਕਿ ਵੀਰਾ ਮਨ ਸਾ ਮਿਲਿਆ ਨਾ ਕੋਏ। ਪਹਿਲਾਂ ਦਿਲ ਰਿਹਾ, ਜਦ ਬਾਰਾਂ ਵੱਜਣ ਲੱਗੇ ਵੀ ਤਿਆਰੀ ਕਰ ਲਈ ਵੀ ਹੁਣ ਚੱਲੀਏ ਤੇ ਕੱਢੀਏ, ਖਿਆਲ ਆਇਆ ਵੀ ਖਬਰਾਂ ਇੱਥੇ ਕੋਈ ਬਹੁਤ ਕੀਮਤੀ ਚੀਜ਼ ਹੋਵੇ, ਕਿਉਂਕਿ ਵੱਧਦੀ ਤੋਂ ਵੱਧਦੀ ਜਾਂਦੀ ਹੈ। ਬਚਨ ਨੂੰ ਇਗਨੋਰ ਕਰ ਦਿੱਤਾ ਤੇ ਬੱਤੀ ਜਲਾ ਕੇ ਤੁਰਿਆ, ਜਿੱਥੇ ਜਾ ਕੇ ਟੋਆ ਪੱਟਿਆ, ਜਿਸ ਦਰਵਾਜ਼ਾ ਆ ਗਿਆ ਖੋਲ ਲਿਆ, ਅੱਗੇ ਲੰਘਿਆ ਸ਼ੌਂਕ ਦੇ ਵਿੱਚੋਂ। ਗਾਹਾਂ ਕੀ ਦੇਖਦਾ ਕਿ ਇੱਕ ਕੋਈ ਪ੍ਰੇਮੀ ਬੈਠਾ ਹੈ, ਚੱਕੀ ਚਲਾ ਰਿਹਾ, ਤੇ ਉੱਥੋਂ ਇੱਕ ਚੱਕਰ ਨਿਕਲਿਆ ਤੇ ਇਹਦੇ ਮੱਥੇ ਦੇ ਦੁਆਲੇ ਘੁੰਮਣ ਲੱਗ ਗਿਆ। ਘਬਰਾਇਆ ਹੋਇਆ ਉੱਥੇ ਗਿਆ ਛੇਤੀ ਦੇ ਕੇ, ਕਹਿਣ ਲੱਗਿਆ ਵੀ ਮੈਂ ਕਿਵੇਂ ਬਚਾ, ਚੱਕਰ ਮੇਰੇ ਦੁਆਲੇ ਘੁੰਮਦਾ। ਕਹਿੰਦੇ ਆ ਚੱਕੀ ਦੇ ਹੱਥੇ ਨੂੰ ਹੱਥ ਲਾ ਲੈ, ਫਿਰ ਵੱਜੇਗਾ। ਉਹ ਹੱਥ ਲਾਇਆ ਤੇ ਉੱਥੇ ਹੀ ਫੜਿਆ ਗਿਆ ਤੇ ਉਹਦਾ ਹੱਥ ਛੁੱਟ ਗਿਆ। ਜੇ ਜਦੋਂ ਤੁਰਨ ਲੱਗਿਆ ਕਹਿੰਦਾ ਮੈਂ ਤਾਂ ਇੱਥੇ ਹੀ ਫਸ ਗਿਆ। ਕਹਿੰਦੇ ਹਾਂ, ਹੁਣ ਐਵੇਂ ਜਿਵੇਂ ਫਸਣਾ, ਫੇਰ ਮੇਰਾ ਛੁਟਕਾਰਾ। ਕਹਿੰਦੇ ਤੇਤੋਂ ਕੋਈ ਵੱਧ ਤ੍ਰਿਸ਼ਨਾਲੂ ਇੱਥੇ ਆਏਗਾ, ਉਹ ਤੇਰਾ ਛੁਟਕਾਰਾ ਉਵੇਂ ਹੀ ਕਰੇਗਾ ਜਿਵੇਂ ਤਾਏ ਮੇਰਾ ਛੁਟਕਾਰਾ ਕਰਾਇਆ। ਸੋ ਮਹਾਰਾਜ ਕਹਿੰਦੇ ਮਾਇਆ ਜਾਲ ਪਸਾਰਿਆ, ਪੀਤਰ ਚੋਗ ਬਣਾਏ, ਤ੍ਰਿਸ਼ਨਾ ਪੰਖੀ ਫਸਿਆ, ਨਿਕਸ ਨਾ ਪਾਏ ਮਾਏ। ਹੁਣ ਨਿਕਲੇ ਕਿਵੇਂ, ਫਸ ਗਿਆ ਉਹ ਤਾਂ ਉਹਦੇ ਵਿੱਚ। ਪੰਖੀ ਬਿਰਖ ਸੁਹਾਵੜੇ ਉਡੇ ਚੌ ਦਿਸ ਜਾਏ, ਉਡਾਰੀਆਂ ਮਾਰਦਾ ਚਾਰੇ ਦੇ ਸਾਨੂੰ ਜੇਤਾ ਉਡੇ ਦੂ ਕਣੋ ਨਿਤ ਦਾਜੇ ਤੇ ਲਾਏ ਬਰਲਾਪ ਪੈਂਦਾ। ਸੋ ਇਸੇ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਗੁਰ ਰਾਖੇ ਸੇ ਉਭਰੇ ਹੋਰ ਫਾਥੇ ਚੋਗੈ ਸਾਰ, ਚੋਗੇ ਦੇ ਵਿੱਚ ਫਸ ਗਿਆ ਸਾਰਾ ਸੰਸਾਰ। ਕੇਵਲ ਕਾਲ ਦੇ ਚੱਕਰ ਚ ਉਹੀ ਨਿਕਲਦੇ ਆ ਜਿਹਨਾਂ ਨੂੰ ਗੁਰੂ ਆਪਣਾ ਬਣਾ ਲਵੇ, ਬਾਕੀ ਜਿਹੜਾ ਸੰਸਾਰ ਹੈ ਉਹ ਤਾਂ ਨਾਮ ਤੋਂ ਪਿਆਰ ਤੋਂ ਹੀਣੇ ਹੁੰਦੇ ਨੇ। ਨਾਮ ਤੋਂ ਤਾਂ ਹੀਣਾ ਸੰਸਾਰੇ ਤੁਰਿਆ ਫਿਰਦਾ। ਕੋਈ ਬਿਰਲਾ ਹੈ ਜਿਹਨੂੰ ਲਗਨ ਲੱਗੀ ਹੋਈ ਹੈ ਵੀ ਮੈਂ ਐਸੇ ਜਨਮ ਦੇ ਅੰਦਰ ਜੋ ਗੁਰੂ ਮਹਾਰਾਜ ਦੇ ਅੰਦਰ ਅਵਸਥਾਵਾਂ ਆਉਂਦੀਆਂ ਉਹ ਪ੍ਰਾਪਤ ਕਰਨਾ, ਉਹਦੀ ਕੁੰਜੀ ਹੈਗਾ ਨਾਮ, ਜਿਹਨੂੰ ਵਾਹਿਗੁਰੂ ਮੰਤਰ ਕਹਿੰਦੇ ਨੇ। ਵਾਹਿਗੁਰੂ 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 ਕਰਦਾ ਕਰਦਾ ਆਦਮੀ ਇੱਥੇ ਤੱਕ ਪਹੁੰਚ ਜਾਂਦਾ ਹੈ। ਲੇਕਿਨ ਦ੍ਰਿੜਤਾ ਇਹ ਹੈ ਕਿ ਉਹ ਲੱਗਿਆ ਹੋਇਆ ਹਟੇ ਨਾ, ਲੱਗਿਆ ਕਰਦਾ ਹੀ ਰਹੇ। ਪਰ ਇਹ ਜਿਹੜੇ ਚੋਗੇ ਨੇ ਇਹ ਚੱਲਣ ਨਹੀਂ ਦਿੰਦੇ, ਇਹ ਆਦਮੀ ਨੂੰ ਪੈਰ ਪੈਰ ਤੇ ਰੋਕਦੇ ਨੇ। ਬੜਾ ਕੁਛ ਹੈ ਇਹਦੇ ਅੰਦਰ, ਸੰਸਾਰ ਦੇ ਅੰਦਰ ਚੱਲ ਨਹੀਂ ਸਕਦਾ। ਮਹਾਰਾਜ ਕਹਿੰਦੇ ਜਿਹੜੇ ਨਾਮ ਤੋਂ ਬਗੈਰ ਨੇ, ਬਿਨ ਨਾਮ ਹੈ ਚੁਣ ਸੁੱਟੀ ਹੈ, ਕੋਈ ਨਾ ਸੰਗੀ ਸਾਥ ਚੁਣ ਕੇ ਛਿੜ ਦਿੰਦੇ ਨੇ ਤੇ ਸਾਥ ਸਾਥੀ ਵੀ ਕੋਈ ਨਹੀਂ ਹੋਇਆ ਇਸ ਗੱਲ। ਸੋ ਇਸ ਤਰ੍ਹਾਂ ਦੇ ਨਾਲ ਜਿਹੜੀ ਸਾਡੀ ਮਤ ਰੂਪੀ ਕਿਸ਼ਤੀ ਹੈ ਨਾ, ਜਿਹਨੂੰ ਗੁਰੂ ਨਾਨਕ ਸਾਹਿਬ ਦੱਸ ਰਹੇ ਨੇ ਪਿਤਾ ਜੀ, ਇਹ ਮਤ ਰੂਪੀ ਕਿਸ਼ਤੀ ਜਿਹੜੀ ਹੈ ਇਹ ਮੋਹ ਤੇ ਦਰਬ, ਪੈਸਾ ਟਕਾ, ਪ੍ਰੋਪਰਟੀ ਜਾਇਦਾਦ, ਨਾਮ ਵਗੈਰਾ, ਇਹਦੀ ਤੇਜ ਨਦੀ ਦੇ ਵਿੱਚ ਵਹਿ ਰਹੀ ਹੈ। ਅਸਗਾਹ ਸਾਗਰ ਦੇ ਵਿੱਚ ਵਹਿ ਰਹੀ ਹੈ। ਮਾਇਆ ਸਾਗਰ ਲੰਘਣਾ ਹੱਦ ਤੋਂ ਜ਼ਿਆਦਾ ਮੁਸ਼ਕਲ ਹੈ। ਇਹਦੇ ਚ ਬੜੇ ਬੜੇ ਮਗਰਮੱਛ ਨੇ, ਵਾਸ਼ਨਾਵਾਂ ਦੇ, ਆਸ਼ਾਵਾਂ ਦੀਆਂ ਥਾਂ ਲਹਿਰਾਂ ਚੱਲ ਰਹੀਆਂ, ਹਰਕ ਸੋਗ ਦੀਆਂ ਘੁੰਮਣ ਕੇਰੀਆਂ ਨੇ, ਆਸਾ ਅੰਦੇਸ਼ੇ ਦੇ ਭਵਰ ਪੈ ਰਹੇ ਨੇ, ਘੁੰਮਣ ਕੇਰੀਆਂ ਪੈ ਰਹੀਆਂ, ਵਿੱਚੋਂ ਲੰਘਣਾ ਪੈਂਦਾ। ਜੇ ਮੋਹ ਆਦਿ ਦਾ ਪਾਣੀ ਨੌਕਾ ਚ ਪੈ ਜਾਵੇ ਤਾਂ ਨੌਕਾ ਡੁੱਬ ਜਾਂਦੀ ਹੈ। ਇਹਨੂੰ ਲੰਘਣਾ ਆਪ ਤਾਂ ਲੰਘਾ ਨਹੀਂ ਸਕਦਾ, ਇਹਦੇ ਵਾਸਤੇ ਪੂਰੇ ਮਲਾਹ ਦੀ ਲੋੜ ਹੈ। ਕਿਉਂਕਿ ਮਲਾਹ ਨੂੰ ਦਿਸਦਾ, ਮਲਾਹ ਤੋਂ ਬਗੈਰ ਜਿਹੜਾ ਉਹ ਗਵਾਰ ਹੈ, ਇੱਥੇ ਹਨੇਰਾ ਪਿਆ ਪਿਆ, ਇਹ ਹਨੇਰਾ ਲੰਘਣ ਨਹੀਂ ਦਿਆ ਕਰਦਾ। ਤੇ ਗੁਰੂ ਹੀ ਹੈ ਜਿਸ ਨੂੰ ਸੋਝੀ ਹੈ ਇਹਦੇ ਵਿੱਚੋਂ ਕੱਢ ਲੈਂਦਾ ਹੈ। ਗੁਰੂ ਤੋਂ ਬਗੈਰ ਗਵਾਰ ਹੈ, ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਬਾਜ ਗੁਰੂ ਗਵਾਰ ਹੈ, ਬਿਨ ਸ਼ਬਦ ਗੁਰਜਨ ਪਾਏ। ਬਾਜ ਗੁਰੂ ਗਵਾਰ ਹੈ, ਸ਼ਬਦ ਗੁਰਜਨ ਪਾਏ, ਬਿਨ ਸ਼ਬਦ ਗੁਰਜਨ ਪਾਏ। ਬਿਨ ਸ਼ਬਦ ਹੈ ਬੂਝ ਨਾ ਪਾਏ। ਜਿੰਨਾ ਚਿਰ ਗੁਰੂ ਸ਼ਬਦ ਨਹੀਂ ਦਿੰਦਾ ਤੇ ਸ਼ਬਦ ਦਾ ਪ੍ਰਕਾਸ਼ ਅੰਦਰ ਨਹੀਂ ਹੁੰਦਾ ਤੇ ਰਸਤਾ ਨਹੀਂ ਬੁਝਿਆ ਜਾਂਦਾ। ਬਿਨ ਸ਼ਬਦ ਹੈ ਅੰਤਰ ਹਨੇਰਾ, ਨਾ ਬਸਲੇ ਨਾ ਚੁੱਕੇ ਫੇਰ। ਸਤਿਗੁਰ ਹੱਥ ਕੁੰਜੀ, ਹੋਰ ਤਦਰ ਖੁੱਲੇ ਨਾਹੀਂ, ਗੁਰਪੂਰਾ ਭਾਗ ਮਨਾ। ਤੇ ਜਦੋਂ ਗੁਰੂ ਮਿਲ ਜਾਂਦਾ ਤੇ ਉਹਦੀ ਅਸੀਂ ਮਤ ਧਾਰਨ ਕਰੀਏ, ਕਿਉਂਕਿ ਮਤ ਵਿੱਚ ਬਹੁਤ ਫਰਕ ਹੈ। ਅਸੀਂ ਗੁਰਮਤ ਕਹਿ ਦਿੰਦੇ ਹਾਂ, ਇਹਦੇ ਆਪਣੀ ਆਪਣੀ ਪਰਿਭਾਸ਼ਾ ਹੈ ਸਾਰਿਆਂ ਦੀ ਵੀ। ਆਹ ਗੁਰਮਤ ਹੈ, ਉਹ ਕਹਿੰਦਾ ਆਹ ਗੁਰਮਤ ਹੈ, ਉਹ ਕਹਿੰਦਾ ਆਹ ਗੁਰਮਤ ਹੈ। ਮੈਂ ਤਾਂ ਜਿੱਥੇ ਤੱਕ ਸਮਝਿਆ, ਸਮਝਣ ਦਾ ਯਤਨ ਕਰਿਆ, ਉਹ ਇਹ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਚੌਰ ਦਸ ਦੇ ਮਾਲਕ ਮੰਨਦੇ ਹਾਂ। ਇਹਨਾਂ ਦਾ ਲੜ ਫੜਿਆ ਅਸੀਂ, ਕਿੱਡਾ ਹੀ ਕੋਈ ਵਿਦਵਾਨ, ਕਿੱਡਾ ਹੀ ਕੋਈ ਲਿਖਾਰੀ, ਕਿੱਡਾ ਹੀ ਕੋਈ ਪ੍ਰੋਫੈਸਰ, ਕਿੰਨਾ ਹੀ ਕੋਈ ਸ਼ਕਤੀਆਂ ਦਿਖਾਉਣ ਵਾਲਾ ਕੋਈ ਗੱਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾ ਰਲਦੀ ਮਿਲਦੀ ਹੋਵੇ, ਕਹਿ ਦੇਵੇ, ਉਹ ਗੱਲ ਨੂੰ ਮੰਨ ਲੈਣਾ ਜਿਹੜਾ ਹੈ ਉਹ ਗੁਰਮਤ ਨਹੀਂ ਹੈ। ਉਹ ਉਸ ਦੀ ਮਤ ਹੈ ਜਿਹੜੇ ਬੰਦੇ ਦੀ ਤੁਸੀਂ ਗੱਲ ਮੰਨੀ ਹੈ, ਤੇ ਉਹਦਾ ਨਾਂ ਹੋ ਸਕਦਾ ਵੀ ਫਲਾਣੇ ਦੀ ਮਤ ਧਾਰਨ ਕਰ ਗਿਆ। ਆਪਣੇ ਵੀ ਕਹਿੰਦੇ ਨੇ ਵੀ ਜੀ ਲੜਕਾ ਪਹਿਲਾਂ ਚੰਗਾ ਸੀ, ਫਲਾਣੇ ਦੀ ਮਤ ਇਹਨੇ ਧਾਰਨ ਕਰ ਲਈ, ਹੁਣ ਸ਼ਰਾਬਾਂ ਪੀਣ ਲੱਗ ਗਿਆ, ਮਾਸ ਖਾਣ ਲੱਗ ਗਿਆ, ਚੋਰੀਆਂ ਚਕਾਰੀਆਂ ਕਰਨ ਲੱਗ ਗਿਆ, ਕਿਉਂਕਿ ਇਹਨੇ ਮੱਤ ਉਹਨਾਂ ਦੀ ਧਾਰਨ ਕਰ ਲਈ। ਸੋ ਜਦੋਂ ਅਸੀਂ ਗੁਰੂ ਦੀ ਮੱਤ ਧਾਰਨ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਮੱਤ, ਵਿਚਾਰ ਕੇ ਦੇਖ ਲਿਓ, ਬੜੀ ਲੰਮੀ ਬਾਤ ਹੈ ਵੀ ਗੁਰਮਤ ਕੀ ਹੁੰਦੀ ਹੈ। ਉਹ ਜਦ ਅਸੀਂ ਗੁਰਮਤ ਧਾਰਨ ਕਰਦੇ ਹਾਂ, ਫੇਰ ਮਹਾਰਾਜ ਕਹਿੰਦੇ ਪ੍ਰਕਾਸ਼ ਹੋ ਜਾਂਦਾ ਸਾਡੇ ਅੰਦਰ, ਹਨੇਰਾ ਨਹੀਂ ਰਹਿੰਦਾ, ਗੁਰਮਤੀ ਪ੍ਰਕਾਸ਼ ਹੋਏ। ਫੇਰ ਸੱਚ ਸਾਡੇ ਨੇੜੇ ਹੋਣ ਕਰਕੇ ਉਹਦੇ ਨਾਲ ਸਾਡਾ ਪਿਆਰ ਦੀ ਲਿਵ ਲੱਗੀ ਰਹਿੰਦੀ ਹੈ, ਸੱਚ ਰਹਿ ਲਿਵ ਲਾਏ। ਜਦੋਂ ਇਹ ਸੱਚ ਦੇ ਨਾਲ ਲਿਵ ਲੱਗ ਜਾਂਦੀ ਹੈ, ਮਹਾਰਾਜ ਕਹਿੰਦੇ ਤਿੱਥੇ ਕਾਲ ਨਾ ਸੱਚ ਰਹਿ, ਉੱਥੇ ਕਾਲ ਦੀ ਪਹੁੰਚ ਹੀ ਨਹੀਂ ਹੈ, ਪਹੁੰਚਦਾ ਨਹੀਂ ਹੈ। ਜੋਤੀ ਜੋਤ ਸਮਾਏ, ਤੇ ਗੁਰੂ ਦੀ ਜੋਤੀ ਚ ਆਪਣੀ ਹੋਂ ਨੂੰ ਮਿਟਾ ਕੇ ਉਹਦੇ ਵਿੱਚ ਸਮਾ ਜਾਂਦਾ। ਗੁਰੂ ਵਾਹਿਗੁਰੂ ਸਮਾਇਆ ਹੋਇਆ, ਇਹ ਵੀ ਵਾਹਿਗੁਰੂ ਸਮਾ ਜਾਂਦਾ, ਉਹਦਾ ਹੀ ਰੂਪ ਬਣ ਜਾਂਦਾ। ਸੰਤ ਅਨੰਤ ਹੈ ਨਾ ਹੀ ਅੰਤਰ, ਜਿਨ੍ਹਾਂ ਨਾਲ ਵਿਸਰੇ ਨਾਮ ਸੇ ਕਿਨੇ ਆ ਭੇਦ ਨਾ ਜਾਣੋ ਮੂਲ ਸਾਈ ਕੇ। ਸੋ ਇਸ ਕਰਕੇ ਇਹ ਕੱਪੜ ਪੈਂਦੇ, ਘੁੰਮਣ ਘੇਰੀਆਂ ਪੈਂਦੇ ਸਾਗਰ ਦੇ ਵਿੱਚ, ਗੁਰੂ ਮਹਾਰਾਜ ਕਹਿਣ ਲੱਗੇ ਕਿ ਪਿਤਾ ਜੀ ਇਹਦੇ ਚ ਜੇ ਗੁਰੂ ਸੁਚੇਤ ਹੋ ਕੇ ਨਗਾ ਦੇਵੇ, ਬੇੜੀ ਚ ਪਾਣੀ ਨਾ ਪੈਣ ਦੇਵੇ, ਮੋਹ ਦਾ, ਲੋਭ ਦਾ, ਅਭਿਮਾਨ ਦਾ, ਅਹੰਕਾਰ ਦਾ, ਈਰਖਾ, ਨਿੰਦਿਆ, ਚੁਗਲੀ, ਵਕੀਲੀ, ਫਿਰ ਤਾਂ ਬੇੜੀ ਡੁੱਬ ਜਾਂਦੀ ਹੈ। ਲੇਕਿਨ ਜੇ ਪਤਨੀ ਸੁਚੇਤ ਹੋਵੇ ਤਾਂ ਇਹ ਬੇੜਾ ਕੱਪੜਾਂ ਚੋਂ ਲੰਘ ਜਾਂਦਾ। ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਨੇ।
ਸੁਚੇਤ ਬੇੜਾ ਕੱਪੜਾ ਚੋਂ ਲੰਘਦਾ, ਰਹੇ ਮਲਾ ਸੁਚੇਤ ਬੇੜਾ ਕੱਪੜਾ ਚੋਂ ਲੰਘਦਾ,
ਕੱਚਾ ਮਲਾ ਹੋਵੇ ਉਹ ਭਵਨਾਂ ਚੋਂ ਨਿਕਾਲ ਕੱਢਣ ਦੀ ਜਾਚ ਨਹੀਂ ਲੱਗਦਾ। ਵੱਡੀਆਂ ਵੱਡੀਆਂ ਲਹਿਰਾਂ ਚੱਲਦੀਆਂ ਉਛੜਦੀਆਂ ਨੇ, ਤੇ ਕਈ ਵਾਰੀ ਐਸਾ ਹੁੰਦਾ ਕਿ ਲਹਿਰਾਂ ਘੁੰਮਣ ਲੱਗ ਜਾਂਦੀਆਂ ਉੱਥੇ, ਜਿਵੇਂ ਬਾਬਰੋਲਾ ਘੁੰਮਦਾ, ਉਹਦੇ ਚ ਤਾਂ ਜਹਾਜ਼ ਨਿਕਲਦਾ ਹੀ ਨਹੀਂ, ਡੁੱਬੇ ਜਾਇਆ ਕਰਦਾ। ਕੋਈ ਉਹ ਭਾਗਾਂ ਵਾਲਾ ਜਿਹੜਾ ਕੱਢ ਕੇ ਲੈ ਜਾਵੇ, ਫਰੀਦਾ ਦੁੱਖਾਂ ਸੇਤੀ ਦੇਹ ਗਿਆ, ਸੂਲਾਂ ਸੇਤੀ ਰਾਤ, ਖੜਾ ਬਕਾਰੇ ਪਾਤਣੀ ਬੇੜਾ ਕੱਪੜ ਪਾ। ਹਾਕਾਂ ਮਾਰਦਾ ਹੈ ਕਿ ਮੇਰਾ ਬੇੜਾ ਜਿਹੜਾ ਹੈ ਕੱਪੜ ਦੇ ਮੂੰਹ ਵਿੱਚ ਆ ਗਿਆ, ਵੀ ਮੈਂ ਕਿਵੇਂ ਨਿਕ। ਲੰਮੀ ਲੰਮੀ ਨਦੀ ਵਹਿ ਕੰਧੀ ਕੇਰਾ ਹੇਤ, ਬੇੜੇ ਨੂੰ ਕੱਪੜ ਕਿਆ ਕਰੇ ਜੇ ਪਾਤਣ ਰਹੇ ਸੁਚੇ। ਜੇ ਸਮਰੱਥ ਗੁਰੂ ਹੈ ਤਾਂ ਕੱਪੜਾਂ ਦੇ ਵਿੱਚ ਪੈਣੇ ਨਹੀਂ ਜਾਂਦਾ, ਪਹਿਲਾਂ ਹੀ ਲੱਗ ਜਾਂਦਾ। ਅਗਲੇ ਸਮੁੰਦਰ ਚ ਚੱਲਦੇ ਨੇ, ਇੱਥੇ ਵਾਰਨਿੰਗਾਂ ਆਉਂਦੀਆਂ ਰਹਿੰਦੀਆਂ, ਫਲਾਣੇ ਲੌਂਗੀਚਿਊਡ ਲੈਟੀਚਿਊਡ ਦੇ ਉੱਤੇ ਕੱਪੜ ਬਣ ਗਏ ਨੇ ਤੇ ਬਹੁਤ ਵੱਡੀਆਂ ਲਹਿਰਾਂ ਉੱਛਲ ਰਹੀਆਂ, ਵੀ ਜਹਾਜ਼ਾਂ ਵਾਲੇ ਪਾਸੇ ਹਟ ਜਾ। ਜਿਹੜੇ ਸੁਚੇਤ ਨੇ ਰਸਤੇ ਦੂਏ ਕੱਢ ਲੈਂਦੇ ਨੇ, ਜਿਹੜੇ ਅਣਜਾਣ ਨੇ ਉਹਦੇ ਵਿੱਚ ਲੈ ਜਾਣਗੇ, ਉਹ ਤਾਂ ਡੁੱਬਣਾ ਹੀ ਡੁੱਬਣਾ। ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿਣ ਲੱਗੇ, ਪਿਤਾ ਜੀ ਇਹ ਜੋ ਮੋਹ ਦੀ ਨਦੀ ਹੈ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀ, ਈਰਖਾ, ਨਿੰਦਿਆ, ਚੁਗਲੀ, ਬੜੀਆਂ ਘੁੰਮਣ ਕੇਰੀਆਂ ਨੇ ਇਸ ਨਦੀ ਦੇ ਵਿੱਚ। ਤੇ ਹੁਣ ਤੁਸੀਂ ਇਹ ਜਿਹੜਾ ਮੈਨੂੰ ਕਹਿ ਰਹੇ ਹੋ ਨਾ ਵੀ ਘਰ ਰਹਿ ਅਸੀਂ ਇਕੱਲੇ ਹਾਂ, ਇਹ ਤਾਂ ਤੁਸੀਂ ਮੋਹ ਦੀ ਨਦੀ ਦੇ ਵਿੱਚ ਮੈਨੂੰ ਵਾੜਨਾ ਚਾਹੁੰਦੇ ਹੋ। ਤੇ ਤੁਹਾਡੀ ਸੁਰਤ ਜਿਹੜੀ ਹੈ ਮੋਹ ਦੀ ਨਦੀ ਚ ਪਈ ਹੋਈ ਹੈ ਤੇ ਡੁੱਬ ਜਾਂਦੀ ਹੈ ਜਦ ਇਹਦੇ ਚ ਪਾਣੀ ਪੈ ਜਾ। ਸੋ ਇਹਨੂੰ ਲਗਾਉਣ ਵਾਸਤੇ ਪੂਰੇ ਦੀ ਲੋੜ ਹੈ, ਉਹਦੀ ਲੋੜ ਹੈ ਜਿਹੜਾ ਇਹਦੇ ਵਿੱਚੋਂ ਨਿਗਾ ਸਕੇ, ਦੂਸਰੇ ਤੋਂ ਨਹੀਂ ਇਹ ਲੱਗਦਾ। ਤੇ ਇਸ ਤਰ੍ਹਾਂ ਫਰਮਾਨ ਕਰਦੇ ਨੇ, ਬਿਨਾਂ ਗੁਰਾਂ ਤੋਂ ਰਾਹ ਪੁੱਜਣਾ ਹੈ ਔਖਾ, ਬਿਨਾਂ ਗੁਰਾਂ ਤੋਂ ਰਾਹ ਪੁੱਜਣਾ ਹੈ ਔਖਾ। Oh, ਨਾ ਕਿਤਾਬਾਂ ਦੂਰ ਕਰ ਸਕਦੀਆਂ, ਨਾ ਕੋਈ ਗੱਲਾਂ ਬਾਤਾਂ ਦੂਰ ਕਰ ਸਕਦੀਆਂ, ਕੇਵਲ ਗੁਰੂ ਚ ਇਹ ਸ਼ਕਤੀ ਹੈ ਕਿ ਮਨ ਦੇ ਪਏ ਹੋਏ ਹਨੇਰੇ ਨੂੰ ਦੂਰ ਕਰ ਦੇ। ਸੋ ਮਹਾਰਾਜ ਕਹਿੰਦੇ ਭੁੱਲੀ ਭੁੱਲੀ ਥਲ ਚੜਾਂ, ਭੁੱਲ ਕੇ ਬੜੇ ਬੜੇ ਥਲਾਂ ਤੇ ਪਹਾੜਾਂ ਤੇ ਚੜ ਜਾਵਾਂ, ਥਲ ਚੜ ਡੂੰਗਰ ਜਾਓ, ਥਲਾਂ ਤੇ ਟਿੱਬਿਆਂ ਤੇ ਚੜ ਕੇ ਉਦੋਂ ਵੀ ਉੱਪਰ ਪਹਾੜਾਂ ਦੀਆਂ ਚੋਟੀਆਂ ਤੇ ਚੜ ਜਾਵਾਂ, ਬਨ ਮੈਂ ਭੁੱਲੀ ਜੇ ਫਿਰਾਂ ਬਿਨ ਗੁਰ ਬੂਝ ਨਾ ਪਾਓ। ਆਪਣੇ ਆਪ ਰਾਹ ਨਹੀਂ ਮਿਲਦਾ, ਬਗੈਰ ਗੁਰੂ ਤੇ ਨਹੀਂ ਬੁੱਝਦੀ ਗੱਲ। ਨਾਮੋ ਭੁੱਲੀ ਜੇ ਫਿਰਾਂ ਫਿਰ ਫਿਰ ਆਵੋ ਜਾਓ, ਪੁੱਛੋ ਜਾਏ ਪਦਾਊਆਂ ਚਾਲੇ ਚਾਕਰ ਹੋਏ। ਕਹਿੰਦੇ ਜਾਓ, ਜਿਹੜੇ ਰਸਤੇ ਚ ਪਏ ਹੋਏ ਨੇ ਨਾ ਤੁਰਦੇ ਨੇ, ਉਹਨਾਂ ਨੂੰ ਜਾ ਕੇ ਪੁੱਛੋ ਵੀ ਮੈਂ ਰਸਤਾ ਮੈਨੂੰ ਦੱਸ ਦਿਓ, ਕਿਹੜੀ ਡੰਡੀ ਜਾਂਦੀ ਹੈ, ਕਿਹੜਾ ਰਸਤਾ ਜਾਂਦਾ, ਕਿਹੜਾ ਸ਼ਹਿਰ ਆ, ਕਿਹੜੀ ਸੜਕ ਜਾਂਦੀ ਹੈ, ਤੇ ਮੈਨੂੰ ਇਸ ਰਸਤੇ ਪਾ ਦਿਓ ਤੇ ਨਾਲ ਚਾਕਰ ਬਣ ਕੇ ਚੱਲੋ। ਇਹ ਨਹੀਂ ਵੀ ਬਿਮਾਨੀ ਬਣ ਕੇ ਚੱਲੋ, ਉਹ ਦੱਸਦੇ ਹੀ ਤਾਂ ਨੇ ਜੇ ਦੱਸਣ ਦੇ ਕਾਬਲ ਸਮਝੋ। ਰਾਜਨ ਜਾਣੇ ਆਪਣਾ, ਵਾਹਿਗੁਰੂ ਨੂੰ ਆਪਣੇ ਨੂੰ ਜਾਣੇ, ਦਰ ਕਰ ਠਾਕ ਨਾ ਹੋਏ। ਜਦੋਂ ਜਾਣ ਲਿਆ ਫੇਰ ਪਰਮੇਸ਼ਰ ਦੇ ਦਰ ਤੇ ਜਾਣ ਵੇਲੇ ਕੋਈ ਠਾਕਣ ਵਾਲੀ ਚੀਜ਼ ਨਹੀਂ, ਰੋਕਣ ਵਾਲੀ ਚੀਜ਼ ਨਹੀਂ ਆਉਣ। ਨਾਨਕ ਇਹ ਘੋੜਾ ਵਰਿਆ ਦੂਜਾ ਆਪਣਾ ਕੋਈ। ਜਦੋਂ ਜਾਣ ਲਿਆ ਫੇਰ ਉਹਨੂੰ ਦੇਖ ਗਿਆ ਵੀ ਇੱਥੇ ਤਾਂ ਵਾਹਿਗੁਰੂ ਦੇ ਬਗੈਰ ਹੋਰ ਹੈ ਹੀ ਕੋਈ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪਿਤਾ ਜੀ ਨੂੰ, ਮਾਤਾ ਜੀ ਨੂੰ, ਦੋਹਾਂ ਨੂੰ ਬਚਨਾਂ ਦੇ ਨਾਲ ਸਮਝਾਉਣ ਦਾ ਯਤਨ ਕੀਤਾ। ਅੱਜ ਪਹਿਲੀ ਵਾਰੀ ਹੈ ਕਿ ਮਹਿਤਾ ਕਾਲੂ ਜੀ ਦੇ ਮਨ ਵਿੱਚ ਆਇਆ ਬਈ ਇੰਨੀ ਦੁਨੀਆ ਮੰਨਦੀ ਹੈ, ਇੰਨੇ ਰਾਜੇ ਮੰਨਦੇ ਨੇ, ਇੰਨੇ ਵਿਦਵਾਨ, ਇੰਨੇ ਪੰਡਿਤ, ਤੇ ਜੇ ਦੁਨੀਆਂ ਚ ਇਹਨਾਂ ਦੇ ਪ੍ਰਤਾਪ ਨੂੰ ਨਹੀਂ ਕੋਈ ਮੰਨਦਾ ਤਾਂ ਮੈਂ ਹੀ ਆ ਇੱਕ, ਬਾਕੀ ਤਾਂ ਸਾਰੇ ਮੰਨਦੇ ਨੇ। ਰਾਏ ਬਲਾਰ ਕਹਿੰਦਾ ਹੀ ਚਲਿਆ ਗਿਆ ਵੀ ਇਹਦੇ ਰੱਬ ਚ ਕੋਈ ਭੇਦ ਨਹੀਂ ਹੈ। ਵੈਦ ਨੇ ਇਹ ਗੱਲ ਪਹਿਲੇ ਦਿਨ ਕਹਿਤੀ ਸੀ, ਕਾਲੂ ਜੀ ਨਾਨਕ ਦਾ ਸਾਰੇ ਦੁਨੀਆਂ ਦੇ ਦੁੱਖ ਦੂਰ ਕਰਨ ਵਾਲਾ ਵੈਦ ਹੈ, ਇਹਦਾ ਮੈਂ ਨਹੀਂ ਕਰ ਸਕਦਾ, ਇਹਦਾ ਸਾਰੀ ਦੁਨੀਆਂ ਦੇ ਦੁੱਖਾਂ ਨੂੰ ਦੂਰ ਕਰਨ ਵਾਲਾ। ਪੰਡਿਤ ਨੇ ਕਹਿ ਦਿੱਤਾ ਸੀ ਪਹਿਲੇ ਦਿਨ, ਕਾਲੂ ਜੀ ਇਹ ਨਾਨਕ ਤਾਂ ਸਾਰੇ ਪੜ੍ਹਿਆ ਹੋਏ ਨੂੰ ਪੜ੍ਹਾਉਣ ਵਾਲੇ ਆਏ ਨੇ। ਕਾਜੀ ਨੇ ਵੀ ਇਹੀ ਗੱਲ ਕਹਿਤੀ, ਸੈਯਦ ਨੇ ਵੀ ਇਹੀ ਗੱਲ ਕਹਿਤੀ, ਸ਼ਾਸਤਰੀ ਨੇ ਵੀ ਇਹੀ ਗੱਲ ਕਹਿਤੀ, ਤੇ ਬਾਕੀ ਤਾਂ ਸਾਰੇ ਮੰਨਦੇ ਨੇ, ਤੇ ਜੇ ਨਹੀਂ ਮੰਨਿਆ ਤਾਂ ਮੈਂ ਹੀ ਨਹੀਂ ਹਾਲਤ ਹੀ ਮੰਨਿਆ। ਤੇ ਭੈਣ ਇਹਦੀ ਨਾਨਕੀ ਸਦਾ ਹੀ ਮੈਨੂੰ ਕਹਿੰਦੀ ਹੈ ਵੀ ਪਿਤਾ ਜੀ ਪਛਾਣ ਤੂੰ। ਅੱਜ ਮਨ ਵਿੱਚ ਖਿਆਲ ਆਇਆ ਪਹਿਲੀ ਵਾਰੀ ਕਿ ਮੈਂ ਵੀ ਦੇਖਾਂ ਕਿਤੇ ਮੈਂ ਭੁਲੇਖੇ ਵਿੱਚ ਇੱਦਾਂ ਨਹੀਂ ਚੱਲਿਆ ਜਾ ਰਿਹਾ। ਉਸ ਵੇਲੇ ਕਹਿਣ ਲੱਗਿਆ, ਹੇ ਨਾਨਕ ਮੈਂ ਜੋ ਬਾਤਾਂ ਸੁਣੀਆਂ ਉਹਦਾ ਅਸਰ ਮੇਰੇ ਤੇ ਹੋਇਆ, ਜਿਹੜੀਆਂ ਤੈਂ ਹੁਣ ਕਹੀਆਂ ਨੇ, ਜਿਹੜੀਆਂ ਮੈਂ ਪਹਿਲਾਂ ਸੁਣੀ, ਤੇ ਮੇਰੇ ਮਨ ਵਿੱਚ ਬਹੁਤ ਇਸ ਗੱਲ ਦੀ ਸ਼ਰਧਾ ਜਾਗੀ ਹੈ। ਤੇ ਲਿਖਦੇ ਨੇ ਕਿ ਬੋਲਿਓ ਕਰਕੇ ਭਾਓ ਕਨੇਰਾ, ਮੈਂ ਜਾਣਤ ਰਹੇ ਸੁੱਤ ਮੇਰਾ, ਮੈਂ ਤਾਂ ਇਹੀ ਜਾਣਦਾ ਰਿਹਾ ਹੁਣ ਸਹੀ ਵੀ ਇਹ ਮੇਰਾ ਪੁੱਤਰ, ਪਰ ਮੈਨੂੰ ਤਾਂ ਹੁਣ ਪਤਾ ਲੱਗਿਆ ਕਿ ਮਹਾਂਪੁਰਖ ਤੁਮ ਦੀਨ ਦਿਆਲਾ, ਤੂੰ ਤਾਂ ਦੀਨਾਂ ਦੇ ਉੱਤੇ ਦਿਆਲ ਹੋਣ ਵਾਲਾ ਮਹਾਂਪੁਰਖ ਹੈ। ਮੁਰ ਉਰ ਕੀਜੈ ਗਿਆਨ ਵਿਸਾਲਾ, ਤੇ ਮੇਰੇ ਮਨ ਦੇ ਅੰਦਰ ਜਿਹੜਾ ਹਨੇਰਾ ਪਿਆ ਮੇਰੇ ਹਿਰਦੇ ਦੇ ਵਿੱਚ, ਉਹ ਐਸਾ ਗਿਆਨ ਦੇ ਦੇ ਜੇ ਤੇ ਜਨਮ ਮਰਨ ਹੋਏ ਹਾਨ, ਜਿਹਦੇ ਤੋਂ ਮੈਂ ਜੰਮਣ ਮਰਨ ਦੇ ਚੱਕਰ ਚੋਂ ਛੁੱਟ ਜਾਂ। ਉਪਜੈ ਅਵਚਲ ਆਨੰਦ ਮਹਾਨਾ, ਤੇ ਮੇਰੇ ਅੰਦਰ ਜਿਹੜਾ ਨਾ ਚਲਾਏ ਮਾਨ ਹੈ ਕਦੇ ਵੀ ਘੱਟ ਨਹੀਂ ਹੁੰਦਾ, ਐਸਾ ਆਨੰਦ ਮੇਰੇ ਹਿਰਦੇ ਚ ਪੈਦਾ ਹੋ ਜਾਵੇ। ਹੇ ਨਾਨਕ ਤੂੰ ਮੇਰੇ ਤੇ ਕਿਰਪਾ ਕਰ, ਇਸ ਤਰ੍ਹਾਂ ਨਾਲ ਬੇਨਤੀ ਕਰਦੇ।
ਬਹੁਤੇ ਫੇਰ ਪਏ ਕਿਰਪਨ ਕੋ ਅਬ ਵਿੱਚ ਕਿਰਪਾ ਕੀਜੈ, ਬਹੁਤੇ ਫੇਰ ਪਏ ਕਿਰਪਨ ਕੋ ਅਬ ਵਿੱਚ ਕਿਰਪਾ ਕੀਜੈ, ਬਹੁਤੇ ਫੇਰ ਪਏ ਕਿਰਪਨ ਕੋ ਅਬ ਵਿੱਚ ਕਿਰਪਾ ਕੀਜੈ, ਬਹੁਤੇ ਫੇਰ ਪਏ ਕਿਰਪਨ ਕੋ ਅਬ ਵਿੱਚ ਕਿਰਪਾ ਕੀਜੈ। ਕਿਰਪਾ ਕਰੋ ਰੱਬ ਕਿਰਪਾ ਕਰੋ ਬਹੁਤੇ ਫੇਰ ਪਏ।
ਕਿਸੀ ਕਿਰਪਾ ਕੀ ਜੈ ਹੋ ਦਿਆਲ ਦਰਸ਼ਨ ਦਿਓ ਆਪਣਾ ਐਸੀ ਬਖਸ਼ ਕਰੀ ਹੇ ਨਾਨਕ ਜੀ ਐਸੀ ਮੇਰੇ ਤੇ ਕਿਰਪਾ ਕਰ ਤੇ ਮੇਰੇ ਤੇ ਐਸੀ ਬਖਸ਼ ਕਰ ਕੇ ਮੈਂ ਸੰਸਾਰ ਦੇ ਜੰਮਣ ਮਰਨ ਦੇ ਚੱਕਰ ਵਿੱਚੋਂ ਨਿਕਲ ਜਾਵਾਂ। ਉਸ ਵੇਲੇ ਗੁਰੂ ਮਹਾਰਾਜ ਨੇ ਕਿਰਪਾ ਕਰਕੇ ਮਾਇਆ ਰੋਕ ਦਿੱਤੀ। ਮਾਇਆ ਕਰਕੇ ਹੀ ਅਸੀਂ ਭੁੱਲੇ ਹੋਏ ਹਾਂ। ਜੇ ਰੁਕ ਜਾਵੇ ਉਸੇ ਵੇਲੇ ਸਾਨੂੰ ਅਸਲੀਅਤ ਦਾ ਪਤਾ ਲੱਗ ਜਾਂਦਾ ਵੀ ਆਹ ਦਾ ਅਸਲ ਹੈ ਤੇ ਆਹ ਨਕਲ ਹੈ। ਨਕਲ ਦੇ ਵਿੱਚ ਅਸੀਂ ਫਸੇ ਹੋਏ ਹਾਂ। ਜਿਸ ਚੀਜ਼ ਦਾ ਕੋਈ ਵਜੂਦ ਨਹੀਂ, ਜਿਹਦੀ ਕੋਈ ਜੜ ਨਹੀਂ, ਜਿਹਦਾ ਕੋਈ ਕੁਛ ਵੀ ਨਹੀਂ ਹੈ, ਉਹਨੂੰ ਤਾਂ ਅਸੀਂ ਸੱਤ ਕਰਕੇ ਮੰਨਦੇ ਹਾਂ। ਜਿਹੜਾ ਪਰਬ੍ਰਹਮ ਪਰਮੇਸ਼ਰ ਸੱਤ ਹੈ ਉਹ ਸਾਨੂੰ ਸਦਾ ਹੀ ਭੁੱਲਿਆ ਰਹਿੰਦਾ। ਉਸ ਵੇਲੇ ਆਪਨੇ ਬੇਨਤੀ ਕਰੀ, ਕਹਿਣ ਲੱਗੇ ਹੇ ਨਾਨਕ ਮੈਂ ਹਰ ਸ਼ੋਕ ਦੇ ਵਿੱਚ ਰੁੜਦਾ ਜਾਂਦਾ। ਕਦੇ ਮੈਨੂੰ ਖੁਸ਼ੀ ਹੋ ਜਾਂਦੀ ਹੈ, ਕਦੇ ਗਮੀ ਹੋ ਜਾਂਦੀ ਹੈ, ਕਦੇ ਮੈਂ ਬਹੁਤ ਹੱਸਦਾ, ਕਦੇ ਮੈਂ ਬੋਲ ਕੇ ਵੀ ਰਾਜੀ ਨਹੀਂ। ਤੇ ਹਰ ਸ਼ੋਕ ਦੇ ਕੱਪੜਾਂ ਦੇ ਵਿੱਚ ਮੇਰੀ ਸਾਰੀ ਜ਼ਿੰਦਗੀ ਲੰਘ ਗਈ। ਕਿਉਂਕਿ ਇਹ ਦੋਵੇਂ ਚੀਜ਼ਾਂ ਨੇ ਸਾਧਨ ਜੀ, ਪੰਜ ਕਲੇਸ਼ ਨੇ ਵੱਡੇ। ਇਹ ਪੰਜਾਂ ਦੇ ਵਿੱਚ ਹੀ ਆਦਮੀ ਰੁੱਝਿਆ ਪਿਆ, ਇਹਦੇ ਚੋਂ ਨਿਕਲ ਨਹੀਂ ਸਕਦਾ। ਕਿਉਂਕਿ ਸਾਡੇ ਸਾਹਮਣੇ ਜਿਹੜੇ ਕੰਮ ਕਰਨ ਵਾਲੇ ਨੇ ਹੋਰ ਨੇ, ਜਿਹੜੇ ਕੰਮਾਂ ਨੂੰ ਅਸੀਂ ਪ੍ਰਾਇਰਟੀ ਦਿੱਤੀ ਹੋਈ ਹੈ ਨੰਬਰ ਵਨ, ਉਹ ਮਹਾਰਾਜ ਕਹਿੰਦੇ ਕੌਡੀ ਦੇ ਵੀ ਕੰਮ ਨੇ। ਅਵਰ ਕਾਜ ਤੇਰੇ ਕਿਤੇ ਨਾ ਕੰਮ, ਕਿਤੇ ਨਾ ਕਹਿੰਦੇ ਨੇ ਕੌਡੀ ਦੇ ਵੀ ਕੰਮ ਦੇ ਨਹੀਂ ਹੈ, ਬਰਥਲੈਸ ਵਰਕ ਕੰਮਾਂ ਚ ਪਿਆ ਨੇ। ਜਿਹੜਾ ਅਸਲੀ ਕੰਮ ਹੈ ਉਹਨੂੰ ਤੂੰ ਪਿੱਠ ਦੇ ਹੀ ਬੈਠਾ, ਤੇ ਇਹਨੂੰ ਬੜਾ ਮੂਰਖ ਕੀ ਹੈ, ਜਿਹੜੇ ਟਾਣੇ ਤੇ ਬੈਠਾ ਹੈ ਉਹਨੂੰ ਇਹ ਵੱਢੀ ਜਾਣਾ, ਗਿਰੇਗਾ ਕਿ ਨਹੀਂ ਗਿਰੇਗਾ। ਜੇ ਕੋਈ ਦੱਸ ਦੇਵੇ ਕਹਿੰਦੇ ਤੂੰ ਗਿਰ ਜਾਏਗਾ, ਤੇਰੇ ਚੋਟਾਂ ਆਉਣਗੀਆਂ, ਟਾਣੇ ਨੂੰ ਤਾਂ ਟੁੱਟਣਾ ਹੀ ਹੈ ਕਿਉਂਕਿ ਉਹ ਤੇ ਬੈਠਾ ਨੱਠਿਆ ਜਾਊ ਪਿੱਛੇ ਵੀ, ਤੂੰ ਤਾਂ ਮੈਨੂੰ ਗੱਲ ਦੱਸਦੀ, ਤੂੰ ਤਾਂ ਕੋਈ ਅੰਤਰਜਾਮੀ ਹੈ। ਸੋ ਉਸ ਵੇਲੇ ਮਾਇਆ ਰੁਕਦੀ ਸਾਰ ਆਪਣਾ ਸਾਰੀ ਚੀਜ਼ ਸਮਝ ਚ ਆ ਗਈ। ਉਸ ਵੇਲੇ ਬੜੀ ਅਧੀਨਗੀ ਦੇ ਨਾਲ ਆਪਨੇ ਫੇਰ ਬੇਨਤੀ ਇਸ ਤਰ੍ਹਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਪਾਸ ਕੀਤੀ।
ਦੱਸੀ ਸਾਹਿਬਾ ਮੈਂ ਕੌਣ ਕਿੱਥੋਂ ਆਇਆ, ਮੈਂ
ਹੇ ਨਾਨਕ ਆ ਮੈਨੂੰ ਤੈਂ ਕੀ ਦਿਖਾ ਦਿੱਤਾ, ਮੈਂ ਤਾਂ ਹੈਰਾਨ ਆ। ਜਿਵੇਂ ਘੁੰਮਿਆ ਕਰਦੀ ਹੈ ਚੱਕਰੀ, ਐ ਸਮਾਂ ਮੇਰੇ ਪਿੱਛੇ ਪਿਛਲਾ ਸਮਾਂ ਘੁੰਮਦਾ ਗਿਆ। ਕਿੰਨਿਆਂ ਦਾ ਮੈਂ ਪਿਓ ਬਣਿਆ, ਕਿੰਨਿਆਂ ਦਾ ਪੁੱਤਰ ਬਣਿਆ, ਕਿੰਨਿਆਂ ਦਾ ਪੋਤਰਾ ਬਣਿਆ, ਕਿੰਨਿਆਂ ਦਾ ਕੁਛ ਬਣਿਆ, ਕਿੰਨਿਆਂ ਦਾ ਕੁਛ ਬਣਿਆ। ਮੈਂ ਐ ਚੱਲਦਾ ਆ, ਮੈਂ ਕੌਣ ਆ, ਮੈਂ ਜਾਣ ਨਹੀਂ ਸਕਦਾ। ਮੈਂ ਹਾਂ ਕੌਣ, ਮੋਹੇ ਸੁੱਧ ਨਾਹੀਂ, ਰਹਿ ਹੋ ਹਰਕ ਸ਼ੋਕ ਕੇ ਮਾਹੀ। ਮੈਂ ਤਾਂ ਸਦਾ ਹੀ ਹਰਕ ਤੇ ਸ਼ੋਕ ਦੋਹਾਂ ਚੀਜ਼ਾਂ ਦੇ ਥਪੇੜਾਂ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਤੀ। ਮੈਂ ਬੇਨਤੀ ਕਰਦੀ ਸੀ, ਪੰਜ ਕਲੇਸ਼ ਨੇ ਬੜੇ ਜ਼ਬਰਦਸਤ। ਪਹਿਲਾ ਤਾਂ ਹੈ ਅਵਿਦਿਆ ਦਾ, ਇਹਦੇ ਵਿੱਚੋਂ ਤਾਂ ਕੋਈ ਬਿਰਲਾ ਬਚਦਾ। ਵਿਦਿਆ ਕਹਿੰਦੇ ਨੇ ਅਸਲੀ ਚੀਜ਼ ਨੂੰ ਨਕਲੀ ਜਾਣਨਾ, ਉਹਦਾ ਪਤਾ ਨਾ ਲੱਗਣਾ। ਵਿਦਿਆ ਦੀ ਨੀਂਦ ਦੇ ਵਿੱਚ ਸਾਰਾ ਸੰਸਾਰ ਸੁੱਤਾ ਪਿਆ, ਦੁਖੀ ਹੋ ਰਿਹਾ। ਤੇਈ ਗੁਣੀ ਸੰਸਾਰ ਭਰਮ ਸੁੱਤਾ, ਸੁੱਤੀਆਂ ਰਹਿਣ ਬਿਆ। ਤੇ ਮੈਂ ਹਰ ਸ਼ੋਕ ਦੇ ਵਿੱਚ ਪੀੜਿਤ ਹੋ ਰਿਹਾ। ਇੱਕ ਛਿਨ ਮੈਂ ਇੱਥੇ ਤਹੋਵਤ ਨਾ ਹੀ, ਇੱਕ ਛਿਨ ਜਿੰਨਾ ਚਿਰ ਵੀ ਮੇਰਾ ਮਨ ਜਿਹੜਾ ਉਹ ਖੜਦਾ ਨਹੀਂ ਹੈਗਾ। ਵਿਚਰੇ ਰਾਗ ਦੁਆਏ ਕੇ ਮਾਈ, ਕਦੇ ਮੈਂ ਕਿਸੇ ਨਾਲ ਨਫ਼ਰਤ ਕਰਨ ਲੱਗ ਜਾਂਦਾ, ਕਿਸੇ ਨਾਲ ਗੁੱਸੇ ਹੋ ਜਾਂਦਾ, ਕਿਸੇ ਨਾਲ ਮੈਂ ਦੂਰੀਆਂ ਪਾ ਲੈਂਦਾ, ਕਦੇ ਨੇੜੀਆਂ ਨੇੜਤਾ ਪਾ ਲੈਂਦਾ, ਕਦੇ ਕਿਸੇ ਨਾਲ ਮੈਂ ਖੁਸ਼ ਹੁੰਦਾ, ਕਦੇ ਕਿਸੇ ਨਾਲ ਮੈਂ ਨਾਰਾਜ਼ ਹੁੰਦਾ। ਆਹ ਮੇਰਾ ਕੀ ਹਾਲ ਹੋ ਰਿਹਾ, ਕਿਰਪਾ ਕਰਕੇ ਮੈਨੂੰ ਦੱਸੋ। ਕਦ ਕੀ ਮਾਈ ਬਾਪ ਕਤ ਕੇਰਾ, ਕਿੱਦੂ ਥਾਵੋਂ ਹਮ ਆਏ। ਇਹ ਮਾਂ ਬਾਪ ਕਿੱਥੋਂ ਆ ਗਏ? ਇੱਕ ਤਾਂ ਨਹੀਂ, ਮੈਂ ਤਾਂ ਬਹੁਤ ਮਾਂ ਬਾਪ ਦੇਖ ਲਿਆ ਥੋੜੇ ਜਿਹੇ ਚਿਰ ਚ ਤੁਸੀਂ ਮੈਨੂੰ ਦਿਖਾਇਆ। ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਫਨੂਆ, ਕਿੰਨਿਆਂ ਦੇ ਮੈਂ ਚੇਲਾ ਵੀ ਬਣਿਆ, ਕਿੰਨਿਆਂ ਗੁਰੂਆਂ ਦਾ। ਆਹ ਹੋਇਆ ਕਿ ਇਹ ਨਾਨਕ ਮੈਨੂੰ ਪਤਾ ਨਹੀਂ ਲੱਗਦਾ ਵੀ ਮੈਂ ਫਿਰ ਕੌਣ ਹੋਇਆ। ਅਗਨ ਬਿੰਬ ਜਲ ਭੀਤਰ ਨਿਪ ਜਾਏ, ਕਾਹੇ ਕੰਮ ਪਾਏ, ਅਸੀਂ ਆਏ ਕਾਹਦੇ ਵਾਸਤੇ ਹਾਂ। ਉਸ ਵੇਲੇ ਗੁਰੂ ਮਹਾਰਾਜ ਕਹਿਣ ਲੱਗੇ, ਕਹਿੰਦੇ ਪਿਤਾ ਜੀ ਤੁਹਾਡਾ ਨਹੀਂ, ਇਹ ਸਾਰੇ ਜੀਵ ਜਿੰਨੇ ਸੰਸਾਰ ਤੇ ਨੇ ਇਹ ਅਨੰਤ ਕਾਲ ਤੋਂ ਨੇ, ਅਨਾਦੀ ਇਹਨਾਂ ਨੂੰ ਕਹਿੰਦੇ ਨੇ। ਆਦ ਨਾ ਜਿਹਦਾ ਹੋਵੇ ਲੇਕਿਨ ਵਾਹਿਗੁਰੂ ਜਾਣਦਾ, ਇਹਨਾਂ ਦੇ ਆਦ ਨੂੰ ਹੋਰ ਕੋਈ ਜਾਣਦਾ ਨਹੀਂ ਹੈ, ਕਿਉਂਕਿ ਅਨਾਦੀ ਇੱਕ ਵਾਹਿਗੁਰੂ ਹੈ। ਤੇ ਜਿਹੜਾ ਜੀਵ ਹੈ ਇੱਕ ਭਰਮ ਕਰਕੇ ਪ੍ਰਤੀਤ ਦਿੰਦਾ, ਦਰਸਲੇ ਦੀ ਕੋਈ ਹਸਤੀ ਨਹੀਂ ਹੈ, ਲੇਕਿਨ ਹੈਗਾ ਨਜ਼ਰ ਆਉਂਦਾ। ਅਜੀਬ ਆਹੀ ਗੱਲ ਹੈ ਜਿਹੜੀ ਸਮਝ ਨਹੀਂ ਆਉਂਦੀ। ਇਸੇ ਕਥਾ ਨੂੰ ਕਹਿੰਦੇ ਨੇ ਵੀ ਨਾ ਕਥੀ ਜਾਣ ਵਾਲੀ ਕਥਾ, ਵੀ ਸਮਝੇ ਕੀ, ਹੈਗਾ ਵੀ ਤੇ ਨਹੀਂ ਵੀ ਹੈਗਾ। ਹੁਣ ਕਾਹਦੇ ਉੱਤੇ ਨਿਰਣਾ ਕਰੀਏ? ਹੈਗਾ ਤਾਂ ਸਾਡੇ ਪੁੱਤਰ ਨੇ, ਧੀਆਂ ਨੇ, ਜਾਇਦਾਦ ਨੇ, ਸਾਡੀਆਂ ਸਾਡੇ ਇੰਟਰਸਟ ਨੇ, ਕੋਈ ਸਾਡਾ ਮਿੱਤਰ ਹੈ, ਕੋਈ ਸਾਡਾ ਧਰਮ ਹੈ। ਇਹਦੇ ਗੱਲ ਕਰਕੇ ਤਾਂ ਅਸੀਂ ਹੈਗਾ। ਜਦ ਅਸੀਂ ਦੇਖਦੇ ਹਾਂ ਵੀ ਥੋੜੀ ਦੇਰ ਪਹਿਲਾਂ ਇੱਥੇ ਕੁਛ ਵੀ ਨਹੀਂ ਸੀਗਾ, ਮੇਰਾ ਵਜੂਦ ਵੀ ਨਹੀਂ ਸੀ, ਫੇਰ ਮੈਨੂੰ ਝੂਠਾ ਲੱਗਣ ਲੱਗ ਜਾਂਦਾ ਵੀ ਇਹ ਸੁਪਨਾ, ਕਿਉਂਕਿ ਜ਼ਿੰਦਗੀ 'ਚ ਮੈਂ ਸੁਪਨੇ ਵੀ ਹਜ਼ਾਰਾਂ ਦੇਖੇ ਨੇ। ਉਹਨਾਂ ਸੁਪਨਿਆਂ 'ਚ ਮੈਨੂੰ ਉਸ ਵੇਲੇ ਸੱਤ ਨਜ਼ਰ ਆਉਂਦਾ ਤੇ ਸੁਪਨੇ ਤੋਂ ਬਾਅਦ ਉਹ ਝੂਠਾ ਹੋ ਜਾਂਦਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਪਿਤਾ ਜੀ, ਇਹ ਜੀਵ ਦਾ ਸਫ਼ਰ ਬਹੁਤ ਲੰਮਾ ਹੈ, ਇਹਨੇ ਬੜੇ ਸਰੀਰ ਹੰਡਾ ਹੰਡਾ ਦੇਖੇ ਨੇ। ਕਿਤੇ ਨਾ ਕੁਲੀ ਮੇ ਆਏ, ਕਿਤੇ ਪੰਗਲ ਆਏ, ਕਿਤੇ ਨਾ ਕੁਲੀ ਮੇ ਆਏ, ਕਿਤੇ ਪੰਗਲ ਆਏ, ਆਏ। ਜਿੰਨੇ ਜੀਵ ਸੰਸਾਰ ਚ ਨਜ਼ਰ ਆਉਂਦੇ ਇਹਨਾਂ ਦਾ ਸਫ਼ਰ ਬਹੁਤ ਦੇਰ ਦਾ ਅਨਾਦੀ ਕਾਲ ਤੋਂ ਸ਼ੁਰੂ ਹੋਇਆ, ਕੋਈ ਦੱਸ ਨਹੀਂ ਸਕਦਾ। ਉਸ ਵੇਲੇ ਤੋਂ ਇਹ ਰੂਪ ਵਟਾਉਂਦਾ ਆਉਂਦਾ, ਵਾਸ਼ਨਾ ਦੇ ਮੁਤਾਬਕ ਜਿਹੀ ਜੀ ਵਾਸ਼ਨਾ ਇਹਦੀ ਪ੍ਰਦਾਨ ਹੋ ਜਾਂਦੀ ਹੈ, ਉਹੋ ਜਿਹਾ ਰੂਪ ਇਹਨੂੰ ਮਿਲ ਜਾਇਆ ਕਰਦਾ। ਬਦਲਦਾ ਤੁਰਿਆ ਆਉਂਦਾ, ਜਿਹੇ ਜੀ ਵਾਸ਼ਨਾ ਪ੍ਰਬਲ ਹੁੰਦੀ ਹੈ ਉਸੇ ਤਰ੍ਹਾਂ ਦਾ ਰੂਪ ਇਹਨੂੰ ਮਿਲ ਜਾਂਦਾ ਅਗਲੇ ਜਨਮ ਦਾ। ਸੋ ਇਸ ਕਰਕੇ ਇਹਦਾ ਸਫ਼ਰ ਬਹੁਤ ਲੰਮਾ ਹੈ। 24,000 ਕਿਸਮ ਦੇ ਰੁੱਖ ਬਿਰਖ ਜੜੀਆਂ ਬੂਟੀਆਂ ਸੰਸਾਰ ਤੇ ਗਿਣੀਆਂ ਨੇ ਮਹਾਂਪੁਰਸ਼ਾਂ ਨੇ, 24 ਲੱਖ ਕਿਸਮ ਦੀਆਂ ਤੇ 4 ਲੱਖ ਕਿਸਮ ਦੇ ਪੱਥਰ ਨੇ ਜਿਨ੍ਹਾਂ ਚ ਜਾਨ ਹੈ, 7.5 ਲੱਖ ਕਿਸਮ ਦੇ ਉਹ ਜੀਵ ਨੇ ਜਿਹੜੇ ਪਾਣੀ ਚ ਵੀ ਰਹਿੰਦੇ ਆ, ਬਾਹਰ ਪੇਟ ਭਾਰ ਚੱਲਦੇ ਨੇ, ਉਹਨਾਂ ਦੇ ਲੱਤਾਂ ਨੀ ਹੈਗੀਆਂ, 7.5 ਲੱਖ ਕਿਸਮ ਦੇ ਉਹ ਨੇ ਜਿਹੜੇ ਫੰਗਾਂ ਦੇ ਨਾਲ ਉੱਡਦੇ ਨੇ, 4 ਲੱਖ ਕਿਸਮ ਦੇ ਜੀਵ ਉਹ ਨੇ ਜਿਹੜੇ ਲੱਤਾਂ ਦੇ ਨਾਲ ਚੱਲਦੇ ਨੇ, 2 ਲੱਖ ਕਿਸਮ ਦੇ ਭੂਤ ਪ੍ਰੇਤ ਐਸੇ ਅਦ੍ਰਿਸ਼ ਜੀਵ ਨੇ ਜਿਹੜੇ ਨਜ਼ਰ ਨਹੀਂ ਆਉਂਦੇ ਪਰ ਹੈਗੇ, ਬਾਕੀ ਜਿਹੜੇ ਨੇ ਉਹ ਪਾਣੀ ਵਿੱਚ ਮੱਛੀਆਂ ਵਗੈਰਾ ਬੇਅੰਤ ਚੀਜ਼ਾਂ ਨੇ। ਸੋ ਇਹ ਸਾਰੇ ਸਰੀਰ ਧਾਰਨ ਕਰਕੇ ਅਖੀਰ ਚੱਲਦੇ ਚੱਲਦੇ ਇਹਦੀ ਵਾਰੀ ਆ ਜਾਂਦੀ ਹੈ ਤੇ ਉਹਨੂੰ ਮਹਾਰਾਜ ਕਹਿੰਦੇ ਭਈ ਪ੍ਰਾਪਤ ਮਾਨ ਉਪਦੇਵਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਧੀਆ ਲੈ ਵੀ ਵਾਰੀ ਆ ਗਈ ਤੇਰੀ ਤੇ ਹੁਣ ਤੂੰ ਜਾਗ, ਤੈਨੂੰ ਮਨੁੱਖ ਦਾ ਜਾਮਾ ਮਿਲ ਗਿਆ ਫਿਰਦੇ ਫਿਰਦੇ, ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਈ, ਤੈਨੂੰ ਮਾਨਸ ਦੀ ਦੇਹ ਮਿਲ ਗਈ। ਨਾਨਕ ਕਹਿਤ ਮਿਲਣ ਕੀ ਵਰੀਆ ਸਿਮਰਤ ਕਹਾ ਨੇ, ਇਹ ਜਿਹੜੀ ਦੇਹ ਤੈਨੂੰ ਹੁਣ ਮਿਲੀ ਹੈ ਇਹਦਾ ਤੂੰ ਕਦਰ ਕਰ, ਕਿੰਨਾ ਸਮਾਂ ਲੰਘ ਗਿਆ, ਜੇ ਮਾੜਾ ਮਾੜਾ ਵੀ ਸਮਾਂ ਗਿਣੀਏ ਨਾ, ਵਿਚੇ ਲੰਮੀਆਂ ਉਮਰਾਂ ਵਿਚੇ ਛੋਟੀਆਂ ਉਮਰਾਂ, 84 ਲੱਖ ਤਾਂ ਜੂਨ ਇਹ ਹੈ, ਇਹ ਤਕਰੀਬਨ 60 ਕਰੋੜ ਸਾਲ ਦੇ ਕਰੀਬ ਪਹੁੰਚ ਜਾਂਦੀ ਹੈ ਮਾਮੂਲੀ ਦੇ ਐਸਟੀਮੇਟ ਨਾਲ। 60 ਕਰੋੜ ਸਾਲ ਦੇ ਚੱਕਰ ਤੋਂ ਬਾਅਦ ਸਾਨੂੰ ਇਹ ਦੇਹ ਪ੍ਰਾਪਤ ਹੋਈ ਹੈ ਜਿਹਦੇ ਚ ਅਸੀਂ ਪਰਮੇਸ਼ਰ ਨੂੰ ਮਿਲ ਸਕਦੇ ਹਾਂ, ਹੋਰ ਦੇਹਾਂ ਚ ਇਹ ਅਧਿਕਾਰ ਨਹੀਂ ਹੈਗਾ। ਇਹ ਕੇਵਲ ਪ੍ਰਕਿਰਤੀ ਦਾ ਜਿਹੜਾ ਸਭ ਤੋਂ ਸ੍ਰੇਸ਼ਟ ਉੱਤਮ ਫਲ ਹੈ ਪ੍ਰਕਿਰਤੀ ਦਾ, ਉਹ ਆ ਮਾਨਸ ਸਰੀਰ ਹੈ। ਇਸੇ ਕਰਕੇ ਵਾਰ ਵਾਰ ਸਾਨੂੰ ਤਾਕੀਦਾਂ ਹੁੰਦੀਆਂ ਵੀ ਦੇਖ ਐਸਾ ਨਾ ਹੋਵੇ ਵੀ ਤੇਰੇ ਹੱਥੋਂ ਨਿਕਲ ਜਾ, ਤੂੰ ਜਿਸ ਕੰਮ ਨੂੰ ਕਰਨਾ ਹੈ ਉਹ ਕੰਮ ਨੂੰ ਕਰ ਲੈ।
ਆਇਓ ਲਹਾ ਲੈਣ ਪ੍ਰਾਣੀ, ਆਇਓ ਲਹਾ ਆਇਓ।
ਕਿੱਤ ਕੋ ਫਕੜੇ ਸਭ ਮੁਕਦੀ ਚਲੀ। ਤੇਰੀ ਤਾਂ ਉਮਰ ਰੋਜ਼ 24,000 ਸਵਾਸ ਘੱਟ ਜਾਇਆ ਕਰਦਾ, ਰੋਜ਼ ਦੀ ਰੋਜ਼ ਮੁੱਕਦੀ ਜਾਂਦੀ ਹੈ। 100 ਸਾਲ ਦੀ ਉਮਰ ਹੋਵੇ ਤਾਂ 88 ਲੱਖ ਸਵਾਸ ਮਿਲਿਆ ਕਰੇ, ਜੇ 75 ਸਾਲ ਦੀ ਹੋਵੇ ਤਾਂ 66,43,00,000 ਸਾਲ ਨੇ, ਸਾਰੇ ਮੁੱਕ ਜਾਂਦੇ ਨੇ ਇੱਕ ਇੱਕ ਕਰਕੇ, ਤੇ ਉਹ ਕੰਮ ਤਾਂ ਤੈਂ ਕਰਿਆ ਨਹੀਂ। ਸੋ ਮਹਾਰਾਜ ਕਹਿਣ ਲੱਗੇ, ਪਿਤਾ ਜੀ ਆਹ ਲੰਮਾ ਸਫ਼ਰ ਹੈ ਸਾਡਾ। ਕਹਿਣ ਲੱਗੇ, ਹੇ ਨਾਨਕ ਮੈਨੂੰ ਇਹ ਨਹੀਂ ਤੈਂ ਗੱਲ ਦੱਸੀ ਕਿ ਮੈਂ ਕੌਣ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਇਸ ਤਰ੍ਹਾਂ ਦਾ ਭਾਵ ਪ੍ਰਗਟ ਕਰਦੇ, ਸੁਣ ਪਿਆਰਿਆ ਤੂੰ ਕੌਣ ਕਿੰਨੋਂ ਆਇਆ, ਸੁਣ ਪਿਆਰਿਆ ਸਾਨੂੰ ਦੱਸਦੇ ਨੇ ਕਿ ਸੁਣੋ ਧਿਆਨ ਦੇ ਨਾਲ ਤੁਸੀਂ ਕੌਣ ਹੋ ਤੇ ਕਿੱਥੋਂ ਆਏ। ਆਹ ਵਾਕ ਵੀ ਜੇ ਸਾਨੂੰ ਹੋ ਜਾਵੇ ਨਾ, ਬਹੁਤ ਮਸਲਾ ਸਾਡਾ ਹੱਲ ਹੋ ਜੇ। ਕਈ ਪ੍ਰੇਮੀ ਇਹ ਸੋਚਦੇ ਆ ਵੀ ਆਹ ਵੀ ਕੋਈ ਮਸਲਾ, ਮੈਂ ਫਲਾਣੇ ਪਿੰਡ ਤੋਂ ਆਇਆ ਤੇ ਮੇਰਾ ਨਾਂ ਹੈ ਤੇ ਮੈਂ ਸਿੱਖ ਹਾਂ ਤੇ ਮੈਂ ਚੰਗੀ ਤਰ੍ਹਾਂ ਆਪਣੇ ਆਪ ਨੂੰ ਜਾਣਦਾ, ਆਹ ਵੀ ਕੋਈ ਸਵਾਲ ਹੈ, ਤੂੰ ਕੌਣ ਹੈ ਤੇ ਕਿੱਥੋਂ ਹੈ। ਜੇ ਕੋਈ ਪੁੱਛੇ ਤੂੰ ਕੌਣ ਹੈ ਕਿੱਥੋਂ ਆਇਆ, ਕਹਿੰਦਾ ਮੈਂ ਫਲਾਣੇ ਸੈਕਟਰ ਤੋਂ ਆਇਆ ਜੀ, ਮੈਂ ਫਲਾਣਾ ਤੇ ਮੈਂ ਆਫਿਸਰ ਲੱਗਿਆ ਹੋਇਆ, ਜਾਂ ਕੋਈ ਕਹਿੰਦਾ ਮੈਂ ਪ੍ਰੋਫੈਸਰ ਲੱਗਿਆ ਹੋਇਆ, ਜਾਂ ਮੈਂ ਫਲਾਣਾ ਲੱਗਿਆ ਹੋਇਆ। ਇਹ ਵੀ ਕੋਈ ਗੱਲ ਹੈ ਜਿਹੜੀ ਨਾ ਜਾਣੀ ਜਾਵੇ? ਇਹ ਤਾਂ ਸਵਾਲ ਹੈ ਕੋਈ ਨਹੀਂ, ਮੈਂ ਤਾਂ ਜੀ ਐਵੇਂ ਹੀ ਸਵਾਲ ਪੁੱਛਣ ਲੱਗ ਗਏ ਇਸ ਗੱਲ ਦਾ। ਇਸ ਤੋਂ ਜਿਹੜੇ ਹੋਰ ਸਿਆਣੇ ਨੇ ਉਹ ਕਹਿੰਦੇ ਵੀ ਹਾਂ ਮੈਂ ਮਾਂ ਦੇ ਪੇਟ ਚੋਂ ਆਇਆ, ਕਾਫੀ ਨੇੜੇ ਪਹੁੰਚ ਜਾਂਦੇ ਨੇ ਗੱਲ। ਜਿਹੜੇ ਇਸ ਤੋਂ ਸਿਆਣੇ ਨੇ ਉਹ ਕਹਿੰਦੇ ਵੀ ਮੈਂ ਤਾਂ ਮਰਨ ਹਾਰੇ ਜੀਰਾ ਨਹੀਂ, ਇਹ ਤਾਂ ਮਰਦਾ ਨਹੀਂ, ਸਰੀਰ ਵਟਾਉਂਦਾ, ਫਿਰ ਮੈਂ ਤਾਂ ਕੁਛ ਹੋਰ ਹਾਂ, ਇੱਥੇ ਤਾਂ ਨਹੀਂ ਮੇਰਾ ਸਫ਼ਰ ਸ਼ੁਰੂ ਹੁੰਦਾ। ਮੇਰਾ ਸਫ਼ਰ ਤਾਂ ਬਹੁਤ ਦੂਰੋਂ ਸ਼ੁਰੂ ਹੁੰਦਾ ਕਿਤੋਂ, ਜਿਹਦੇ ਬਾਰੇ ਮੈਨੂੰ ਗਿਆਨ ਨਹੀਂ ਹੈ। ਸੋ ਮਹਾਰਾਜ ਕਹਿੰਦੇ ਸੁਣ ਰਹੇ ਤੂੰ ਕੌਣ ਕਹਾਂ ਤੇ ਆਇਓ, ਏਤੀ ਨਾ ਜਾਣੀ ਕੇਤੀ ਕਿ ਮੁੱਦਤ ਚਲਤੇ ਖ਼ਬਰ ਨਾ ਪਾਇਓ। ਇੰਨਾ ਨਹੀਂ ਤੈਨੂੰ ਪਤਾ ਲੱਗਿਆ ਬਈ ਕਿੰਨਾ ਕੁ ਸਮਾਂ ਹੋ ਗਿਆ ਤੈਨੂੰ ਫਿਰਦੇ ਨੂੰ, ਤੇ ਚੱਲਦੇ ਨੂੰ ਤੈਨੂੰ ਖ਼ਬਰ ਹੀ ਨਹੀਂ ਲੱਗੀ ਅਜੇ ਤੱਕ? ਕਰੋੜਾਂ ਅਰਬਾਂ ਖਰਬਾਂ ਸਾਲ ਤੋਂ ਤੂੰ ਚੱਲਦਾ, ਕੋਈ ਪਤਾ ਨਹੀਂ। ਜੇ ਖਰਬਾ ਕਹਿੰਦੇ ਆ ਇਹ ਵੀ ਝੂਠੀ ਗੱਲ ਹੈ, ਲਿਖਾ ਹੋਇਆ ਤਾਂ ਲਿਖੀਆ, ਲਿਖਾ ਹੋਇਆ ਵਿਨਾਸ਼, ਕਹਿ ਨਹੀਂ ਸਕਦਾ ਤੇ ਤਵਾਰ ਨਾ ਜੋ ਵੀ ਜਾਣੇ ਤਵਾਰ ਨਾ ਕੋਈ ਸਮਾਂ ਨਹੀਂ ਬੰਨਿਆ ਜਾ ਸਕਦਾ ਵੀ ਇੰਨਾ ਚਿਰ ਹੋ ਗਿਆ। ਸਾਇੰਸ ਵਾਲੇ ਖੋਜਦੇ ਫਿਰਦੇ ਨੇ ਵੀ ਅਸੀਂ ਕੰਪਿਊਟਰ ਦੀ ਮਦਦ ਦੇ ਨਾਲ ਇਹ ਗੱਲ ਜਾਣ ਲਈਏ ਵੀ ਧਰਤੀ ਨੂੰ ਬਣੀ ਨੂੰ ਕਿੰਨਾ ਚਿਰ ਹੋ ਗਿਆ। ਬਈ ਫੇਰ ਮਸਲਾ ਹੋ ਜੂ, ਉਦੋਂ ਗਾਂ ਫੇਰ ਖੜਾ ਹੋ ਜਾਣਾ, ਜਿਹੜੇ ਤੱਤਾਂ ਨੇ ਧਰਤੀ ਬਣਾਈ ਆ ਉਹ ਕਰਦੇ ਨੇ, ਧਰਤੀ ਦਾ ਤਾਂ ਕੱਢ ਲਓਗੇ, ਮਿੱਟੀ ਨੂੰ ਐਗਜ਼ਾਮਿਨ ਕਰਕੇ ਵੀ ਇਹਦੀਆਂ ਲਹਿਰਾਂ ਗਿਣ ਕੇ ਸਾਰਾ ਕੁਛ ਗਿਣ ਕੇ ਇਹਦੀ ਉਮਰ ਨਿਕਲ ਸਕਦੀ ਹੈ। ਪਹਿਲਿਆਂ ਨੇ ਵੀ ਕੱਢੀ ਹੈ ਵੀ ਇਹ ਧਰਤੀ ਦੀ ਉਮਰ 8 ਅਰਬ 64 ਕਰੋੜ ਸਾਲ ਹੋਇਆ ਕਰਦੀ ਹੈ, ਉਹਦੇ ਬਾਅਦ ਇਹ ਖਤਮ ਹੋ ਜਾਂਦੀ ਹੈ, ਮੁੜ ਕੇ ਹੋਰ ਬਣ ਜਾਂਦੀ ਹੈ, ਜਿਹੜੀਆਂ ਧਰਤੀਆਂ ਅਰਬਾਂ ਖਰਬਾਂ ਬਣ ਚੁੱਕੀਆਂ ਨੇ। ਲੇਕਿਨ ਉਹ ਤੱਤਾਂ ਨੂੰ ਕਿਵੇਂ ਕੱਢੋਗੇ, ਵੀ ਤੱਤ ਬਣਿਆਂ ਨੂੰ ਕਿੰਨਾ ਚਿਰ ਹੋ ਗਿਆ ਜਦੋਂ ਧਰਤੀ ਬਣਦੀ ਹੈ, ਜੇ ਉਹਦਾ ਵੀ ਕੱਢ ਲਿਆ ਵੀ ਇੰਨਾ ਚਿਰ ਹੋ ਗਿਆ ਮਿੱਟੀ ਬਣੇ ਨੂੰ, ਇੰਨਾ ਚਿਰ ਪਾਣੀ ਬਣੇ ਨੂੰ, ਇੰਨਾ ਚਿਰ ਹਵਾ ਬਣੇ ਨੂੰ, ਇੰਨਾ ਚਿਰ ਅੱਗ ਬਣੇ ਨੂੰ, ਇੰਨਾ ਚਿਰ ਆਕਾਸ਼ ਬਣੇ ਨੂੰ, ਫੇਰ ਜਿਨ੍ਹਾਂ ਦੇ ਵਿੱਚੋਂ ਇਹ ਬਣਿਆ ਸ਼ਬਦ ਸਪਰਸ਼ ਰੂਪ ਰਸ ਗੰਧ 5 ਮਾਤਰਾ ਦੇ ਵਿੱਚੋਂ ਉਹਨਾਂ ਦੀ ਉਮਰ ਕਿਵੇਂ ਕੱਢਾਂਗੇ। ਜੇ ਭਲਾ ਕੋਈ ਮਿਲ ਜਾਵੇ ਸਾਨੂੰ ਚੀਜ਼ ਤਾਂ ਫੇਰ ਮਾਇਆ ਦੀ ਉਮਰ ਕਿਵੇਂ ਕੱਢਾਂਗੇ, ਵੀ ਮਾਇਆ ਕਾਤੋਂ ਆ, ਗਿਆਨ ਕਾਤੋਂ ਆ, ਗਿਆਨ ਦੀ ਤਾਂ ਉਮਰ ਹੀ ਨਹੀਂ ਕੱਢੀ ਜਾਂਦੀ, ਹਉਮੈ ਦੀ ਉਮਰ ਕੱਢਣੀ ਹੁੰਦੀ। ਕੋਈ ਸੰਤ ਨਹੀਂ ਜਿਹੜਾ, ਕੋਈ ਐਸਾ ਅੱਲਾ ਨਹੀਂ ਜਿਹੜਾ ਹਉਮੈ ਦੀ ਉਮਰ ਕੱਢ ਲੇ। ਸੋ ਇਹ ਤਾਂ ਪੁੱਛਣਾ ਹੀ ਪੈਂਦਾ ਵੀ ਹੇ ਮਹਾਰਾਜ ਆਪ ਕਿਰਪਾ ਕਰਕੇ ਦੱਸੋ, ਮੈਂ ਤਾਂ ਮੂਰਖ ਇਹੀ ਕਹਿਣਾ ਵੀ ਮੈਂ ਫਲਾਣੇ ਪਿੰਡ ਤੋਂ ਆਇਆ ਤੇ ਇੰਨਾ ਚਿਰ ਹੋ ਗਿਆ ਮੈਨੂੰ ਚੱਲਦੇ ਨੂੰ, 3 ਘੰਟੇ ਮੇਰੀ ਬੱਸ ਚੱਲੀ ਆ ਤਾਂ ਮੈਂ ਇੱਥੇ ਪਹੁੰਚਿਆ, ਮੈਨੂੰ ਖ਼ਬਰ ਤਾਂ ਹੈਗੀ ਰਸਤੇ ਜਾਂਦੇ ਨੂੰ, ਲੇਕਿਨ ਜਿੱਥੇ ਮੈਨੂੰ ਉਂਘ ਆ ਗਈ ਉੱਥੇ ਨਹੀਂ ਪਤਾ ਹੈ। ਬਿਲਕੁਲ ਅਣਜਾਣ ਜਵਾਬ ਹੈ, ਸਮਝਦਾਰ ਬੰਦੇ ਦਾ ਨਹੀਂ ਹੈ, ਸਮਝਦਾਰ ਸੋਚਦਾ ਹੈ ਵੀ ਹੈ ਇਹ ਗੱਲ ਇੰਨੀ ਮਹੱਤਤਾ ਦਿੰਦੇ ਨੇ ਫੇਰ ਮੈਨੂੰ ਸਮਝਣੀ ਚਾਹੀਦੀ ਹੈ, ਜੇ ਮੇਰੇ ਸਮਝ ਪੈ ਜਾਵੇ ਫੇਰ ਮੈਂ ਪੱਕਾ ਹੋ ਜੂੰ ਆਪਣੇ ਆਪ ਨੂੰ ਤਾਂ ਜਾਣਨਾ ਕਮ ਅਜ਼ ਕਮ। ਜਿੰਨਾ ਚਿਰ ਅਸੀਂ ਆਪਣੇ ਸਰੂਪ ਨੂੰ ਨਹੀਂ ਪਛਾਣਦੇ, ਆਪਣੇ ਆਪ ਨੂੰ ਨਹੀਂ ਜਾਣਦੇ, ਰੱਬ ਨੂੰ ਕੀ ਜਾਣਾਂਗੇ। ਰੱਬ ਤਾਂ ਜਾਣਨਾ ਬਹੁਤ ਔਖਾ। ਜੇ ਕਹੇ ਜੀ ਫਲਾਣੇ ਨੂੰ ਦਰਸ਼ਨ ਹੋਏ ਤੇ ਇੱਥੇ ਮੇਰੇ ਕੋਲ ਕਹਿੰਦਾ ਜੀ ਫਲਾਣੇ ਨੂੰ ਦਰਸ਼ਨ ਹੋ ਗਏ, ਫਲਾਣੇ ਨੂੰ ਹੋ ਗਏ, ਮੈਂ ਚੁੱਪ ਕਰ ਰਹਿੰਦਾ। ਮੈਂ ਕਿਹਾ ਜਿਹੜੇ ਦਰਸ਼ਨ ਨੇ ਨਾ ਅਸਲੀ, ਉਹ ਹੋਰ ਚੀਜ਼ ਹੈ, ਇਹ ਮਨ ਦੀ ਭਾਵਨਾ ਹੋਇਆ ਕਰਦੀ, ਉਹਦੇ ਮੁਤਾਬਕ ਚੇਤਨ ਤੱਤ ਦੇ ਵਿੱਚੋਂ ਜਿਹੋ ਜਿਹਾ ਭਾਵਨਾ ਦੇ ਨਾਲ ਕੋਈ ਖਿੱਚੋ ਉਹ ਜਿਹਾ ਹੋ ਕੇ ਦਰਸ਼ਨ ਦੇਣਾ, ਲੇਕਿਨ ਉਹ ਦਰਸ਼ਨ ਨਹੀਂ ਹੋਇਆ ਕਰਦੇ। ਸੋ ਗੁਰੂ ਨਾਨਕ ਪਾਤਸ਼ਾਹ ਉਸ ਵੇਲੇ ਆਪਣੇ ਪਿਤਾ ਜੀ ਨੂੰ ਸਮਝਾਉਂਦੇ ਨੇ ਕਿ ਪਿਤਾ ਜੀ ਤੁਸੀਂ ਜਿਸ ਥਾਂ ਤੋਂ ਕੋਈ ਚੀਜ਼ ਪੈਦਾ ਹੁੰਦੀ ਹੈ, ਜਿਸ ਸੀਡ ਤੋਂ ਦਰਖਤ ਪੈਦਾ ਹੋਇਆ, ਉਹ ਸੀਡ ਨੂੰ ਜਾਣਨ ਦਾ ਯਤਨ ਕਰੋ। ਉਹ ਸੀਡ ਆ ਉਸ ਵੇਲੇ ਮਹਾਰਾਜ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ,
ਆਪੇ ਇੱਕ ਤੋਂ ਅਨੇਕ ਰੂਪ ਤਾਰ ਗਏ, ਆਪੇ ਵੇਖੇ ਖੇਲ ਆਪਣੇ, ਇੱਕ ਤੋਂ ਅਨੇਕ ਰੂਪ ਤਾਰ ਗਏ, ਆਪੇ ਵੇਖੇ ਖੇਲ ਆਪਣੇ, ਜੀ।
ਇੱਥੇ ਤੂੰ ਮੈਂ ਇਹ ਉਹ ਇੱਥੇ ਉੱਥੇ ਇੱਧਰ ਉੱਧਰ ਕੋਈ ਚੀਜ਼ ਨਹੀਂ ਹੈ, ਇਹ ਕੇਵਲ ਮਾਇਆ ਨੇ ਪੈਦਾ ਕਰੀ ਹੋਈ ਚੀਜ਼ ਹੈ। ਇੱਥੇ ਨਿਰੰਕਾਰ ਆਪਣੀ ਆਪੇ ਖੇਲ ਖੇਲ ਰਿਹਾ, ਕਿਸੇ ਦੂਜੇ ਦਾ ਇਹਦੇ ਵਿੱਚ ਦਖਲ ਨਹੀਂ ਹੈ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ ਖੇਲ, ਖੇਲ ਖੇਲ ਖੇਲਣ ਅੰਤ ਕੋ ਫਿਰ। ਪਹਿਲਾਂ ਵੀ ਇੱਕ ਆਦ ਪੂਰਨ, ਵਿਚਾਲੇ ਹੁਣ ਖੇਲ ਖੇਲਦਾ ਵੀ ਆਪੇ ਹੀ ਹੈ ਮੱਧ ਪੂਰਨ, ਤੇ ਜਦੋਂ ਖੇਲ ਨਹੀਂ ਹੋਏਗੀ ਉਸ ਵੇਲੇ ਅੰਤ ਪੂਰਨ ਪਰਮੇਸ਼ੁਰ ਹੈ। ਆਦਿ ਸੱਚ, ਜੁਗਾਦ ਸੱਚ, ਹੈ ਪੇ ਸੱਚ, ਨਾਨਕ ਖੁਸ਼ੀ ਵੀ ਕਹਿਣ ਲੱਗੇ ਦੂਜਾ ਨਹੀਂ ਇੱਥੇ ਹੈ। ਦੂਜਾ ਤਾਂ ਹੋ ਗਿਆ ਕਿਉਂਕਿ ਮਾਇਆ ਪੈ ਗਈ, ਆਪਣਾ ਆਪਣੀ ਖੇਲ ਕਰਦਾ। ਇੱਕ ਵਾਰੀ ਇੱਕ ਬਾਜੀਗਰ ਜਾਦੂਗਰ ਇੱਕ ਰਾਜੇ ਦੇ ਪਾਸ ਆਉਂਦਾ, ਕਿਹਾ ਮਹਾਰਾਜ ਮੈਂ ਬੜੇ ਅਜੀਬ ਅਜੀਬ ਖੇਲ ਕਰਕੇ ਦਿਖਾ ਸਕਦਾ, ਆਪ ਆਗਿਆ ਦੇਵੋ ਤੇ ਆਪਣੇ ਕਰਮਚਾਰੀਆਂ ਨੂੰ ਛੁੱਟੀ ਦੇ ਦਿਓ ਤੇ ਖੁੱਲੇ ਮੈਦਾਨ ਦੇ ਵਿੱਚ ਮੈਂ ਖੇਲ ਦਿਖਾਉਣੀ ਚਾਹੁੰਦਾ। ਕਹਿਣ ਲੱਗੇ ਐਸੀ ਖੇਲ ਕਹੀ ਜੀ ਦਿਖਾਏਗਾ? ਕਹਿੰਦੇ ਜਹੀ ਜੀ ਕਹੋ। ਕਹਿੰਦੇ ਦੇਖ ਬਈ, ਖੇਲਾਂ ਅਸੀਂ ਬਹੁਤ ਦੇਖੀਆਂ, ਜਾਦੂ ਦੇ ਤਮਾਸ਼ੇ ਬਹੁਤ ਦੇਖੇ, ਐਸੇ ਵੀ ਦੇਖੇ ਆ ਵੀ ਅੱਗ ਜਲ ਰਹੀ ਹੈ, ਲਾਈ ਹੋਈ ਆ ਮੂੰਹ ਵਿਚ ਪਾ ਲਈ, ਅੱਗ ਜਲਦੀ ਜਲਦੀ ਬੁਝਾ ਦਿੱਤੀ, ਪਾਣੀ ਹੈ ਪਾਣੀ ਦੇ ਉੱਤੇ ਦੌੜ ਦੌੜ ਕੇ ਤੁਰੇ ਜਾਂਦੇ ਨੇ ਜਿਵੇਂ ਧਰਤੀ ਤੇ ਤੁਰੇ ਜਾਂਦੇ, ਹਵਾ ਚ ਉੜਦੇ ਵੀ ਦੇਖੇ। ਪਰ ਕੋਈ ਇਹੋ ਜਿਹੀ ਖੇਲ ਦਿਖਾ ਜਿਹਦੇ ਵਿਚ ਦਿਲਚਸਪੀ ਵੀ ਹੋਵੇ ਤੇ ਨਾਲ ਉਹਦੇ ਵਿਚੋਂ ਕੋਈ ਸਿੱਖਿਆ ਵੀ ਮਿਲੇ। ਕਹਿਣ ਲੱਗੇ ਜੋ ਹਜ਼ੂਰ ਦੀ ਆਗਿਆ, ਪਰ ਮੇਰੇ ਨਾਲ ਮੇਰੀ ਇਸਤਰੀ ਹੈ, ਮੈਂ ਤੁਹਾਨੂੰ ਇੱਕ ਖੇਲ ਦਿਖਾਉਣਾ ਚਾਹੁੰਦਾ। ਉਹ ਹੀ ਹੈ ਕਿ ਮੇਰੇ ਚ ਤਾਕਤ ਹੈ, ਮੈਂ ਸਵਰਗ ਲੋਕ ਚ ਜਾ ਕੇ ਦੇਵਤਿਆਂ ਨਾਲ ਲੜਾਈ ਕਰਨੀ ਚਾਹੁੰਦਾ। ਕਹਿੰਦੇ ਐਡੀ ਸੂਰਮਤ ਆਈ ਹੈ ਤੇਰੇ ਚ? ਕਹਿੰਦੇ ਹਾਂ। ਕਹਿੰਦੇ ਫਿਰ ਦਿਖਾ। ਕਹਿੰਦੇ ਮੇਰੀ ਇਸਤਰੀ, ਐਸਾ ਨਾ ਹੋਵੇ ਕਿ ਮੈਂ ਉੱਥੇ ਮਾਰਿਆ ਜਾਵਾਂ ਤੇ ਕੋਈ ਇਹਨੂੰ ਤੰਗ ਕਰੇ। ਰਾਜਾ ਕਹਿਣ ਲੱਗੇ ਮੇਰੀ ਲੜਕੀ ਹੈ ਇਹ, ਮੈਂ ਆਪਣੀ ਲੜਕੀ ਦੇ ਨਾਲ ਰੱਖਦਾ। ਸੋ ਖੇਲ ਉਸਨੇ ਉਸ ਵੇਲੇ ਦੌਰਾ ਜਿਹਾ ਕੱਢਿਆ, ਗੋਲਾ ਉੱਪਰ ਨੂੰ ਮਾਰਿਆ, ਖਿੱਚ ਕੇ ਦੇਖਿਆ ਜਿਵੇਂ ਕਿਤੇ ਫਸ ਗਿਆ ਹੁੰਦਾ ਤੇ ਉਹਦੇ ਉੱਤੇ ਹੀ ਚੜ ਗਿਆ। ਇੱਕਦਮ ਦੇਖਦੇ ਦੇਖਦੇ ਅੱਖਾਂ ਤੋਂ ਓਹਲੇ ਹੋ ਗਿਆ। ਉੱਥੇ ਜਾ ਕੇ ਆਵਾਜ਼ ਦਿੱਤੀ ਕਿ ਮਹਾਰਾਜ ਮੇਰੇ ਨਾਲ ਲੜਨ ਵਾਸਤੇ ਪਵਨ ਦੇਵਤਾ ਆ ਰਿਹਾ, ਲੜਾਈ ਹਥਿਆਰ ਚੱਲਦੇ ਸੁਣਦੇ ਨੇ, ਮਾਰ ਲੈ ਦੀ ਆਵਾਜ਼ ਸੁਣਦੀ। ਅਖੀਰ ਆਵਾਜ਼ ਆਈ ਕਿ ਮੈਂ ਪਵਨ ਦੇਵਤੇ ਨੂੰ ਮਾਰਤਾ ਤੇ ਮੈਂ ਧਰਤੀ ਤੇ ਤੁਹਾਨੂੰ ਦਰਸ਼ਨ ਕਰਨ ਵਾਸਤੇ ਸਿੱਟ ਰਿਹਾ। ਬੇਅੰਤ ਹਵਾ ਚੱਲ ਗਈ, ਦਰਖਤ ਪੱਟ ਪੱਟ ਕੇ ਸਿੱਟਦੀ ਹੈ। ਕਹਿਣ ਲੱਗੇ ਬੜਾ ਬਲੀ ਦੇਵਤਾ। ਫੇਰ ਅਗਨ ਦੇਵਤੇ ਨਾਲ ਯੁੱਧ ਕਰਿਆ, ਅਗਨ ਦੇਵਤੇ ਨੂੰ ਵੀ ਹੇਠਾਂ ਸਿੱਟਦਾ। ਫੇਰ ਵਰਨ ਦੇਵਤੇ ਨਾਲ ਕਰਿਆ, ਵਰਨ ਦੇਵਤੇ ਨੂੰ ਵੀ ਸਿੱਟਦਾ। ਅਖੀਰ ਇੰਦਰ ਨਾਲ ਯੁੱਧ ਕਰਨ ਲੱਗਿਆ ਤੇ ਆਪ ਦੀ ਲੱਤ ਕੱਟ ਗਈ। ਆਵਾਜ਼ ਆਈ ਮੇਰੀ ਲੱਤ ਕੱਟ ਗਈ, ਮੇਰੀ ਹੁਣ ਖੱਬੀ ਬਾਂਹ ਕੱਟ ਗਈ, ਮੇਰੀ ਸੱਜੀ ਬਾਂਹ ਕੱਟ ਗਈ ਤੇ ਹੁਣ ਮੇਰੀ ਗਰਦਨ ਕੱਟ ਜਾਣੀ ਹੈ। ਟੁਕੜੇ ਟੁਕੜੇ ਹੋ ਕੇ ਧਰਤੀ ਤੇ ਗਿਰ ਗਿਆ। ਉਸ ਵੇਲੇ ਉਹਦੇ ਘਰਵਾਲੀ ਜਿਹੜੀ ਸੀ ਉਹਨੇ ਪਛਾਣ ਲਿਆ ਵੀ ਇਹ ਤਾਂ ਮੇਰਾ ਪਤੀ ਹੈ, ਜੋੜ ਦਿੱਤਾ ਗਿਆ ਜਿਵੇਂ। ਤੇ ਅਖੀਰ ਉਹਨੇ ਕਿਹਾ ਮੈਂ ਨਾਲ ਸਤੀ ਹੋਣਾ। ਚਿਤਾ ਚਿਣ ਲਈ ਗਈ ਤੇ ਸਤੀ ਹੋ ਗਈ, ਸਭ ਕੁਛ ਹੋ ਗਿਆ। ਤਾਂ ਬੜਾ ਅਫਸੋਸ ਹੈ, ਇਕੱਠੇ ਹੋਏ ਬੈਠੇ ਨੇ ਕਿ ਮਹਾਰਾਜ ਦੇਖੋ ਕਿੱਡਾ ਬਲਵਾਨ ਸੀ, ਐਵੇਂ ਹੀ ਆਪਾਂ ਮੰਨ ਗਏ ਇਸ ਨੂੰ ਵੀ ਦੇਵਤਿਆਂ ਨਾਲ ਯੁੱਧ ਕਰ ਲਏ, ਪਰ ਕਿੱਡਾ ਬਹਾਦਰ, ਤਿੰਨ ਦੇਵਤੇ ਮਾਰ ਲਏ, ਮਨੁੱਖ ਦਾ ਕੀ ਕੰਮ ਦੇਵਤੇ ਨੂੰ ਮਾਰ ਲਿਆ, ਬੜੀ ਬਹਾਦਰੀ ਹੈ। ਸ਼ੋਕ ਵਿੱਚ ਬੈਠੇ ਨੇ ਵੀ ਇਹੋ ਜਿਹੇ ਸੂਰਮੇ ਤੋਂ ਧਰਤੀ ਖਾਲੀ ਹੋ ਗਈ, ਇੰਨੇ ਨੂੰ ਕੀ ਦੇਖਦੇ ਹਾਂ ਉੱਤੋਂ ਉਤਰਿਆ ਹੁੰਦਾ। ਕਹਿੰਦੇ ਇਹ ਤਾਂ ਜਿਉਂਦਾ ਤੇ ਜਲਿਆ ਕੌਣ? ਇਹਦੇ ਤਾਂ ਘਰ ਵਾਲੀ ਵੀ ਸਤੀ ਹੋ ਗਈ। ਉੱਥੇ ਆ ਕੇ ਕਹਿਣ ਲੱਗਿਆ ਮਹਾਰਾਜ ਕੀ ਜਾਇ ਹੋ ਤੇ ਮੇਰੀ ਇਸਤਰੀ ਕਿੱਥੇ ਹੈ? ਕਹਿੰਦੇ ਉਹ ਤਾਂ ਸਤੀ ਹੋ ਗਈ। ਕਿਹਦੇ ਨਾਲ? ਕਹਿੰਦੇ ਤੇਰੇ ਨਾਲ। ਕਹਿੰਦਾ ਮੈਂ ਤਾਂ ਸਾਹਮਣੇ ਖੜਾ, ਮੈਂ ਕੋਈ ਭੂਤ ਪ੍ਰੇਤ ਨਹੀਂ ਹਾਂ, ਮੈਨੂੰ ਹੱਥ ਲਾ ਕੇ ਦੇਖ ਲਓ, ਮੈਂ ਤੁਹਾਡੇ ਵਰਗਾ ਹੀ ਬੰਦਾ। ਸਾਰੇ ਹੈਰਾਨ ਹੋ ਰਹੇ ਨੇ। ਕਹਿੰਦਾ ਸਤੀ ਨਹੀਂ ਹੋਈ, ਤੁਸੀਂ ਆਪਣੇ ਮਹਿਲਾਂ ਚ ਲੁਕੋ ਦਿੱਤੀ ਹੈ। ਆਵਾਜ਼ ਦਿੱਤੀ, ਤਿੰਨ ਆਵਾਜ਼ਾਂ ਮਾਰੀਆਂ, ਆਵਾਜ਼ ਆਈ, ਜਵਾਬ ਆਇਆ ਕਿ ਮੈਨੂੰ ਇਸ ਰਾਜੇ ਨੇ ਸੱਤ ਤਾਲਿਆਂ ਚ ਬੰਦ ਕਰਿਆ ਹੈ, ਤਾਲੇ ਗਲਾ ਲੇ ਗਏ ਬਾਹਰ ਲਿਆਂਦੀ। ਸਭ ਹੈਰਾਨ ਹੋ ਰਹੇ ਨੇ ਵੀ ਇੱਕ ਤੋਂ ਇੱਕ ਗੱਲ ਅਜੀਬ ਕਰ ਰਿਹਾ ਹੈ ਵੀ ਇਹ ਜਲ ਗਈ ਸੀ ਇਹ ਫੇਰ ਜਿਉਂਦੀ ਹੋ ਗਈ, ਇਹ ਮਰ ਗਿਆ ਸੀ ਇਹ ਫੇਰ ਜਿਉਂਦਾ ਹੋ ਗਿਆ। ਉਸ ਵੇਲੇ ਖੇਲ ਸੰਕੋਚ ਕੇ ਕਹਿਣ ਲੱਗਿਆ ਕਿ ਮਹਾਰਾਜ ਆਪ ਕੀ ਜੈ ਹੋ, ਖੇਲ ਪਸੰਦ ਆਇਆ? ਕਹਿੰਦੇ ਜਾਦੂਗਰ ਐਸਾ ਖੇਲ ਤਾਂ ਅਸੀਂ ਜ਼ਿੰਦਗੀ ਚ ਨਹੀਂ ਕਦੇ ਦੇਖਿਆ। ਉਹ ਤਾਂ ਠੀਕ ਹੈ ਕਿ ਬੜਾ ਹੀ ਮਨੋਰੰਜਕ ਸੀ, ਲੇਕਿਨ ਇਹਦੇ ਚ ਸਿੱਖਿਆ ਕੀ ਹੈ? ਕਹਿਣ ਲੱਗਿਆ ਸਿੱਖਿਆ ਇਹ ਹੈ ਕਿ ਦੇਖੋ ਮੈਂ ਇੱਕ ਮਾਮੂਲੀ ਆਦਮੀ ਹਾਂ, ਮੈਂ ਆਪਣੇ ਅੰਦਰ ਇੱਕ ਸ਼ਕਤੀ ਪੈਦਾ ਕੀਤੀ ਹੋਈ ਹੈ ਜਿਸ ਨੂੰ ਅੰਗਰੇਜ਼ੀ ਚ ਹਿਪਨੋਟਿਜ਼ਮ ਕਹਿੰਦੇ ਨੇ, ਤੇ ਮੈਂ ਆਪਣੇ ਖਿਆਲ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਮੋਹਿਤ ਕਰ ਦਿੱਤਾ, ਜਿੰਨੇ ਬੈਠੇ ਸੀ ਸਾਰਿਆਂ ਨੂੰ ਮੂਰਛਿਤ ਕਰ ਦਿੱਤਾ, ਤੇ ਜੋ ਕੁਛ ਮੈਂ ਕਹਿੰਦਾ ਸੀ ਉਹੀ ਤੁਹਾਨੂੰ ਦਿਸਦਾ ਸੀ। ਨਾ ਮੈਂ ਕਿਤੇ ਲੜਨ ਗਿਆ, ਨਾ ਮੇਰੀ ਕੋਈ ਇਸਤਰੀ ਹੈ, ਮੈਂ ਤਾਂ ਤੁਹਾਡੇ ਕੋਲ ਖੜਾ ਸੀ। ਲੇਕਿਨ ਮੈਂ ਆਪਣਾ ਐਸਾ ਪ੍ਰਭਾਵ ਪਾਇਆ ਜਾਦੂ ਦਾ ਕਿ ਮੈਂ ਤੁਹਾਨੂੰ ਦਿਸਣ ਤੋਂ ਹਟ ਗਿਆ ਤੇ ਤੁਹਾਨੂੰ ਹੁਣ ਤੱਕ ਸੱਤ ਲੱਗ ਰਿਹਾ ਹੈ ਖੇਲ ਤੁਹਾਡੇ ਅੰਦਰ ਰਾਗ ਤੇ ਦੁਆਇਸ਼ ਪੈਦਾ ਹੋ ਗਈ ਤੁਹਾਡੇ ਅੰਦਰ ਬੜਾ ਅਫਸੋਸ ਪੈਦਾ ਹੋ ਗਿਆ ਕਿ ਮਾਰਿਆ ਗਿਆ ਹੈ ਉਹਦੇ ਬਾਅਦ ਤੁਹਾਡੇ ਅੰਦਰ ਬੜਾ ਸਹਿਮ ਪੈਦਾ ਹੋ ਗਿਆ ਤੇ ਜਿਸ ਵਕਤ ਮੈਂ ਆਵਾਜ਼ ਮਾਰੀ ਮੇਰੇ ਘਰ ਵਾਲੀ ਨੇ ਵੀ ਆਵਾਜ਼ ਦਿੱਤੀ ਕਿਉਂਕਿ ਤੁਸੀਂ ਬੜੇ ਬਚਨ ਕਰੇ ਸੀ ਕਿ ਉਹ ਇੱਥੇ ਹੈ ਨਹੀਂ ਉਹ ਤਾਂ ਮਰ ਗਈ ਸੋ ਰਾਜਨ ਇੱਕ ਮੈਂ ਮਾਮੂਲੀ ਆਦਮੀ ਐਡੇ ਬੜੇ ਕਰ ਸਕਦਾ ਤਮਾਸ਼ੇ ਤੇ ਜਿਹੜਾ ਪਾਰਮਰਮ ਪਰਮੇਸ਼ਰ ਹੈ ਜਿਹਦੀ ਕਲਾ ਨੂੰ ਜਾਣਿਆ ਹੀ ਨਹੀਂ ਜਾਂਦਾ ਅਨਕ ਕਲਾ ਲਖੀ ਨਾ ਜਾਏ ਤੇ ਜਿਹਦੀ ਕਲਾ ਨੂੰ ਜਾਣਦੇ ਹੀ ਨਹੀਂ ਉਹਨੇ ਆਹ ਸ੍ਰਿਸ਼ਟੀ ਦੇਖੋ ਅਣਹੋਈ ਸ੍ਰਿਸ਼ਟੀ ਰਚਤੀ ਹੈ ਇਹਦਾ ਵਜੂਦ ਕੋਈ ਨਹੀਂ ਇੱਕ ਖੇਲ ਹੋ ਰਿਹਾ ਉਹ ਖੇਲ ਦੇ ਵਿੱਚ ਇਹ ਜੀਵ ਕਿੰਨਾ ਭੁੱਲ ਗਿਆ ਆਪਣੇ ਆਪ ਤੋਂ ਆਪੇ ਹੀ ਆਪਣੇ ਆਪ ਨੂੰ ਜੀਵ ਬਣਾ ਦਿੱਤਾ ਤੇ ਇਹਦਾ ਸਫ਼ਰ ਸ਼ੁਰੂ ਹੋ ਗਿਆ ਪੰਜ ਇਹਦੇ ਤੇ ਭਰਮ ਪਾ ਦਿੱਤੇ ਕਲੇਸ਼ ਵਿਦਿਆ ਅਭਨਵੇਸ਼ ਅਸਿਮਤਾ ਰਾਗ ਤੇ ਦੁਆਇਸ਼ ਇਹਦੇ ਵਿੱਚ ਸਾਰੇ ਬੰਦੇ ਭੁੱਲੇ ਫਿਰਦੇ ਤੇ ਭੁੱਲ ਕੇ ਆਪਣੇ ਸਰੂਪ ਨੂੰ ਭੁੱਲੇ ਫਿਰਦੇ ਸੋ ਮਹਾਰਾਜ ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪਿਤਾ ਜੀ ਇੱਥੇ ਨਾ ਕੋਈ ਦੂਆ ਹੋਇਆ ਨਾ ਕੋਈ ਹੋਣਾ ਨਿਰੰਕਾਰ ਆਕਾਰ ਕਰ ਏਕ ਅੰਕਾਰ ਆਕਾਰ ਉਪਾਇਆ ਨਿਰੰਕਾਰ ਨੇ ਜਦੋਂ ਆਕਾਰ ਕਰਿਆ ਏਕ ਅੰਕਾਰ ਹੋ ਕੇ ਆਕਾਰ ਬਣਾ ਲਿਆ ਏਕ ਅੰਕਾਰੋਂ ਸ਼ਬਦ ਧੁਨ ਏਕ ਅੰਕਾਰ ਤੋਂ ਸ਼ਬਦ ਧੁਨ ਹੋਈ ਓਂਕਾਰ ਆਕਾਰ ਉਪਾਇਆ ਓਂਕਾਰ ਨੇ ਸਾਰੇ ਆਕਾਰ ਜਿੰਨੇ ਤੁਹਾਨੂੰ ਨਜ਼ਰ ਆਉਂਦੇ ਨੇ ਖਰਮਾ ਹੀ ਖਰਮਾ ਅਖੰਡ ਬ੍ਰਹਮੰਡ ਇਹ ਸਾਰੇ ਅਪਾਤੇ ਤੇ ਇਹਦਾ ਕੋਈ ਆਦ ਨਹੀਂ ਕੋਈ ਅੰਤ ਨਹੀਂ ਹੈ ਉਹ ਆਪੇ ਹੀ ਆਪਣੇ ਆਪ ਖੇਲ ਰਿਹਾ ਨਿਰਗੁਣ ਆਪ ਸਰਗੁਣ ਵੀ ਹੋਈ ਕਲਾ ਧਾਰ ਜਿਨ ਸਗਲੀ ਮੋਈ ਆਪਣੇ ਚਰਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀਂ ਕੋਏ ਸਰਵ ਨਿਰੰਤਰ ਏਕੋ ਸੋਈ ਓਤ ਪੋਤ ਰਵਿਆ ਰੂਪ ਰੰਗ ਜਿਵੇਂ ਆ ਕੱਪੜਾ ਬਣਿਆ ਹੋਇਆ ਐਨੂੰ ਵੀ ਧਾਗੇ ਐਨੂੰ ਵੀ ਧਾਗੇ ਇਹ ਜਿੰਨਾ ਕੁਝ ਤੁਹਾਨੂੰ ਦਿਸ ਰਿਹਾ ਇਹ ਸਾਰਾ ਪਰਮੇਸ਼ਰ ਨੇ ਓਤ ਪੋਤ ਇੱਕ ਰਚਨਾ ਰਚੀ ਹੋਈ ਹੈ ਰਚ ਰਚਨਾ ਆਪਣੀ ਕਲ ਧਾਰੀ ਅਨਕਵਾਰ ਨਾਨਕ ਬਲਿਹਾਰੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਾਦ ਜਿੰਨਾ ਤੁਹਾਨੂੰ ਆਉਂਦਾ ਨਜ਼ਰ ਇਹ ਵੀ ਵਾਹਿਗੁਰੂ ਦਾ ਹੀ ਸਰੂਪ ਹੈ ਇਹ ਦੁਨੀਆਂ ਨਹੀਂ ਹੈ ਇਹ ਸੰਸਾਰ ਨਹੀਂ ਹੈ ਭਰਮ ਕਰਕੇ ਪ੍ਰਤੀਤ ਦੇ ਰਿਹਾ ਸੰਸਾਰ ਜਿਹਨਾਂ ਦੇ ਨੇਤਰ ਖੁੱਲੇ ਨੇ ਉਹਨਾਂ ਨੂੰ ਕੀ ਦੱਸਦਾ ਇਹ ਨੇਤਰ ਉਹ ਮੇਰੇ ਉਹ ਹਰ ਤੁਮੈ ਜੋ ਤਰੀ ਹਰ ਬਿਨ ਅਵਰਨਾ ਦੇਖੋ ਕੋਈ ਹਰ ਬਿਨ ਅਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਇਹ ਬਹੁਤ ਰੂਪ ਨੇ ਉਹਦੇ ਬੇਅੰਤ ਰੂਪ ਨੇ ਆਪੇ ਹੀ ਰੂਪ ਤਾਰੇ ਹੋਏ ਨੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ 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 ਅਨੰਤ ਕੋ ਫਿਰੇ ਬੇਅੰਤ ਰੂਪ ਨੇ ਉਸਦੇ ਇਸ ਤਰ੍ਹਾਂ ਫਰਮਾਨ ਕਰਦੇ
ਬਹੁਤੇ ਤੇਰੇ ਰੂਪ ਨੇ ਬਹੁਤੇ ਤੇਰੇ ਪੇਖ ਮਾਲਕਾ ਬਹੁਤੇ ਤੇਰੇ ਰੂਪ ਨੇ ਬਹੁਤੇ ਤੇਰੇ ਪੇਖ ਮਾਲਕਾ ਤੇਰੇ ਕੇਸ ਮਾਲਕਾ ਬਹੁਤੇ ਤੇਰੇ ਕੇਸ ਮਾਲਕਾ
ਲਗੇ ਪਿਤਾ ਜੀ ਇੱਕ ਚੋਂ ਹੀ ਸਾਰੇ ਪੈਦਾ ਹੁੰਦੇ ਨੇ, ਇੱਕ ਨੇ ਹੀ ਅਨੇਕਾਂ ਰੂਪ ਧਾਰੇ ਨੇ, ਇੱਕ ਦੇ ਵਿਚੋਂ ਹੀ ਨਿਕਲ ਕੇ ਆਪ ਇਹ ਕੌਤਕ ਕਰਦਾ, ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰੇ ਇੱਕ ਰੰਗ, ਨਾਨਾ ਵਿਦ ਕੀਨੋ ਵਿਸਤਾਰ, ਪ੍ਰਭ ਅਵਨਾਸ਼ੀ ਏਕ ਅੰਕਾਰ, ਨਾਨਾ ਚਲਤ ਕਰੇ ਖਿਨਮਾਹੇ, ਪੂਰ ਰਹੋ ਪੂਰਨ ਸਭ ਠਾਏ, ਨਾਨਾ ਵਿਦ ਕਰ ਬੰਤ ਬਣਾਈ, ਆਪਣੀ ਕੀਮਤ ਆਪੇ ਪਾਈ, ਸਭ ਘੱਟ ਤਿਸਕੇ ਸਭ ਤਿਸਕੇ ਠੋ, ਜਪ ਜਪ ਜੀਵ ਹੈ ਨਾਨਕ ਹਰਨ, ਸਾਰੇ ਘਟਾਂ ਚ ਉਹ ਹੈ ਤੇ ਸਾਰੇ ਘਟਾਂ ਚ ਆਪ ਇਕ, ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਕਰ ਰੱਖੇ ਤੈਸਾ ਤਿੰਨ, ਕਰਨ ਕਰਾਵਨ ਕਰਨੇ ਜੋਗ, ਪ੍ਰਭ ਭਾਵੈ ਸੋਈ ਫਨਹੋਗ, ਪਸਰਿਓ ਆਪ ਹੋਏ ਅਨਕ ਤਰੰਗ, ਲਹੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ, ਜੈਸੀ ਮਤ ਦੇ ਤੈਸਾ ਪ੍ਰਕਾਸ਼, ਪਾਰ ਬ੍ਰਹਮ ਕਰਤਾ ਅਵਨਾਸ਼, ਸਦਾ 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 ਦਿਆ ਸਿਮਰ ਸਿਮਰ ਨਾਨਕ ਪਏ ਨੇ। ਕਹਿਣ ਲੱਗੇ ਸੰਸਾਰ ਦੇ ਅੰਦਰ ਨਾ ਮਾਇਆ ਕਿਤੋਂ ਆਈ ਹੋਈ, ਨਾ ਕੋਈ ਜੀਵ ਆਇਆ ਹੋਇਆ, ਇਹ ਤਾਂ ਕਰਤਾ ਪੁਰਖ ਦਾ ਇੱਕ ਖੇਲ ਹੈ, ਉਹ ਆਪ ਇਹ ਵਸਦਾ, ਲੇਕਿਨ ਇਹਦਾ ਜਿਹੜਾ ਹੁਕਮ ਚੱਲ ਰਿਹਾ ਹੈ ਹੁਕਮ ਦੇ ਮੁਤਾਬਕ ਕੋਈ ਉੱਚਾ ਹੈ ਕੋਈ ਨੀਚਾ ਹੈ, ਕਿਸੇ ਨੂੰ ਵਡਿਆਈ ਮਿਲਦੀ ਹੈ ਕਿਸੇ ਨੂੰ ਛਟਿਆਈ ਮਿਲਦੀ। ਕਹਿਣ ਲੱਗੇ ਜਦੋਂ ਪਾਰਬ੍ਰਹਮ ਪਰਮੇਸ਼ਰ ਤੋਂ ਰੂਹ ਹਟ ਕੇ ਮਾਇਆ ਵੱਲ ਨੂੰ ਹੋ ਜਾਵੇ, ਉਸ ਵੇਲੇ ਇਹ ਸਰੀਰ ਦੇ ਅੰਦਰ ਜਿਹੜੀ ਚੇਤਨਤਾ ਉਹਨੂੰ ਮਨ ਕਹਿੰਦੇ ਨੇ, ਜੀਵ ਕਹਿੰਦੇ ਨੇ, ਤੇ ਜਿਸ ਵਕਤ ਪਰਮੇਸ਼ਰ ਵਾਲੇ ਦੀ ਰੁਚੀ ਲੱਗ ਜਾਵੇ ਉਸ ਵੇਲੇ ਮਨੋ ਨਾਸ਼ ਵਾਸ਼ਨਾ ਖੈ ਤੱਤਵ ਗਿਆਨ ਹੋ ਜਾਇਆ ਕਰਦਾ, ਮਨ ਅਮਨ ਬਣ ਜਾਇਆ ਕਰਦਾ। ਪਾਣੀ ਜਿਹੜਾ ਹੈ ਜੇ ਸੂਰਜ ਨਾ ਉਹਦੀ ਧੁੱਪ ਪਵੇ ਸੂਰਜ ਦੀ, ਤਾਂ ਇਹ ਸਾਰੇ ਸਮੁੰਦਰ ਜੰਮ ਕੇ ਬਰਫ਼ ਬਣ ਜਾਇਆ ਕਰਦੇ, ਤੇ ਜਦੋਂ ਧੁੱਪ ਪੈਂਦੀ ਹੈ ਉਸ ਵੇਲੇ ਸਾਰੇ ਜਿਹੜੇ ਨੇ ਬਰਫ਼ ਹੈ ਉਹ ਪਾਣੀ ਬਣ ਜਾਂਦੇ। ਐਵੇਂ ਜਿਵੇਂ ਜਿਹੜਾ ਸਨਮੁੱਖ ਹੈ ਉਹਦਾ ਮੁੱਖ ਹਰ ਵਕਤ ਪਰਮੇਸ਼ਰ ਵੱਲ ਰਹਿੰਦਾ, ਉਹਦੇ ਚਿੱਤ ਚ ਪਾਰਬ੍ਰਹਮ ਪਰਮੇਸ਼ਰ ਨਿਗਾਹ ਉਹਦੀ ਵੈਗੂ ਉੱਤੇ ਰਹਿੰਦੀ ਹੈ, ਇੱਕੋ ਥਾਂ ਰਹਿੰਦਾ, ਆਪਣੇ ਆਦ ਨੂੰ ਸੋਚਦਾ, ਗਾਹਾਂ ਵਾਲੇ ਫਲੋਰ ਨੂੰ ਨਹੀਂ ਸੋਚਦਾ, ਤੇ ਉਹ ਪਰਮੇਸ਼ਰ ਆਪਣੇ ਯਾਦ ਨਾਲ ਜੁੜਿਆ ਰਹਿੰਦਾ ਜੀਵ। ਤੇ ਜਦੋਂ ਇਹ ਭੁੱਲ ਵਿਚ ਪੈਂਦਾ ਤਾਂ ਇਹਦੇ ਵਿਚ ਰਾਗ ਤੇ ਦੁਆਇਸ਼ ਆ ਜਾਂਦੀ ਹੈ, ਵਾਹਿਗੁਰੂ ਤੋਂ ਇਹ ਵਿਮੁੱਖ ਹੋ ਜਾਂਦਾ। ਸੋ ਇਹ ਜਲ ਜਿਹੜਾ ਹੈ ਧਰਤੀ ਦੇ ਵਿਚ ਸਾਰੇ ਜਲ ਹੈ, ਸਭ ਕਹਿੰਦੇ ਨੇ ਵੀ ਧਰਤੀ ਚ ਪਾਣੀ ਹੈ ਧਰਤੀ ਚ ਪਾਣੀ ਹੈ, ਪਰ ਪ੍ਰਗਟ ਕਿੱਥੇ ਹੁੰਦਾ? ਕਹਿੰਦੇ ਜਿਹੜਾ ਤਾਂ ਗੁਰਮੁਖ ਹੈ, ਗੁਰੂ ਦੀ ਮਤ ਧਾਰਨ ਕਰਕੇ ਜਿਸਨੇ ਇਹ ਗੱਲ ਨੂੰ ਸਮਝ ਲਿਆ, ਜਿਹਨੂੰ ਗਿਆਨਵਾਨ ਕਹਿੰਦੇ ਨੇ, ਉਹਦੇ ਹਿਰਦੇ ਚ ਐ ਚੱਲਦਾ ਜਿਵੇਂ ਪ੍ਰਵਾਹ ਚੱਲਿਆ ਕਰਦਾ, ਚਸ਼ਮਾ ਚੱਲਿਆ ਕਰਦਾ, ਉਹਦੇ ਅੰਦਰ ਪ੍ਰਗਟ ਹੈ ਵਾਹਿਗੁਰੂ। ਜਿਹੜਾ ਹੈਗਾ ਜਗਿਆਸੂ, ਉਹਦੇ ਅੰਦਰ ਜਦ ਉਹ ਭਜਨ ਬੰਦਗੀ ਕਰੇਗਾ ਬਾਣੀ ਪੜੇਗਾ ਉਸ ਵੇਲੇ ਪ੍ਰਗਟ ਹੋਏਗਾ, ਜਿਵੇਂ ਉਹ ਧਰਤੀ ਤੇ ਫਿਰਦਾ ਫਿਰਦਾ ਖੂਹ ਦੇ ਕੰਢੇ ਤੇ ਆ ਕੇ ਖੂਹ ਵਿਚ ਝਾਤੀ ਮਾਰ ਕੇ ਦੇਖਣ ਲੱਗ ਜਾਵੇ ਤਾਂ ਉਹ ਪਾਣੀ ਉਹਨੂੰ ਨਜ਼ਰ ਆਏਗਾ। ਤੇ ਜਿਹੜਾ ਹੈਗਾ ਅਗਿਆਨੀ ਮਨਮੁੱਖ ਹੈ, ਸੋਝੀ ਨਹੀਂ ਹੈ, ਉਹਨੂੰ ਇੰਨਾ ਤਾਂ ਪਤਾ ਵੀ ਧਰਤੀ ਚ ਪਾਣੀ ਹੈ ਪਰ ਇਦੋਂ ਗਾਹਾਂ ਨਹੀਂ ਗੱਲ ਜਾਣਦਾ। ਜਿਹੜਾ ਵਾਚ ਗਿਆਨੀ ਹੈ ਉਹ ਇੰਨਾ ਤਾਂ ਜਾਣਦਾ ਵੀ ਇੱਥੇ ਵਾਹਿਗੁਰੂ ਪਰਿਪੂਰਨ ਹੈ ਸਾਰੇ, ਲੇਕਿਨ ਉਹਨੂੰ ਕੋਈ ਫਾਇਦਾ ਨਹੀਂ ਹੈ ਕਿਉਂਕਿ ਕੋਈ ਯਤਨ ਨਹੀਂ ਹੈ ਉਹ ਪਾਣੀ ਨੂੰ ਕੱਢਣ ਵਾਸਤੇ। ਜਿਹੜਾ ਜਗਿਆਸੂ ਹੈ ਉਸ ਨੂੰ ਪਾਣੀ ਪ੍ਰਾਪਤ ਹੁੰਦਾ ਯਤਨ ਕਰੇ ਤੇ ਡੋਲ ਲਿਆਵੇ ਜਾਂ ਨਲਕਾ ਲਾਵੇ ਜਾਂ ਟਿਊਬਵੈਲ ਲਾਵੇ। ਜਿਹੜਾ ਗਿਆਨਵਾਨ ਹੈ ਉਹਦੇ ਹਿਰਦੇ ਚ ਹਰ ਵਕਤ ਪ੍ਰਗਟ ਹੈ ਜਿਵੇਂ ਚਸ਼ਮਾ ਫੁੱਟਿਆ ਹੁੰਦਾ। ਇਸੇ ਤਰ੍ਹਾਂ ਦੇ ਨਾਲ ਕਹਿੰਦੇ ਦੇਖੋ ਬੀਜ ਹੈ ਛੋਟਾ ਜਿਹਾ, ਬੋੜ ਦਾ ਬੀਜ ਹੈ ਖਸਖਸ ਦੇ ਦਾਣੇ ਜਿੰਨਾ, ਜਦੋਂ ਵਿਸਥਾਰ ਹੁੰਦਾ ਐਕੜਾਂ ਚ ਹੋ ਜਾਂਦਾ, ਜੜਾਂ ਲੱਗਦੀਆਂ ਜਾਂਦੀਆਂ ਟਾਣੇ ਵੱਧਦੇ ਜਾਂਦੇ ਨੇ, ਜੜਾਂ ਲੱਗਦੀਆਂ ਜਾਂਦੀਆਂ ਟਾਣੇ ਵੱਧਦੇ ਜਾਂਦੇ ਨੇ। ਹੁਣ ਉਸ ਬੀਜ ਨੂੰ ਇਹ ਪਰਮੇਸ਼ਰ ਇਸੇ ਤਰ੍ਹਾਂ ਦੇ ਨਾਲ ਉਹ ਬੀਜ ਜਿਹੜਾ ਇਹ ਸੰਸਾਰ ਦੇ ਰੂਪ ਚ ਪ੍ਰਗਟ ਹੋਇਆ, ਜਿੰਨਾ ਤੁਹਾਨੂੰ ਖੰਡ ਬ੍ਰਹਮੰਡ ਨਜ਼ਰ ਆਉਂਦੇ, ਤੂੰ ਪੇੜ ਸਾਖ ਤੇਰੀ ਫੂਲੀ, ਤੂੰ ਸੂਖਮ ਹੋਇਆ ਸਤੂਲੀ, ਤੂੰ ਜਲ ਨਿਧ ਫੇਨ ਬਦੋ ਦਾ ਦੂਜਾ ਵਰਨਾ ਭਾਲੀਆ ਜੀ। ਕਹਿੰਦੇ ਬੀਜ ਜਿਹੜਾ ਹੈ ਪਰਮੇਸ਼ਰ ਸੂਖਮ ਰੂਪ ਤੋਂ, ਸੂਖਮ ਤੇ ਸੂਖਮ ਕਰ ਚੀਨੇ, ਬਿਰਧਨ ਬਿਰਧ ਬਤਾਏ, ਭੂਮ ਆਕਾਸ ਪਤਾਲ ਸਭੋ ਸਜ, ਏਕ ਅਨੇਕ ਸਦਾਏ, ਇੱਕੋ ਅਨੇਕ ਰੂਪਾਂ ਚ ਪ੍ਰਗਟ ਹੋ ਗਿਆ ਵਾਹਿਗੁਰੂ। ਹੁਣ ਟੋਲਣਾ ਹੈ ਜਿਹੜਾ ਤਾਂ ਮਨਮੁਖ ਹੈ, ਤਮੋ ਗੁਣੀ ਬੰਦਾ ਹੈ, ਉਹ ਕਠੋਰ ਹੈ, ਮੁਖ ਤੋਂ ਵੀ ਕਠੋਰ ਵਚਨ ਕਹਿੰਦਾ, ਫਿੱਕੇ ਕਹਿੰਦਾ, ਜਿਹੜੇ ਦੂਸਰੇ ਦੇ ਦਿਲ ਨੂੰ ਬਿੰਨ ਕੇ ਰੱਖਦਾ, ਫਿੱਕਾ ਬੋਲਦਾ, ਝੂਠ ਬੋਲਦਾ। ਤਮੋ ਗੁਣ ਚ ਰਹਿੰਦਾ, ਕਹਿੰਦੇ ਤਮੋ ਗੁਣੀ ਬੰਦਾ ਜਿਹੜਾ ਹੈ ਉਹ ਬਿਰਛ ਦੇ ਤਣੇ ਚੋਂ ਬੀਜ ਪਾਲਦਾ, ਤਣੇ ਚੋਂ ਸਾਰੀ ਜ਼ਿੰਦਗੀ ਜਿੰਨਾ ਜੀ ਕਰਦਾ ਫਿਰੀ ਜਾਵੇ, ਉਹ ਕਾਠ ਦੇ ਵਿੱਚੋਂ ਬੀਜ ਨਹੀਂ ਮਿਲਿਆ ਕਰਦਾ। ਤੇ ਜਿਹੜਾ ਰਜੋਗੁਣੀ ਬੰਦਾ ਹੈ ਉਹ ਪੱਤਿਆਂ ਦੇ ਵਿੱਚੋਂ ਬੀਜ ਪਾਲਦਾ, ਪੱਤਿਆਂ ਚ ਵੀ ਬੀਜ ਨਹੀਂ ਹੁੰਦਾ। ਜਿਹੜਾ ਸਤੋਗੁਣੀ ਬੰਦਾ ਹੈ ਉਹ ਸੁਗੰਧੀ ਮਾਣਦਾ, ਫੁੱਲ ਦੇ ਵਿੱਚੋਂ ਬੀਜ ਪਾਲਦਾ, ਲੇਕਿਨ ਫੁੱਲ ਦੇ ਵਿੱਚ ਵੀ ਬੀਜ ਨਹੀਂ ਹੋਇਆ ਕਰਦਾ। ਜਿਹੜਾ ਗਿਆਨੀ ਹੈ ਉਹਨੂੰ ਫਲ ਪ੍ਰਾਪਤ ਹੁੰਦਾ, ਫਲ ਦੇ ਵਿੱਚੋਂ ਬੀਜ ਲੱਭ ਜਾਂਦਾ। ਬੀਜ ਬੀਜ ਦੇਖਿਓ ਬਹੁਤ ਪ੍ਰਕਾਰ, ਫਲ ਪਾਕੇ ਤਾਂ ਏਕ ਹੁੰਦਾ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਤਾਰ ਥਮਿਓ ਪਸਾਰਾ। ਜਦੋਂ ਪਸਾਰਾ ਥਮਤਾ ਫੇਰ ਕੀ ਹੋਇਆ, ਤਾਂ ਵੇਖ ਕੋ ਏਕ ਅੰਕਾਰ। ਪਹਿਲਾਂ ਵੀ ਏਕ ਅੰਕਾਰ ਸੀ, ਖੇਲ ਦੇ ਵਿੱਚ ਵੀ ਏਕ ਅੰਕਾਰ ਹੈ, ਤੇ ਇਹਦੇ ਬਾਅਦ ਵੀ ਏਕ ਅੰਕਾਰ। ਇਸ ਕਰਕੇ ਮਹਾਂਪੁਰਸ਼ ਕਹਿੰਦੇ ਨੇ ਕਿ ਸੰਸਾਰ ਤਾਂ ਹੈ ਹੀ ਨਹੀਂ, ਕਿਉਂ ਭਰਮ ਪਿਆ ਸੰਸਾਰ ਹੈ, ਇਹ ਤਾਂ ਆਪ ਹੀ ਅਨੇਕਾਂ ਰੂਪਾਂ ਚ ਖੇਲ ਰਿਹਾ, ਇੱਥੇ ਕਿਹੜਾ ਨੇੜੇ ਹੈ ਕਿਹੜਾ ਦੂਰ ਹੈ। ਸੋ ਇੱਕ ਵਾਹਿਗੁਰੂ ਹੈ ਸਾਰੇ ਹੈ, ਰਾਗ ਦੁਆਖ ਵਿੱਚ ਫੇਰ ਕਿਉਂ? ਕਹਿਣ ਲੱਗੇ ਪਿਤਾ ਜੀ, ਜਦੋਂ ਸਾਰੇ ਵਾਹਿਗੁਰੂ ਹੈ ਫਿਰ ਰਾਗ ਦੁਆਖ ਕਿਹੜੀ? ਜਿਹੜੀ ਤੁਸੀਂ ਕਿਹਾ ਨਾ ਵੀ ਮੇਰਾ ਮਨ ਵਿਚਰਤ ਰਾਗ ਦੁਆਖ ਕੇ ਮਾਈ, ਇੱਕ ਛਿਨ ਮਨ ਥਿਤ ਹੋਵਤ ਨਾ। ਕਹਿੰਦੇ ਰਾਗ ਦੁਆਖ ਤਾਂ ਹੀ ਹਟੂਗੀ ਜਦੋਂ ਤੁਹਾਨੂੰ ਪਛਾਣ ਆ ਜਾਏਗੀ। ਸੋ ਮਾਇਆ ਨੇ ਛੱਡ ਲਿਆ ਜੀਵ ਨੂੰ ਤੇ ਪ੍ਰਭੂ ਨੂੰ ਭੁਲਾ ਦਿੱਤਾ, ਹੈ ਸਾਰਿਆਂ ਦੇ ਅੰਦਰ ਇੱਕੋ ਹੀ ਪਰਮੇਸ਼ਰ।
ਘਟ ਘਟ ਅੰਤਰ ਸਰਵ ਨਿਰੰਤਰ ਕੇਵਲ ਏਕ ਮਰਾਰੀ ਹੈ, ਘਟ ਘਟ ਅੰਤਰ ਸਰਵ ਨਿਰੰਤਰ ਕੇਵਲ ਏਕ ਮਰਾਰੀ ਹੈ। ਸਰਵ ਨਿਰੰਤਰ ਕੇਵਲ ਏਕ ਮਰਾਰੀ ਹੈ, ਕਟਕਟ ਅੰਤਰ ਸਰਵ ਨਿਰੰਤਰ ਕੇਵਲ ਏਕ ਮਰਾਰੀ ਹੈ। ਕੇਵਲ ਏਕ ਮਰਾਰੀ ਹੈ, ਏਕ ਮਰਾਰੀ ਹੈ, ਕੇਵਲ ਏਕ ਮਰਾਰੀ ਹੈ, ਏਕ ਮਰਾਰੀ ਹੈ। ਕੇਵਲ ਏਕ ਮਰਾਰੀ ਹੈ, ਕੇਵਲ ਏਕ ਮਰਾਰੀ ਹੈ। ਨਿਰੰਤਰ ਕੇਵਲ ਏਕ ਮਰਾਰੀ ਹੈ, ਕਟਕਟ ਅੰਤਰ ਸਰਵ ਨਿਰੰਤਰ ਕੇਵਲ ਏਕ ਮਰਾਰੀ ਹੈ।
ਏਕ ਅਨੇਕ ਵਿਆਪਕ ਪੂਰਤ ਜਦ ਦੇਖੋ ਤਰਸੋ ਜੀ, ਕਹਿੰਦੇ ਜਿਵੇਂ ਇੱਕ ਸ਼ੀਸ਼ਾ ਹੋਵੇ ਉਹਦੇ ਹਜ਼ਾਰ ਲੱਖ ਟੁਕੜੇ ਬਣਾ ਦਿਓ ਤੇ ਸਾਰੇ ਟੁਕੜਿਆਂ ਦੇ ਵਿੱਚ ਇੱਕੋ ਸੂਰਜ ਪਰਿਪੂਰਨ ਹੈ, ਹਰੇਕ ਦੇ ਅੰਦਰ ਸੂਰਜ। ਕਰੋੜਾਂ ਘੜੇ ਪਾਣੀ ਦੇ ਭਰ ਕੇ ਰੱਖ ਦਿਓ ਤੇ ਹਰੇਕ ਦੇ ਅੰਦਰ ਸੂਰਜ ਦਾ ਇੱਕੋ ਦਾ ਪਰਛਾਵਾਂ। ਸੋ ਇਸ ਤਰ੍ਹਾਂ ਮਾਇਆ ਚਿੱਤਰ ਵਿਚਿੱਤਰ ਮੋਹਤ ਬਿਰਲਾ ਬੁੱਝਾ ਕੋਈ, ਲੇਕਿਨ ਮਾਇਆ ਨੇ ਇੰਨਾ ਮੋਹ ਲਿਆ ਸਾਨੂੰ, ਬਾਵਜੂਦ ਇਸ ਤੇ ਕਿ ਗੁਰੂ ਹਾਕਾਂ ਮਾਰ ਮਾਰ ਕੇ ਦੱਸਦੇ ਨੇ, ਅਸੀਂ ਯਕੀਨ ਕਰਨ ਨੂੰ ਬਿਲਕੁਲ ਤਿਆਰ ਨਹੀਂ, ਗੁਰੂ ਦੀ ਗੱਲ ਮੰਨਣ ਨੂੰ ਤਿਆਰ ਨਹੀਂ। ਵੀ ਇਹ ਵੀ ਗੱਲ ਕਦੇ ਹੋ ਸਕਦੀ ਹੈ? ਇਹ ਤਾਂ ਗੱਲੇ ਬੜੀ ਔਖੀ ਆ, ਫੇਰ ਤਾਂ ਦੁਨੀਆ ਹੀ ਖਤਮ ਹੋ ਗਈ ਜੇ ਅਸੀਂ ਗੁਰੂ ਸਾਹਿਬ ਦੀ ਗੱਲ ਮੰਨ ਲਈ। ਮਹਾਰਾਜ ਕਹਿੰਦੇ ਆ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸੁਹੰਸ ਜੈਸੇ ਓਤ ਪੋਤ ਪ੍ਰਭ ਸੋਈ। ਕਹਿੰਦੇ ਜਿਵੇਂ ਕੱਪੜਾ ਬੁਣਿਆ ਹੁੰਦਾ ਨਾ, ਉਹਦੇ ਚ ਬੇਅੰਤ ਕਿਸਮ ਦੇ ਪਾਈਆਂ ਹੁੰਦੀਆਂ ਬੁਣਤੀਆਂ, ਲੇਕਿਨ ਹੈ ਇੱਕੋ ਹੀ ਧਾਗਾ, ਦੋ ਧਾਗੇ ਨਹੀਂ ਹੈਗੇ ਉਹਦੇ, ਇੱਕ ਧਾਗਾ ਹੀ ਹੈ। ਇੱਕ ਤਤਾਰੀ ਰਲ ਮਿਲੇ ਗਲ ਮੋਤੀਆਂ ਕਾ ਹਾਰ। ਇੱਕ ਤਾਰ ਜਦੋਂ ਮਿਲ ਜਾਂਦੀ ਹੈ ਤੇ ਗਲ ਵਿੱਚ ਮੋਤੀਆਂ ਦਾ ਹਾਰ ਬਣ ਜਾਂਦਾ। ਜਲ ਤਰੰਗ ਅਰ ਫੇਨ ਬੁੱਧ ਬੁਧਾ, ਜਲ ਤੇ ਭਿੰਨ ਨਾ ਹੋਈ। ਸਮੁੰਦਰ ਉਛਲ ਰਿਹਾ, ਬੇਅੰਤ ਲਹਿਰਾਂ ਉੱਠ ਰਿਹਾ, ਝੱਗ ਉੱਠ ਰਹੀ ਹੈ, ਬੁਲਬੁਲੇ ਉੱਠ ਰਹੇ ਨੇ, ਲੇਕਿਨ ਜਲ ਤੋਂ ਬਾਹਰ ਤਾਂ ਹੈ ਨਹੀਂ। ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ, ਵਿਚਰਤਾਨ ਨਾ ਹੋਈ, ਇਹਦਾ ਇੱਕ ਲੀਲਾ ਹੋ ਰਹੀ ਹੈ। ਮਿਥਿਆ ਭਰਮ ਅਰ ਸੁਪਨ ਮਨੋਰਥ, ਸੱਤ ਪਦਾਰਥ ਜਾਣਿਆ, ਭਰਮ ਪੈ ਗਿਆ ਮਿਥਿਆ ਦਾ, ਰੱਸੀ ਪਈ ਹੈ ਹਨੇਰੇ ਦੇ ਅੰਦਰ, ਮਟਕ ਚਾਨਣਾ ਹੈ, ਨਿਰਣਾ ਨਹੀਂ ਹੁੰਦਾ ਤੇ ਡਰ ਲੱਗੇਗਾ ਵੀ ਸੱਪ ਪਿਆ, ਹੋਰ ਸਿਆਣਾ ਹੋਏਗਾ ਵੀ ਸੱਪ ਤਾਂ ਇੱਥੇ ਆਉਂਦਾ ਨਹੀਂ, ਕਿਤੇ ਤੇੜ ਆ ਗਈ ਰਾਤ ਨੂੰ ਧਰਤੀ ਨੂੰ। ਤੀਸਰਾ ਕਹੇਗਾ ਵੀ ਇਹ ਕੋਈ ਮਾਲਾ ਤਾਂ ਨਹੀਂ, ਸਿੱਪੀ ਪਈ ਹੈ ਚੰਦ ਚਾਨਣੇ, ਭਰੇਖਾ ਪਏਗਾ ਵੀ ਇਹ ਤਾਂ ਸ਼ਾਇਦ ਚੰਦ ਹੀ ਪਈ ਹੈ। ਰੜਾ ਮੈਦਾਨ ਹੈ, ਸੂਰਜ ਤਪ ਰਿਹਾ, ਦੁਪਹਿਰਾ ਹੋਇਆ ਹੋਇਆ, ਭਲੇਖਾ ਪਏਗਾ ਵੀ ਦਰਿਆ ਚੱਲ ਰਿਹਾ। ਮਹਾਰਾਜ ਕਹਿੰਦੇ ਐਸੇ ਤਰ੍ਹਾਂ ਮਿਥਿਆ ਪਰਮਰ ਸੁਪਨ ਮਨੋਰਥ, ਸੱਤ ਪਦਾਰਥ ਜਾਣੇ। ਇਹ ਸੁਪਨੇ ਦੀ ਹੈ, ਜਿਉਂ ਸੁਪਨਾ ਹੋਏ ਬੈਸਤ ਰਾਜਾ, ਨੇਤਰ ਪਸਾਰੇ ਤਾਂ ਨਿਰਾਰਥ ਕਾਜ। ਸੁਪਨੇ ਦੇ ਵਿੱਚ ਰਾਜਾ ਬਣ ਜਾਂਦਾ ਤੇ ਰਾਜੇ ਦਾ ਸੁਪਨਾ ਆ ਗਿਆ, ਰਾਜ ਮਾਣਦਾ, ਲੇਕਿਨ ਜਦੋਂ ਜਾਗ ਆਉਂਦੀ ਹੈ ਉਸ ਵੇਲੇ ਕੁਛ ਵੀ ਨਹੀਂ ਆਉਂਦਾ। ਜਿਉਂ ਸੁਪਨਾ ਅਰ ਪੇਖਣਾ, ਐਸੇ ਜਗ ਕੋ ਜਾਣ। ਸੋ ਮਹਾਰਾਜ ਕਹਿੰਦੇ ਐਸੇ ਤਰ੍ਹਾਂ ਇਹ ਮਾਇਆ ਹੈ। ਸੁਕ੍ਰਿਤ ਮਨਸਾ ਗੁਰ ਉਪਦੇਸ਼ੀ, ਜਾਗਤ ਹੀ ਮਨ ਮਾਨਿਆ, ਜਦੋਂ ਜਾਗ ਆ ਦਿੱਤਾ ਗੁਰੂ ਨੇ ਬਚਨ ਕਰ ਕਰਕੇ, ਬਾਣ ਮਾਰ ਮਾਰ ਕੇ, ਉਸ ਵੇਲੇ ਜਿਨ੍ਹਾਂ ਦੇ ਤਾਂ ਲੱਗ ਜਾਂਦੇ ਆ ਬੁਲਟ ਪ੍ਰੂਫ ਜਾਗਟਾਂ ਨਹੀਂ, ਉਹਨਾਂ ਦੇ ਤਾਂ ਕਲੇਜੇ ਚ ਪੈਂਦੇ ਨੇ ਛੇਕ, ਜਿਹੜੇ ਆਏ ਹੋਏ ਨੇ ਤਿਆਰ ਹੋ ਕੇ ਬਈ ਗੁਰੂ ਦਾ ਬਚਨ ਨਹੀਂ ਲੱਗਣ ਦੇਣਾ, ਫਿਰ ਉਹਨਾਂ ਨੂੰ ਅਸਰ ਨਹੀਂ ਹੁੰਦਾ। ਸੋ ਸੁਕ੍ਰਿਤ ਮਨਸਾ ਗੁਰ ਉਪਦੇਸ਼ੀ, ਜਾਗਤ ਹੀ ਮਨ ਮਾਨਿਆ, ਕਹਿਤ ਨਾਮ ਦਿਓ ਹਰ ਕੀ ਰਚਨਾ, ਦੇਖੋ ਹਿਰਦੇ ਵਿਚਾਰੀ ਘੱਟ ਘੱਟ ਅੰਤਰ, ਸਰਵ ਨਿਰੰਤਰ ਕੇਵਲ ਏਕ ਮੁਰਾਰੀ। ਸੋ ਇਸ ਤਰ੍ਹਾਂ ਦੇ ਨਾਲ ਕੇਵਲ ਇੱਕ ਮੁਰਾਰੀ ਸਾਰਿਆਂ ਦੇ ਅੰਦਰ ਵੱਸਦਾ। ਉਸ ਵੇਲੇ ਕਹਿਣ ਲੱਗਿਆ ਪਾਤਸ਼ਾਹ, ਮੈਂ ਆਪਨੇ ਇਹ ਪੁੱਛਿਆ ਸੀ, ਮੈਨੂੰ ਦੱਸਿਆ ਸੀ ਬਈ ਮੈਂ ਕੌਣ ਆ, ਸੁਣ ਰਹੇ ਤੂੰ ਕੌਣ ਕਹਾਂ ਤੇ ਆ, ਫਿਰ ਇਹ ਦੇਹੀ ਚ ਕੌਣ ਵੱਸਦਾ ਹੋਇਆ। ਮੈਂ ਤਾਂ ਕਹਿੰਦਾ ਮੈਂ ਵੱਸਦਾ, ਮੇਰਾ ਸਰੀਰ ਹੈ, ਮੇਰੀਆਂ ਅੱਖਾਂ, ਮੇਰੇ ਕੰਨ, ਮੇਰੀ ਜਵਾਨ, ਮੇਰੇ ਪੁੱਤਰ, ਮੇਰੀਆਂ ਧੀਆਂ, ਮੇਰੀ ਪ੍ਰੋਪਰਟੀ ਮੇਰਾ ਹੀ ਹੈ, ਫਿਰ ਮੈਂ ਹੀ ਵੱਸਦਾ ਹੋਇਆ, ਫਿਰ ਮੈਂ ਕੀ ਆ। ਮੈਨੂੰ ਸੱਤ ਸੱਤ ਸਹੀ ਸਹੀ ਮਹਾਰਾਜ ਦੱਸੋ ਵੀ ਇਹਦੇ ਚ ਕੌਣ ਵੱਸਦਾ, ਤਾਂ ਕਿ ਮੈਨੂੰ ਨਿਰਣਾ ਹੋ ਜਾਵੇ। ਪੜੋ ਪਿਆਰ ਨਾਲ,
ਦੇਹੀ ਅੰਦਰ Thank you. ਵਸਾਈ ਤਾਜਾ ਅੰਤਨ ਕੋਈ ਵਸਾਈ ਨਾਏ ਗਿਰਜੀ ਨਾ ਉਦਾਸੀ ਨਾਏ ਰਾਜ ਨੀਤ ਮੰਗਾਸੀ ਨਾਏ ਸਪਿੰਦ ਨ ਰੱਖੋ ਰਾਤੀ ਨਾਏ ਬ੍ਰਾਹਮਣ ਨਾਏ ਖਾਤੀ ਨਾਏ ਤਬਾ ਕਹਾ ਵੈਸੇ ਨਾਏ ਜੀਵਨ ਮਰਦਾਏ ਇਸ ਮਰਤੇ ਕੋ ਜੇ ਕੋ ਵੈ ਜੋ ਵੈ ਸੋਈ ਪੱਖੋ
ਜਸ ਕਾਗਜ਼ ਪਰ ਮਿਚੇ ਨਾ ਮਨਸ ਜਿਹਦਾ ਜਸ ਕਾਗਜ਼ਾਂ ਤੇ ਲਿਖ ਕੇ ਕੀਤਾ ਹੀ ਨਹੀਂ ਜਾ ਸਕਦਾ ਕਹਿੰਦੇ ਉਹ ਵਸਦਾ ਹੈ ਵਾਹਿਗੁਰੂ ਵਸਦਾ ਹੈ ਸਰੀਰ ਦੇ ਅੰਦਰ ਪੰਜ ਤੱਤ ਮਿਰਕਾਇਆ ਕੀਨੀ ਤਿਸ ਮੈਂ ਰਾਮ ਰਤਨ ਲੈ ਚੀਨੀ ਆਤਮ ਰਾਮ ਰਾਮ ਹੈ ਆਤਮ ਹਰ ਪਾਈਆ ਸ਼ਬਦ ਵਿਚਾਰ ਆਏ ਸ਼ਬਦ ਦੀ ਵਿਚਾਰ ਕਰਕੇ ਇਸ ਦਾ ਪਤਾ ਲੱਗਦਾ ਸੋ ਇਸ ਕਰਕੇ ਮਹਾਰਾਜ ਕਹਿਣ ਲੱਗੇ ਕਿ ਜਿਹੜਾ ਇਹ ਸਰੀਰ ਵਿੱਚ ਵਸਦਾ ਹੈ ਤੇ ਤੂੰ ਆਪਣਾ ਆਪ ਜਿਸ ਨੂੰ ਕਹਿਣਾ ਜਿਹਨੂੰ ਤੂੰ ਨਿਜ ਸਰੂਪ ਕਹਿਣਾ ਆਪਣਾ ਸਰੂਪ ਕਹਿਣਾ ਤੇ ਜਿਸ ਨੂੰ ਆਤਮਾ ਕਹਿਣਾ ਉਹ ਜੋਤ ਸਰੂਪ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮੁਖੀ ਰੰਗ ਅਚਰਜ ਕਥਾ ਮਹਾਨ ਰੂਪ ਪ੍ਰਾਤਮਾ ਪਾਰ ਬ੍ਰਹਮ ਕਾ ਰੂਪ ਨਾ ਏ ਬੁੱਢਾ ਨਾ ਏ ਵਾਲਾ ਕਹਿੰਦੇ ਸ਼ਕਲ ਕਹੀ ਜੀ ਇਹਦੀ ਕਹਿੰਦੇ ਨਾ ਏ ਬੁੜਾ ਨਾ ਏ ਜਵਾਨ ਹੈ ਨਾ ਏ ਸਦੂਕ ਨਹੀਂ ਜਮ ਜਾਲਾ ਨਾ ਏ ਵਿਨਸੇ ਨਾ ਏ ਜਾਏ ਆਰ ਜੁਗਾਦੀ ਰਿਹਾ ਸਮਾਏ ਸੰਸਾਰ ਜਦ ਸੰਸਾਰ ਤੋਂ ਪਹਿਲਾਂ ਵੀ ਇਹ ਸੀਗਾ ਤੇ ਵਿਵਾਦ ਵਿਚ ਵੀ ਇਹਨੇ ਰਹਿਣਾ ਨਾ ਏ ਸੋਸ਼ਣ ਨਹੀਂ ਇਸ ਸੀਤ ਨਾ ਇਸ ਦੁਸ਼ਮਣ ਨਾ ਇਸ ਮੀਤ ਨਾ ਇਸ ਹਰਕ ਨਹੀਂ ਇਸ ਸੋ ਸਭ ਕੁਛ ਇਸਕਾ ਇਹ ਕਰਨਾ ਜੋ ਨਾ ਇਸ ਬਾਪ ਨਹੀਂ ਇਸ ਮਾਇਆ ਇਹ ਅਪਰੰਪਰ ਹੋਤਾ ਆਇਆ ਪਾਪ ਉਨ ਕਾ ਇਸ ਲੇਖ ਨਾ ਲਾਗੇ ਘੱਟ ਘੱਟ ਅੰਤਰ ਸਾਧੀ ਜਾਗੇ ਤੀਨ ਗੁਣਾ ਇੱਕ ਸ਼ਕਤ ਉਪਾਇਆ ਤਿੰਨ ਗੁਣਾ ਮਾਇਆ ਤੇ ਇੱਕ ਸ਼ਕਤੀ ਉਪਾ ਦਿੱਤੀ ਮਾਇਆ ਦੀ ਮਹਾਂ ਮਾਇਆ ਤਾਂ ਕੀ ਹੈ ਛਾਇਆ ਆਹ ਜਿਹੜਾ ਕੁਛ ਹੋ ਰਿਹਾ ਸਾਰਾ ਉਹਦੀ ਛਾਇਆ ਚੱਲ ਰਿਹਾ ਛਲ ਛੇਰ ਭੇ ਦਿਆਲ ਦੀਨ ਦਿਆਲ ਸਦਾ ਕਿਰਪਾਲ ਤਾਂ ਕਿ ਗਤਮਿਤ ਕਛੂ ਨਾ ਪਾਏ ਨਾਨਕ ਤਾਂ ਕਹਿ ਬਲ ਬਲ ਜਾਏ ਸੋ ਸਾਰਿਆਂ ਦੇ ਅੰਦਰ ਮਹਾਰਾਜ ਕਹਿਣ ਲੱਗੇ ਪਿਤਾ ਜੀ ਜਿੰਨੇ ਵੀ ਵਿਚਾਰ ਕਰੀਏ ਉਹ ਇੱਕੋ ਵਿਚਾਰ ਹੈ ਕਿ ਸਾਰਿਆਂ ਦੇ ਅੰਦਰ ਜਿਹੜਾ ਮੈਂ ਤੂੰ ਹੈ ਇਹ ਤਾਂ ਹੈਗਾ ਭੁਲੇਖਾ ਪਰਛਾਵਾਂ ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਏ ਆਪਤ ਜਾਤ ਨਾ ਦਿਸੇ ਨਾ ਪਰ ਪੰਖੀ ਉਹ ਭੁਲੇਖੇ ਨੂੰ ਸੱਤ ਕਰਕੇ ਮੰਨ ਲਿਆ ਇਹਨੂੰ ਮਾਇਆ ਕਹਿੰਦੇ ਨੇ ਅਸਲੀ ਚੀਜ਼ ਜਿਹੜੀ ਸੀ ਉਹਨੂੰ ਭੁੱਲ ਗਿਆ ਨਕਲੀ ਚੀਜ਼ ਨੂੰ ਮੰਨ ਕੇ ਫਿਰ ਰਾਗ ਦੁਆਇਸ਼ ਨਿੰਦਿਆ ਚੁਗਲੀ ਈਰਖਾ ਵਕੀਲੀ ਇਹਦੇ ਵਿੱਚ ਪੈ ਗਿਆ ਦੁੰਦ ਦੇ ਅੰਦਰ ਦੁੰਦ ਦੇ ਵਿੱਚ ਪਿਆ ਹੋਇਆ ਉਹ ਜਿਹੜੀ ਛਾਇਆ ਹੈ ਜਦ ਤੱਕ ਉਹਦੇ ਉੱਤੋਂ ਬਲਬਲ ਬੁਲਬਲਾ ਹਟਦਾ ਨਹੀਂ ਉਨੀ ਦੇਰ ਤੱਕ ਉਹ ਛਾਇਆ ਘੁੰਮਦੀ ਹੈ ਉਹਨੂੰ ਜੀਵ ਕਹਿੰਦੇ ਨੇ ਤੇ ਉਹ ਜੀਵ ਤੁਰੇ ਫਿਰਦੇ ਨੇ ਸੋ ਇਹਦੇ ਵਿੱਚ ਅਸਲੀਅਤ ਇਹ ਹੈ ਕਿ ਆਤਮ ਰਾਮ ਸਰਬ ਮੈਂ ਭੇਖ ਪੂਰਨ ਪੂਰ ਰਿਹਾ ਪ੍ਰਵੇਖ ਰਤਨ ਅਮੋਲ ਹਿਰਦੇ ਮੈਂ ਜਾਨ ਆਪਣੀ ਵਸਤੂ ਆਪ ਪਛਾ ਪੀ ਅੰਮ੍ਰਿਤ ਸੰਤਨ ਪ੍ਰਸਾਦ ਵੱਡੇ ਭਾਗ ਹੋਵੇ ਤਾਂ ਪਾਈਏ ਬਿਨ ਜੇਬਾ ਕਿਆ ਜਾਣੇ ਸਵਾਲ ਅੱਠ ਦਾ ਸੁਨੇ ਕਹਿ ਡੋਰਾ ਕਹਿੰਦੇ ਬੋਲਾ ਕਿਵੇਂ ਸੁਣ ਲਵੇ ਆ ਬਚਨ ਜਿਹੜਾ ਮਨ ਦਾ ਬੋਲਾ ਹੈ ਜਿਹਦੇ ਅੰਦਰ ਵਿਰਾਗ ਤੇ ਆਇਆ ਨਹੀਂ ਹੈ ਲੱਗਿਆ ਨਹੀਂ ਜਿਹਦੇ ਅੰਦਰ ਕੰਨ ਨਹੀਂ ਜਿਹਨੂੰ ਪ੍ਰਾਪਤ ਹੋਏ ਕਹਿੰਦੇ ਉਹ ਬੋਲਾ ਕਿਵੇਂ ਸੁਣ ਲਏਗਾ ਸੁਣ ਨਹੀਂ ਸਕਦਾ ਕਿਉਂਕਿ ਉਹਦੇ ਅੰਦਰ ਕੰਨ ਨਹੀਂ ਖੁੱਲੇ ਉਹਦੇ ਤੇ ਅੱਖਾਂ ਨਹੀਂ ਖੁੱਲੀਆਂ ਬਿਨ ਅੱਠ ਦਸ ਸੁਣੇ ਠਾਹਠ ਅਠਾਰਾਂ ਪੁਰਾਣ ਚਾਰ ਵੇਦ ਸਿਮਰਤੀਆਂ ਸਾਰੀਆਂ ਸੁਣੀਆਂ ਕਹਿੰਦੇ ਕਿਵੇਂ ਬੋਲਾ ਕਿਵੇਂ ਸੁਣ ਸਕਦਾ ਕੋਟ ਪ੍ਰਕਾਸ਼ ਨਾ ਦਿਸੇ ਅੰਧੇਰਾ ਜਿਹਦਾ ਮਨ ਅੰਨਾ ਹੈ ਜਿਹਦੇ ਗਿਆਨ ਦੇ ਚਕਸ਼ੂ ਨਹੀਂ ਅਜੇ ਪ੍ਰਾਪਤ ਹੋਏ ਉਹਨੂੰ ਕਹਿੰਦੇ ਦਿਸਦਾ ਨਹੀਂ ਵਾਹਿਗੁਰੂ ਘੱਟ ਘੱਟ ਚ ਵਿਆਪ ਪਸ਼ੂ ਪ੍ਰੇਤ ਘਾਸ ਸੰਗ ਰਚ ਜਿਸ ਨਾਹੀਂ ਬੂਝੈ ਸੋ ਕੇ ਕਿਤ ਵਿਦ ਬੂਝੈ ਓਤ ਪੋਤ ਭਗਤਨ ਸੰਗਾਨ ਜਾਣ ਹਾਰ ਰਿਹਾ ਪ੍ਰਭ ਜਾਨ ਓਤ ਪੋਤ ਭਗਤਨ ਸੰਗਾਨ ਭਗਤਾਂ ਦੇ ਨਾਲ ਰਹਿੰਦਾ ਹੈ ਬਿਗਸ ਬਿਗਸ ਆਪਨ ਪ੍ਰਭ ਗਾਵੋ ਨਾਨਕ ਤਿੰਨ ਜਮ ਨੇੜ ਨਾ ਉਹਨਾਂ ਦੇ ਜਮ ਨੇੜ ਨਹੀਂ ਆਉਂਦਾ ਸੋ ਵਿਚਾਰ ਤੇ ਗਿਆਨ ਰੂਪੀ ਅੱਖਾਂ ਨੀ, ਜਿਹਦੇ ਕੋਲ ਨਿਸ਼ਚਾ ਤੇ ਵਿਚਾਰ ਰੂਪੀ ਕੰਨ ਨੀ ਹੈ, ਉਹ ਬੋਲਾ ਸੰਸਾਰ ਚ ਕਿੰਨੀ ਆਵਾਜ਼ਾਂ ਦੇ ਦੋ, ਉਹ ਕਹਿੰਦੇ ਸੁਣਦਾ ਹੀ ਨਹੀਂ ਹੈ।
ਸੁੱਤੇ ਪਏ ਨਪਾਗ ਦਿੱਤੀਆਂ ਬਾਂਗਾਂ
ਮਤੀ ਦੇਂਦਿਆਂ ਨਿਤ ਜੋ ਸ਼ੈਤਾਨ ਬੰਝਾਇਆ ਸੇ ਕਿਤ ਫੇਰੇ ਚਿਤ। ਬੜਾ ਸ਼ਿਕਵਾ ਕੀਤਾ ਬਾਣੀ ਦੇ ਅੰਦਰ ਕਿ ਚਾਰੇ ਵੇਦ, ਛੇਈ ਸ਼ਾਸਤਰ, ਸਤਾਈ ਸਿਮਰਤੀਆਂ, ਉਪਨਿਸ਼ਦਾਂ, ਕੁਰਾਨ ਸ਼ਰੀਫ, ਤੌਰੇਤ, ਅੰਜੀਲ, ਜੰਬੂਲ, ਬਾਈਬਲ, ਗੁਰੂ ਗ੍ਰੰਥ ਸਾਹਿਬ, ਲੱਖਾਂ ਮਹਾਤਮਾ ਪੁਕਾਰ ਪੁਕਾਰ ਕੇ ਇੱਕੋ ਗੱਲ ਕਹਿ ਰਹੇ। ਲੇਕਿਨ ਕਹਿੰਦੇ ਜਿਹੜੇ ਨੇ ਮਾਇਆ ਨੇ, ਜਿਹੜੇ ਮੋਹ ਨੇ, ਸ਼ੈਤਾਨ ਨੇ ਜਿਨ੍ਹਾਂ ਦਾ ਚਿੱਤ ਫੇਰਤਾ, ਕਹਿੰਦੇ ਉਹ ਚਿੱਤ ਫੇਰਦੇ ਨਹੀਂ ਆਏ, ਇਸ ਗੱਲ ਚ ਨਹੀਂ ਆਉਂਦੇ, ਸਮਝਣ ਦਾ ਯਤਨ ਨਹੀਂ ਕਰਦੇ, ਤੇ ਜੇ ਸਮਝਦੇ ਇੰਟਲੈਕਚੁਅਲ ਲੈਵਲ ਤੋਂ ਗਾਂ ਆਤਮਕ ਮੰਡਲ ਚ ਪ੍ਰਵੇਸ਼ ਨਹੀਂ ਆਉਂਦਾ। ਕਿਉਂਕਿ ਇੱਕ ਹੁੰਦਾ ਬੁੱਝਣਾ ਅਕਲ ਦੇ ਨਾਲ, ਇੱਕ ਹੁੰਦਾ ਆਤਮਾ ਆਤਮਕ ਮੰਡਲ ਜਾ ਕੇ ਬੁੱਝਣਾ, ਜਿਹਨੂੰ ਉਨਮਨੀ ਮੰਡਲ ਕਹਿੰਦੇ ਨੇ। ਉਨਮਨੀ ਮੰਡਲ ਚ ਜਦੋਂ ਅਸੀਂ ਬੁੱਝਾਂਗੇ ਉੱਥੇ ਐ ਨਹੀਂ, ਉੱਥੇ ਨਿਸ਼ਾਨੀਆਂ ਨੇ ਸਾਰੀਆਂ, ਕਰਮੇ ਕਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਨ, ਪੰਜ ਸ਼ਬਦ ਤਨਕਾਰ ਤੁਨ ਬਾਜੇ ਸ਼ਬਦ ਨਿਸ਼ਾਨ, ਉੱਥੇ ਦੀ ਨਿਸ਼ਾਨੀ ਹੈ। ਦੀਪ ਲੋ ਪਤਾਲ ਤੇ ਖੰਡ ਮੰਡਲ ਹੈ ਰਾਮ, ਤਾਰ ਘੋਰ ਵਜੰਤਰ ਤੇ ਸਾਜ ਤਖਤ ਸੁਲਤਾਨ, ਸੁਖਮਨ ਕੇ ਕਾ ਰਾਗ ਸੁਨ ਸੁਨ ਮੰਡਲ ਲਿਵ ਲਾਏ। ਉਸੇ ਨੂੰ ਮਹਾਰਾਜ ਕਹਿੰਦੇ ਨੌ ਦਰਵਾਜੇ ਕਾਇਆ ਕੋਟ ਹੈ, ਦਸਵਾਂ ਗੁਪਤ ਰਖੀਜਾ, ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕਲੀਜਾ। ਜਦੋਂ ਖੁੱਲ ਗਏ ਫੇਰ ਕੀ ਹੁੰਦਾ, ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜਾ। ਜਵਾਨੀ ਤਾਂ ਨੀ, ਅਕਲ ਦੇ ਨਾਲ ਤਾਂ ਨੀ ਨਾ ਹੁੰਦੇ, ਤਾਂ ਫਿਰ ਵਿਚਾਲੇ ਰਹਿ ਜਾਂਦਾ, ਉੱਥੇ ਤਾਂ ਨਿਸ਼ਾਨੀਆਂ ਨੇ। ਤਿਤ ਘੱਟ ਅੰਤਰ ਚਾਨਣਾ ਕਰ ਭਗਤ ਮਿਲੀਜਾ। ਜਦੋਂ ਪ੍ਰਕਾਸ਼ ਹੋ ਗਿਆ ਫਿਰ ਨਜ਼ਰ ਆਏਗਾ, ਸਭ ਮੈਂ ਏਕੋ ਵਰਤਦਾ ਜਿਨ੍ਹਾਂ ਆਪੇ ਰਚਨ ਰਚਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ। ਉਸ ਵੇਲੇ ਪਿਤਾ ਜੀ ਕਹਿਣ ਲੱਗੇ, ਪਿਤਾ ਕਾਲੂ ਜੀ, ਹੇ ਨਾਨਕ, ਜੋ ਆਪਨੇ ਵਚਨ ਕੀਤੇ ਨੇ ਇੱਕ ਇੱਕ ਮੇਰੇ ਹਿਰਦੇ ਚ ਪਰੋਇਆ ਗਿਆ, ਪਰ ਮੈਨੂੰ ਅਜੇ ਵੀ ਸੰਸ ਹੈ। ਕਹਿਣ ਲੱਗੇ ਉਹ ਵੀ ਦੱਸੋ ਪਿਤਾ ਜੀ। ਕਹਿਣ ਲੱਗੇ ਜਦੋਂ ਵਾਹਿਗੁਰੂ ਸੀਗਾ ਉਹ ਪੂਰਨ ਗਿਆਨ ਵਿੱਚ ਖੇਲਣ ਲੱਗਿਆ ਸੀ, ਤੇ ਅਗਿਆਨ ਕਿੱਥੋਂ ਆ ਗਿਆ, ਇਹ ਭਟਕਣਾ ਕਿੱਥੋਂ ਆ ਗਈ, ਦੁੱਖ ਕਿੱਥੋਂ ਆ ਗਏ, ਇਹ ਜੀਵ ਭੁੱਲ ਕਿਉਂ ਗਏ ਜਦੋਂ ਪੂਰਨ ਗਿਆਨ ਸੀਗਾ ਉਸ ਵੇਲੇ, ਜਦੋਂ ਕਰਮ ਹੈ ਹੀ ਨਹੀਂ ਸੀ, ਕਰਮ ਦਾ ਫਲ ਕਿੱਥੋਂ ਮਿਲ ਗਿਆ, ਵੀ ਆਹ ਸੰਸਾਰ ਮੇਰੇ ਮਨ ਵਿੱਚ ਹੈ। ਸੋ ਮਹਾਰਾਜ ਕਹਿਣ ਲੱਗੇ, ਪਿਤਾ ਜੀ, ਵਾਹਿਗੁਰੂ ਨੇ ਜਦ ਸ੍ਰਿਸ਼ਟੀ ਰਚੀ ਹੈ ਨਾ, ਖੇਲ ਕੀਤਾ ਹੈ, ਇਹਦੇ ਵਿੱਚ ਸਭ ਤੋਂ ਪਹਿਲਾਂ ਅਹਿਮ ਭਾਵ ਪੈਦਾ ਕੀਤਾ, ਜਿਹਨੂੰ ਹਉਮੈ ਕਹਿੰਦੇ ਨੇ। ਹਉਮੈ ਦੇ ਤੱਤ ਤੋਂ ਹੀ ਸਾਰੀ ਜੋ ਮਾਇਆ ਹੈ, ਜਿਹਨੂੰ ਮਹਿ ਤੱਤ ਕਹਿੰਦੇ ਨੇ, ਬੁੱਧੀ ਕਹਿੰਦੇ ਨੇ, ਉਹ ਪੈਦਾ ਹੋਈ। ਉਹਦੇ ਵਿੱਚੋਂ ਸ਼ਬਦ, ਸਪਰਸ਼, ਰੂਪ, ਰਸ, ਗੰਧ, ਪੰਜ ਤਨਮਾਤਰਾ, ਤੇ ਇਹਨਾਂ ਦੇ ਵਿੱਚੋਂ ਪੰਜ ਸਥੂਲ ਤੱਤ, ਪਾਣੀ, ਅੱਗ, ਪੌਣ ਵਗੈਰਾ, ਆਕਾਸ਼ ਵਗੈਰਾ, ਧਰਤੀ, ਇਹਨਾਂ ਤੋਂ ਮਨ ਪੈਦਾ ਹੋਇਆ, ਬੁੱਧੀ ਪੈਦਾ ਹੋਈ, ਤੇ ਚਿੱਤ ਪੈਦਾ ਹੋਇਆ, ਤੇ ਝੂਠਾ ਪਰਛਾਵਾਂ ਇਹਨਾਂ ਚ ਪ੍ਰਵੇਸ਼ ਕਰਕੇ ਮੈਂ ਬਣ ਕੇ ਇਹਦੇ ਚ ਆ ਕੇ ਦਾਖਲ ਹੋ ਗਿਆ। ਇਹ ਕਰਤਾ ਪੁਰਖ ਨੇ ਹੀ ਇਹ ਚੀਜ਼ ਬਣਾ ਦਿੱਤੀ ਖੇਡਣ ਵਾਸਤੇ।
ਜਿਨ ਰਚ ਰਚਿਆ ਪੁਰਖ ਪਦਾਤੇ ਨਾਲੇ ਹਮੈ ਪਾਈਏ, ਜਿਨ ਰਚ ਰਚਿਆ ਪੁਰਖ ਪਦਾਤੇ ਨਾਲੇ ਹਮੈ ਪਾਈਏ,
ਸਾਰਾ ਖੇਲ ਹਉਮੈ ਕਰਕੇ ਹੋ ਰਿਹਾ। ਇੱਕ ਤੋਂ ਅਨੇਕ ਵੀ ਪ੍ਰਤੀਤ ਹਉਮੈ ਕਰਕੇ ਹੀ ਦਿਸਦਾ। ਹਉਮੈ ਹੀ ਕਰਮ ਕਰਦੀ ਹੈ, ਹਉਮੈ ਹੀ ਬੰਧਨ ਚ ਪੈਂਦੀ ਹੈ, ਹਉਮੈ ਹੀ ਜੰਮਦੀ ਹੈ, ਹਉਮੈ ਹੀ ਮਰਦੀ ਹੈ। ਸੱਤਾ ਪਰਮੇਸ਼ਰ ਦੀ ਹੈ ਤੇ ਸੰਸਾਰ ਦੀ ਉਪਜੇ ਕਿਤ ਕਿਤ ਵਿਧ ਜਗ ਉਪਜੇ ਪੁਰਖਾ, ਕਿਤ ਕਿਤ ਦੁੱਖ ਬਿਨ ਸਜਾਈ। ਮਹਾਰਾਜ ਕਹਿੰਦੇ ਹਉਮੈ ਵਿੱਚ ਜਗ ਉਪਜੇ ਪੁਰਖਾ, ਨਾ ਵਿਸਰਿਆ ਦੁੱਖ ਪਾਈ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿਣ ਲੱਗੇ, ਹੇ ਪਿਤਾ, ਇੱਕ ਪਰਮਾਤਮ ਸਾਰੇ। ਰਾਗ ਦਇਆ ਕਿਉਂ ਕਰੋ ਵਿਚਾਰੇ, ਫਿਰ ਰਾਗ ਦੇ ਦੁਆਇਕ ਲਗਾਓ ਤੇ ਰੁੱਖਾ ਬਣ ਕਿਉਂ ਵਿਚਾਰ ਕਰਦੇ ਹੋ। ਅਪਰ ਕਲਪਨਾ ਤੇ ਮਨ ਰੋਕੋ, ਸਰਬ ਸਥਾਨ ਏਕ ਅਵਲੋਕੋ, ਜਗਤ ਮੋਹਨੀ ਜੋ ਏ ਮਾਇਆ, ਇਸ ਵਿਧ ਜਾਣੋ ਜਿਉਂ ਤਨ ਛਾਇਆ। ਜਿਵੇਂ ਤਨ ਦੀ ਛਾਂ ਹੁੰਦੀ ਹੈ, ਐ ਜਾਣੋ, ਜੇ ਤਾਂ ਸੂਰਜ ਵੱਲ ਮੂੰਹ ਕਰ ਲਓ, ਛਾਂ ਪਿੱਛੇ ਹੋ ਜਾਂਦੀ, ਜੇ ਛਾਂ ਨੂੰ ਫੜਨਾ ਚਾਹੋ ਇਹ ਅੱਗੇ ਅੱਗੇ ਜਾਂਦੀ ਹੈ। ਸੋ ਕਰਤਾਰ ਵੱਲ ਮੂੰਹ ਕਰੇ ਤਾਂ ਪਿੱਛੇ ਲੱਗਦੀ ਹੈ, ਪਿੱਠ ਕਰੇ ਤਾਂ ਫੇਰ ਅੱਗੇ ਭੱਜਦੀ ਹੈ। ਸੋ ਸਭ ਦਾ ਮੂਲ ਵਾਹਿਗੁਰੂ ਹੈ। ਸ਼ੇਰ ਦ੍ਰਿਸ਼ਟੀ ਰੱਖੋ ਤੁਸੀਂ, ਇਹ ਸਾਰੇ ਪਸਾਰੇ ਹਉਮੈ ਤੋਂ ਉੱਪਰ ਇੱਕੋ ਹੀ ਪਰਮੇਸ਼ਰ ਅਨੇਕ ਰੂਪ ਚ ਹੋਇਆ ਹੈ, ਉਹਦੇ ਉੱਤੇ ਬਿਰਤੀ ਨੂੰ ਆਪਣੀ ਨੂੰ ਤਦਾਕਾਰ ਕਰੋ ਤੇ ਵਾਹਿਗੁਰੂ ਜੀ ਨੂੰ ਸਦਾ ਯਾਦ ਚ ਵਸਾਓ। ਸੋ ਇਸ ਤਰ੍ਹਾਂ ਜਦੋਂ ਉਪਦੇਸ਼ ਦਿੱਤਾ ਉਸ ਵੇਲੇ ਮਹਾਰਾਜ ਨੇ ਕਿਹਾ ਕਿ ਹਉਮੈ ਨੂੰ ਦੂਰ ਕਰਨ ਦਾ ਜੋ ਇਲਾਜ ਹੈ, ਹਉਮੈ ਇਹੋ ਹੁਕਮ ਹੈ, ਹਉਮੈ ਕਰਮ ਕਮਾਏ, ਹਉਮੈ ਹੀ ਬੰਦਨਾ ਫਿਰ ਜੂਨੀ ਪਾਏ, ਤੇ ਹਉਮੈ ਦੀਰਘ ਰੋਗ ਹੈ, ਦਾਰੂ ਵੀ ਸਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਤੋਂ। ਜਿਹੜੇ ਆਪਾਂ ਗੁਰੂ ਦੇ ਸ਼ਬਦ ਹੁਣ ਤੱਕ ਵਿਚਾਰ ਕਰੀਏ ਪੂਰੇ 3 ਘੰਟੇ, ਇਹਨੂੰ ਵਿਚਾਰੋ ਹਿਰਦੇ ਦੇ ਅੰਦਰ, ਜਦੋਂ ਅਸੀਂ ਵਿਚਾਰਾਂਗੇ ਇਹਨੂੰ ਸਵੈ ਸਰੂਪ ਦਾ ਧਿਆਨ ਕਹਿੰਦੇ ਨੇ। ਲੇਕਿਨ ਪਹਿਲਾਂ ਉਨੀ ਦੇਰ ਤੱਕ ਵਿਚਾਰ ਚ ਨਹੀਂ ਆਉਂਦਾ ਜਦ ਤੱਕ ਰੋਮ ਰੋਮ ਦੇ ਵਿੱਚ ਨਾਮ ਨਾ ਰਚ ਜਾਵੇ, ਇਹ ਸ਼ਰਤ ਹੈ ਇਹਦੀ। ਜਦ ਰੋਮ ਰੋਮ ਦੇ ਵਿੱਚ ਨਾਮ ਜਪ ਗਿਆ, ਨਾਮ ਤੁਰਦੇ ਫਿਰਦੇ ਦੇਖਦੇ ਸੁਣਦੇ ਹਰਟ ਵੀ ਤੂੰ ਤੂੰ ਕਰੇ ਬੋਲੇ ਭਲੀਬਾਨ, ਉਸ ਵੇਲੇ ਸੋਝੀ ਜਾਗਦੀ ਹੈ ਜਿਹਨੂੰ ਉਨਮਨ ਕਹਿੰਦੇ ਨੇ। ਉਨਮਨ ਦੇ ਵਿੱਚ ਜਾ ਕੇ ਸਵੈ ਸਰੂਪ ਦਾ ਹੀ ਸੋਝੀ ਆਉਂਦੀ ਹੈ। ਸਵੈ ਸਰੂਪ ਦੀ ਸੋਝੀ ਜਦੋਂ ਹੋ ਗਈ ਤੇ ਫਿਰ ਪਰਮੇਸ਼ਰ ਦੀ ਸੋਝੀ ਹੋ ਜਾਇਆ ਕਰਦੀ ਹੈ ਗੁਰੂ ਦੀ ਕਿਰਪਾ ਨਾਲ। ਸੋ ਇੰਨੇ ਜਦ ਵਚਨ ਕਰੇ ਤਾਂ ਪਿਤਾ ਕਾਲੂ ਦੀ ਸਮਾਧੀ ਲੱਗੀ, ਉਸ ਥਾਂ ਪਹੁੰਚ ਕੇ ਮਾਇਆ ਤੋਂ ਪਾਰ ਕਰਤਾ ਗੁਰੂ ਨਾਨਕ ਪਾਤਸ਼ਾਹ। ਹੁਣ ਗੁਰੂ ਨਾਨਕ ਪਾਤਸ਼ਾਹ ਆਪਣੀ ਮੌਜ ਵਿੱਚ ਰਹਿ ਰਹੇ ਨੇ, ਕਿੰਨੇ ਦਿਨ ਲੰਘੇ ਤੇ ਇਹਨਾਂ ਦਾ ਸੁਭਾਅ ਵੀ ਬਦਲ ਗਿਆ, ਸਭ ਕੁਛ। ਉਸ ਵੇਲੇ ਇੱਕ ਦਿਨ ਮਹਾਰਾਜ ਵਾਪਸ ਆਏ ਤਾਂ ਕੀ ਦੇਖਦੇ ਆ, ਬੜੇ ਆਏ ਹੋਏ ਨੇ, ਕੋਈ ਰਾਸ਼ਨ ਵਗੈਰਾ ਖਰੀਦੇ ਹੋਏ ਨੇ, ਕੜਾਹੀਆਂ ਚਾੜਨ ਦਾ ਯਤਨ ਕਰ ਰਿਹਾ। ਮਹਾਰਾਜ ਕਹਿਣ ਲੱਗੇ, ਪਿਤਾ ਜੀ ਇਹ ਕੀ ਕਰਨ ਲੱਗੇ ਆ ਤੁਸੀਂ? ਕਹਿਣ ਲੱਗੇ, ਬੇਟਾ ਸ਼ਰਾਧ ਆ ਗਏ ਤੇ ਮੈਂ ਸ਼ਰਾਧ ਕਰਨਾ। ਕਹਿੰਦੇ ਤੁਹਾਨੂੰ ਸ਼ਰਾਧਾਂ ਦੀ ਲੋੜ ਨਹੀਂ ਹੈ। ਕਹਿੰਦੇ ਪੁੱਤਰ ਮੇਰਾ ਧਰਮ ਹੈ ਤੇ ਮੇਰੇ ਜਾਣ ਤੋਂ ਬਾਅਦ ਤੂੰ ਮੇਰਾ ਵੀ ਸ਼ਰਾਧ ਕਰਿਆ ਕਰੀ। ਮਹਾਰਾਜ ਕਹਿਣ ਲੱਗੇ, ਪਿਤਾ ਜੀ ਸ਼ਰਾਧਾਂ ਦੀ ਆਪਾਂ ਨੂੰ ਲੋੜ ਨਹੀਂ ਰਹੀ। ਕਹਿਣ ਲੱਗੇ, ਕਿਵੇਂ ਨਾਨਕ? ਕਹਿੰਦੇ ਸ਼ਰਾਧ ਜਿੱਥੇ ਕੀਤੇ ਜਾਂਦੇ ਨੇ ਉਹ ਮੰਡਲ ਬਹੁਤ ਛੋਟੇ ਤੇ ਨੀਵੇਂ ਨੇ, ਤੇ ਆਪਣੇ ਜਿਹੜੇ ਬਜ਼ੁਰਗ ਨੇ ਤੁਹਾਡੇ ਬਜ਼ੁਰਗ ਉਹਨਾਂ ਤੋਂ ਉੱਪਰ ਲੰਘੇ ਨੇ। ਕਹਿਣ ਲੱਗੇ, ਪੁੱਤਰ ਮੈਨੂੰ ਜੇ ਤੂੰ ਅੱਖਾਂ ਨਾਲ ਦਿਖਾ ਦੇਵੇਂ ਨਾ ਤਾਂ ਮੈਂ ਮੰਨੂੰਗਾ, ਜਦ ਤੱਕ ਮੈਨੂੰ ਅੱਖਾਂ ਨਾਲ ਨਹੀਂ ਦਿਖਾਉਂਦਾ ਜਿਵੇਂ ਤਾਂ ਮਾਇਆ ਲਾਈ ਹੈ ਮੇਰੇ ਤੋਂ, ਇਵੇਂ ਜਿਵੇਂ ਮੇਰਾ ਇਹ ਵੀ ਭਰਮ ਦੂਰ ਕਰ ਦੇ। ਉਸ ਵੇਲੇ ਮਹਾਰਾਜ ਜੀ ਨੇ ਹੱਥ ਫੜ ਲਿਆ ਉਹਨਾਂ ਦਾ, ਕਹਿੰਦੇ ਨੇਤਰ ਬੰਦ ਕਰੋ। ਨੇਤਰ ਬੰਦ ਕਰੇ, ਸਾਰੇ ਜਿੰਨੇ ਮੰਡਲ ਸੀ ਇੱਕ ਇੱਕ ਚੋਂ ਲੰਘ ਜਾਂਦੇ ਨੇ, ਗੰਧਰਵ ਲੋਕ, ਦੇਵ ਗੰਧਰਵ ਲੋਕ, ਪਿੱਤਰ ਲੋਕ, ਸਵਰਗ ਲੋਕ, ਇੰਦਰ ਲੋਕ, ਕਰਮਦੇਵ ਲੋਕ, ਅਜਾਨਦੇਵ ਲੋਕ, ਪ੍ਰਜਾਪਤ ਲੋਕ, ਬਰਮ ਲੋਕ, ਸ਼ਿਵ ਲੋਕ, ਤੇ ਉਸ ਤੋਂ ਬਾਅਦ ਉੱਪਰ ਲੰਘ ਗਏ। ਉੱਥੇ ਜਦ ਕਾਲੂ ਜੀ ਦੀ ਸੁਰਤ ਸਹਿਜ ਪਹੁੰਚਦਾ ਹੈ, ਉਸ ਵੇਲੇ ਧੰਨ ਧੰਨ ਹੋ ਰਹੀ ਹੈ। ਕਹਿਣ ਲੱਗੇ, ਮੈਂ ਤਾਂ ਕਾਲੂ, ਧੰਨ ਹੈ ਬੇਟਾ ਤੂੰ ਧੰਨ ਹੈ, ਧੰਨ ਹੈ ਤੇਰੀ ਕਿਰਪਾ ਦੇ ਨਾਲ ਅਸੀਂ ਇਹ ਪਰਮ ਉੱਚੀ ਅਵਸਥਾ ਚ ਪਹੁੰਚ ਗਏ ਤੇ ਪਰਮ ਸੁੱਖ ਦੀ ਸਾਨੂੰ ਪ੍ਰਾਪਤੀ ਹੋ ਗਈ ਹੈ। ਹੁਣ ਅਸੀਂ ਅਚਲ ਸੁੱਖ ਦੀ ਪ੍ਰਾਪਤੀ ਕਰ ਲਈ ਹੈ, ਸਾਨੂੰ ਹੁਣ ਕਿਸੇ ਲੋੜ ਨਹੀਂ ਹੈ, ਕਿਸੇ ਚੀਜ਼ ਦੀ ਲੋੜ ਨਹੀਂ ਹੈ, ਨਾ ਕਿਸੇ ਸ਼ਰਾਧ ਦੀ ਨਾ ਕਿਸੇ ਬਾਤ ਦੀ, ਕਿਉਂਕਿ ਤੇਰੇ ਕਾਰਨ ਰੰਗ ਕਾਲ ਪ੍ਰਗਟ ਹੋਇਆ। ਸੁਣ ਕਾਲੂ ਜਬ ਸਦਨ ਤੁਮਾਰੇ, ਕਹਿਣ ਲੱਗੇ ਸੁਣ ਕਾਲੂ, ਜਦ ਤੇਰੇ ਗ੍ਰਹਿ ਦੇ ਵਿੱਚ ਅਵਤਰਿਓ ਸ੍ਰੀ ਨਾਨਕ ਏਕ ਅੰਕਾਰੇ, ਤਬ ਕੇ ਆਨ ਵਸੇ ਥਾਨਾ, ਚੁੱਤ ਪਦਵੀ ਅੰਧ ਮਹਾਨ, ਸੁਤ ਕੋ ਸੁਤ ਨਾ ਜਾਣ ਵਡਭਾਗੀ, ਹਰ ਸੋ ਲਖੋ ਹੋ ਅਨੁਰਾਗੀ। ਇਹਨੂੰ ਪਰਮੇਸ਼ਰ ਦਾ ਰੂਪ ਜਾਣ। ਮਹਾਰਾਜ ਕਹਿਣ ਲੱਗੇ, ਪਿਤਾ ਜੀ ਛੱਡ ਦਿੱਤਾ ਹੱਥ, ਵਾਪਸ ਆਏ ਤੇ ਨਮਸਕਾਰ ਕਰਨ ਨੂੰ ਚਿੱਤ ਕਰਦਾ ਵੀ ਮੈਂ ਆਪਣੇ ਪੁੱਤਰ ਦੇ ਚਰਨ ਫੜਨਾ। ਇਹ ਤਾਂ ਪੁੱਤਰ ਨਹੀਂ, ਇਹ ਤਾਂ ਆਪ ਨਿਰੰਕਾਰ ਆ ਗਿਆ, ਇਹ ਤਾਂ ਮੇਰੇ ਘਰ ਦੇ ਅੰਦਰ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰੇ, ਇਹ ਤਾਂ ਆਪੇ ਨਾਰਾਇਣ ਆ ਗਏ। ਉਸ ਵੇਲੇ ਕਹਿਣ ਲੱਗੇ, ਪਿਤਾ ਜੀ ਜੋ ਵੀ ਬੰਦਗੀ ਕਰਦਾ, ਪ੍ਰਹਲਾਦ ਨੇ ਨਾਮ ਜਪਿਆ, ਪ੍ਰਹਲਾਦ ਕੇ 21 ਕੁਲ ਅਧਾਰੇ, ਉਹਦੇ 21 ਕੁਲ ਅਧਾਰੇ ਗਏ। ਜੋ ਬ੍ਰਹਮ ਗਿਆਨੀ ਹੁੰਦਾ ਹੈ ਉਹਦਾ 101 ਕੁਲ ਦਾ ਆਧਾਰ ਹੋ ਜਾਂਦਾ, 24 ਦਾਦਕਿਆਂ ਦੀਆਂ, 20 ਨਾਨਕਿਆਂ ਦੀਆਂ, 16 ਜਿੱਥੇ ਵਿਆਹਿਆ ਹੁੰਦਾ, 12 ਜਿੱਥੇ ਲੜਕੇ ਲੜਕੀ ਦੀ ਸ਼ਾਦੀ ਕੀਤੀ ਹੁੰਦੀ ਹੈ, 11 ਜਿੱਥੇ ਭੈਣ ਵਿਆਹੀ ਹੁੰਦੀ ਹੈ, 9 ਜਿਸ ਤਰ੍ਹਾਂ ਭੂਆ ਹੁੰਦੀ ਹੈ, 8 ਕੁਲਾਂ ਉਸਦੀਆਂ ਜਿੱਥੇ ਮਾਸੀ ਹੋਇਆ ਕਰਦੀ। ਸੋ ਆਪ ਵੀ ਤਰਦਾ ਤੇ ਕੁਲਾਂ ਦਾ ਵੀ ਆਧਾਰ ਕਰਦਾ। ਆਪ ਤਰਦਾ ਤੇ ਪਿਤਰਾਂ ਨੂੰ ਧਾਰ ਦੇਵੇ। ਜਹੋ ਵਿਕਾਰਾ ਆਪ ਤਰੋ ਕਰ ਪਿੱਤਰ ਉਧਾਰਾ ਜੋ ਸਤਿਗੁਰ ਸੇਵੇ ਆਪਣਾ ਭਾਈ ਤਿੰਨ ਕਹਿ ਹੋਂ ਲਾਗੋਂ ਪਾਏ ਜਨਮ ਸਵਾਰੀ ਆਪਣਾ ਪਾਈ ਕੁਲ ਵੀ ਲਈ ਵਿਛਾਏ ਸੋ ਬੰਦਗੀ ਕਰਨ ਵਾਲਾ ਆਪ ਵੀ ਤਰ ਜਾਂਦਾ ਤੇ ਕੁਲਾਂ ਨੂੰ ਵੀ ਵਿਛਾ ਲੈਣਾ ਸੋ ਇਸ ਤਰ੍ਹਾਂ ਪਿਤਾ ਕਾਲੂ ਜੀ ਬ੍ਰਹਮ ਗਿਆਨ ਦੀ ਅਵਸਥਾ ਚ ਪਹੁੰਚ ਜਾਂਦੇ ਨੇ ਤੇ ਇੱਕ ਲਿਵ ਲੱਗੀ ਰਹਿੰਦੀ ਹੈ ਜੋ ਵਚਨ ਗੁਰਬਾਣੀ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਾਨੂੰ ਬਖਸ਼ੇ ਨੇ ਸਾਡਾ ਉਹ ਟੀਚਾ ਹੈ ਜਿੱਥੇ ਅਸੀਂ ਪਹੁੰਚਣਾ ਸਾਸਨ ਤੇ ਆਪਣੇ ਸਰੂਪ ਨੂੰ ਪਹਿਲਾਂ ਪਛਾਣਨਾ ਹੈ ਆਪਣੇ ਸਰੂਪ ਨੂੰ ਪਛਾਣ ਕੇ ਜੋ ਵਾਹਿਗੁਰੂ ਪਰਿਪੂਰਨ ਹੈ ਇਹਦੇ ਵਿੱਚੋਂ ਦੂਜਾਪਣ ਦੂਰ ਕਰਕੇ ਹੁੰਦਾ ਕੀ ਹੈ ਕਿ ਉਹਦਾ ਹੀ ਰੂਪ ਹੋ ਜਾਇਆ ਕਰਨਾ ਤੂੰ ਤੂੰ ਕਰਤਾ ਤੂੰ ਹੁਆ ਮੁਝਮੇ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾ ਤਤ ਜਬ ਹਮ ਹੋਤੇ ਤਬ ਤੂੰ ਨਾ ਹੀ ਅਬ ਤੂੰ ਹੀ ਮੈਂ ਨਾ ਮੈਂ ਖਤਮ ਹੋ ਗਈ ਹੁਣ ਤੂੰ ਹੀ ਹੋ ਗਿਆ ਆਨਾ ਲਗਮ ਜੈਸੇ ਲਹਿਰ ਮਯੋ ਜਲ ਕੇਵਲ ਜਲ ਮਾਈ ਲਹਿਰ ਬਣਿਆ ਹੋਇਆ ਸਮੁੰਦਰ ਤੋਂ ਆਪਣੇ ਆਪ ਨੂੰ ਅੱਡ ਸਮਝਦਾ ਸੀ ਜਦੋਂ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ ਪਤਾ ਲੱਗ ਗਿਆ ਵੀ ਲਹਿਰ ਵੀ ਮਾਇਆ ਸਮੁੰਦਰ ਵੀ ਮਾਇਆ ਬੁਲਬੁਲਾ ਵੀ ਮਾਇਆ ਆਦਾ ਖੇਲ ਏ ਹੋਰ ਕੁਛ ਹੈ ਦਵਾਇਤ ਖਤਮ ਹੋ ਗਈ ਇੱਕੋ ਇੱਕ ਤੂੰ ਹੀ ਹੋ ਗਿਆ ਹਰ ਥਾਂ ਦੇ ਉੱਤੇ ਸੋ ਇਸ ਤਰ੍ਹਾਂ ਸਾਧ ਸਿੰਘ ਜੀ ਜੋ ਵਚਨ ਆਪਾਂ ਵਿਚਾਰ ਕਰੇ ਨੇ ਸੁਣੇ ਨੇ ਜਿਨ੍ਹਾਂ ਦੇ ਮਨ ਵਿੱਚ ਸ਼ੌਕ ਹੈ ਜਿਹੜੇ ਇਸ ਰਸਤੇ ਤੇ ਚੱਲਣਾ ਚਾਹੁੰਦੇ ਹੈ ਉਹ ਮਿਹਨਤ ਕਰੋ ਪਹਿਲਾਂ ਨਾਮ ਜਪ ਕੇ ਮਿਹਨਤ ਹੋਇਆ ਕਰਦੀ ਹੈ ਹਉਮੈ ਕੱਟਣੀ ਪੈਂਦੀ ਹੈ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ ਮੂੰਹ ਦਾ ਗਿਆਨੀ ਤਾਂ ਸਾਰਾ ਸੰਸਾਰ ਹੋ ਸਕਦਾ ਲੇਕਿਨ ਉਹਦੇ ਨਾਲ ਕੁਛ ਬਣਦਾ ਨਹੀਂ ਪਾਣੀ ਤਾਂ ਸਾਰੇ ਜਾਣ ਜਾਂਦੇ ਨੇ ਕਿ ਧਰਤੀ ਵਿੱਚ ਹੈ ਲੇਕਿਨ ਗੁਰਮੁਖ ਦੇ ਹਿਰਦੇ ਦੇ ਵਿੱਚ ਚਸ਼ਮਾ ਨਿਕਲ ਰਿਹਾ ਹੁੰਦਾ ਉਹ ਚਸ਼ਮਾ ਜਿਹੜਾ ਉਹ ਪ੍ਰਾਪਤੀ ਹੋਇਆ ਕਰਦੀ ਹੈ ਇਹ ਜਾਣਨਾ ਪ੍ਰਾਪਤੀ ਨਹੀਂ ਹੁੰਦਾ ਕਿ ਸਾਰੀ ਧਰਤੀ 'ਚ ਪਾਣੀ ਹੈ ਬਈ ਇਹ ਦਰਖਤ ਦੇ ਬੀਜ ਵਿੱਚ ਬੀਜ ਹੈ ਸਭ ਦਰਖਤਾਂ 'ਚ ਬੀਜ ਨੇ ਕਿਹੜਾ ਨਹੀਂ ਜਾਣਦਾ ਲੇਕਿਨ ਜਿਹਨੂੰ ਫਲ ਹੱਥ ਆ ਕੇ ਪਾੜ ਕੇ ਬੀਜ ਹੱਥ ਆ ਗਿਆ ਉਹ ਤਾਂ ਅਸਲੀਅਤ ਨੂੰ ਜਾਣ ਗਿਆ ਜਿਹੜਾ ਦੂਸਰਾ ਹੈ ਇਹ ਹਉਮੈ ਘੁੰਮਦੀ ਫਿਰਦੀ ਹੈ ਸਾਰੀ ਮਾਇਆ ਘੁੰਮਦੀ ਫਿਰਦੀ ਹੈ ਜਿੰਨਾ ਕੁਛ ਰੂਪ ਦਿਸਦਾ ਹੈ ਜਿੰਨਾ ਕੁਛ ਅਸੀਂ ਬੋਲਦੇ ਹਾਂ ਜਿੰਨਾ ਕੁਛ ਸੁਣਦੇ ਹਾਂ ਸਭ ਮਾਇਆ ਦੇ ਚਮਤਕਾਰੇ ਨੇ ਉਹਦੇ ਉਰਲੇ ਵਾਹਿਗੁਰੂ ਹੈ ਤਿੰਨਾਂ ਗੁਣਾਂ ਦੇ ਉਹ ਉਹਲੇ ਵਾਲੇ ਨੂੰ ਪਛਾਣੋ, ਪਛਾਣੇ ਤੇ ਕੀ ਹੁੰਦਾ ਮੈਂ ਖਤਮ ਹੋ ਜਾਂਦੀ ਹੈ, ਉਹ ਹੀ ਰਹਿ ਜਾਂਦਾ। ਇਸੇ ਕਰਕੇ ਮਹਾਰਾਜ ਨੇ ਪ੍ਰਮਾਣ ਕੀਤਾ ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇ ਪ੍ਰਮ ਹੈ ਮੋਮ ਹੈ ਤਾਸ ਮੈਂ ਰੰਚਕ ਨਹੀਂ ਪੇ ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨੇ ਜਾਂ ਭੇਦ ਨਾ ਜਾਣੋ ਮੂਲ ਸਾਈਂ ਕੇ। ਕਿਉਂਕਿ ਸਾਈਂ ਪ੍ਰਗਟ ਹੋ ਜਾਂਦਾ, ਦੂਜੀ ਖਤਮ ਹੋ ਜਾਂਦੀ ਹੈ, ਅਸਲੀਅਤ ਆ ਜਾਂਦੀ ਹੈ, ਬਦਲ ਪਰੇ ਹਟ ਜਾਂਦੇ ਨੇ, ਸੂਰਜ ਚਮਕਣਾ ਸ਼ੁਰੂ ਹੋ ਜਾਂਦਾ, ਇਹਨੂੰ ਮਿਲਾਪ ਕਹਿੰਦੇ ਨੇ। ਸੋ ਇਸ ਕਰਕੇ ਸਾਧ ਸਿੰਘ ਜੀ ਜੋ ਆਪਣੇ ਬਚਨ ਗੁਰੂ ਮਹਾਰਾਜ ਦੀ ਬਾਣੀ ਤੋਂ ਸਰਵਣ ਕਰਿਆ, ਇਹਨੂੰ ਟੀਚਾ ਬਣਾ ਕੇ ਇਸ ਪਾਸੇ ਨੂੰ ਲੱਗ ਜਾਓ, ਲੱਗੇ ਹੋਏ ਕਦੇ ਨਾ ਕਦੇ ਪਹੁੰਚ ਜਾਵਾਂਗੇ ਗੁਰੂ ਮਹਾਰਾਜ ਦੀ ਕਿਰਪਾ ਨਾਲ। ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਸਾਰੇ ਪ੍ਰੇਮੀ ਗੁਰਸਤੋਤਰ ਜੀ ਬੋਲੋ।
ਰਾਮਕਲੀ ਮਹਿਲਾ ਤੀਜਾ ਆਨੰਦ ਕਿਉਂ ਕਰ ਸਤਿਗੁਰ ਪ੍ਰਸਾਦ ਨਾਮ ਪਿਆਰਾ ਦਾਰੂ ਸਾਡਾ ਨਾਮ ਪਿਆਰਾ ਦਾਰੂ।